ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸਤ ਹਰਿਆ। ਗਿਆਨ ਦੀ ਕਿਰਪਾ ਨਾਲ ਉਹ ਫਿਰ ਜਿਹੜੇ ਬੰਦੇ ਨੇ ਉਹ ਹਰੇ ਹੋ ਜਾਂਦੇ। ਸੋ ਆਓ ਆਪਾਂ ਸਾਰੇ ਰਲ ਕੇ ਇੱਕ ਵਾਰ ਹੋਰ ਇਹਨਾਂ ਭਗਤੀਆਂ ਦਾ ਜਾਪ ਪੜੀਏ।
ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਮਾਧੋ ਜੀ ਸਤ ਸੰਗਤ
ਆਪਣੀ ਸੰਗਤ ਨੂੰ ਸੁਧਾਰੀਏ, ਆਲੇ ਦੁਆਲੇ ਉਹਨਾਂ ਬੰਦਿਆਂ ਦੀ ਸੰਗਤ ਕਰੀਏ ਜਿਨ੍ਹਾਂ ਤੋਂ ਸਾਨੂੰ ਕੁਝ ਸਿੱਖਣ ਨੂੰ ਮਿਲੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਭਾਈ ਸਾਹਿਬ ਸਟੇਜ ਤੇ ਪਹੁੰਚ ਚੁੱਕੇ ਨੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਜਿਹੜੀਆਂ ਸੰਗਤਾਂ ਵੀ ਪੰਡਾਲ ਤੋਂ ਬਾਹਰ ਨੇ, ਸਰਬੱਤ ਸੰਗਤਾਂ ਜਲਦੀ ਜਲਦੀ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਆਪੋ ਆਪਣੀਆਂ ਥਾਵਾਂ ਤੇ ਸਜੀਏ। ਤੇ ਲੰਗਰ ਵਾਲੇ ਵੀਰਾਂ ਨੂੰ ਬੇਨਤੀ ਹੈ, ਜਿੰਨਾ ਸਮਾਂ ਹੁਣ ਦੀਵਾਨ ਚੱਲੇਗਾ ਉਹਨਾਂ ਟਾਈਮ ਲੰਗਰ ਬੰਦ ਕਰ ਦਿੱਤਾ ਜਾਵੇ। ਸਵਾਓ ਸਾਰੇ, ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
We'll be right back. ਧੰਨ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ। ਹਉ ਅਪਰਾਧੀ ਗੁਨਹਗਾਰ, ਹਉ ਬੇਮੁਖ ਮੰਦਾ, ਚੋਰ ਯਾਰ ਜੁਆਰ ਹੋ ਪਰ ਕਰ ਜੋ ਹੰਦਾ। ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸ਼ਵਾਸ ਘਾਤੀ ਅਕਿਰਤ ਕਣ, ਵਿਸ਼ਵਾਸ ਘਾਤੀ ਅਕਿਰਤ ਕਣ, ਮੈਂ ਕੋ ਨ ਰੱਖਦਾ। ਸਿਮਰ ਮੁਰੀਦਾ ਢਾਡੀਆ, ਸਤਿਗੁਰ ਬਖਸ਼ੰਦਾ। ਸਤਿਗੁਰ ਬਖਸ਼ੰਦਾ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀ ਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਈ ਤਰਸ ਪਿਆ, ਮਿਹਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਆਓ ਗੁਰਮੁਖੋ ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਆਪਾਂ ਸਾਰੇ ਜੁੜ ਬੈਠੇ ਹਾਂ। ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ। ਜਿਹੜੀ ਸੰਗਤ ਬਾਹਰ ਹੈ, ਆਵਾਜ਼ ਸੁਣਦੇ ਆ, ਜਿਹੜੇ ਲੰਗਰ ਵਾਲੇ ਪਾਸੇ ਸੇਵਾਦਾਰ ਹਨ, ਹੁਣ ਲੰਗਰ ਬੰਦ ਕਰ ਦਿਓ, ਸਮਾਪਤੀ ਤੋਂ ਬਾਅਦ ਫਿਰ ਸ਼ੁਰੂ ਹੋ ਜਾਏਗਾ। ਸਤਿਗੁਰ ਦੇ ਦਰਬਾਰ ਵਿੱਚ ਆ ਕੇ ਗਿਆਨ ਦੀ ਖੁਰਾਕ ਖਾਈਏ। ਸਾਚਾ ਨਾਮ ਮੇਰਾ ਆਧਾਰੋ, ਤੇ ਇਹ ਐਸੀ ਖੁਰਾਕ ਹੈ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਜਿਹਦੇ ਕੋਲ ਸੱਚਾ ਗਿਆਨ ਹੈ ਨਹੀਂ, ਨਾਮ ਮਤਲਬ ਗਿਆਨ ਹੈ ਨਹੀਂ, ਉਹ ਤੇ 36 ਪ੍ਰਕਾਰ ਦੇ ਭੋਜਨ ਵੀ ਭਾਵੇਂ ਉਹਦੇ ਕੋਲ ਹੋਣ, ਵੱਡੇ ਵੱਡੇ ਮਹਿਲ ਹੋਣ, ਉਹਨੂੰ ਜ਼ਿੰਦਗੀ ਆਪਣੀ ਨਰਕ ਲੱਗਦੀ। ਤੇ ਜਿਹਦੇ ਕੋਲ ਅਕਲ ਹੋਵੇ, ਜਿਹਦੇ ਕੋਲ ਸਮਝ ਹੋਵੇ, ਉਹਨੂੰ ਸੁੱਕੀਆਂ ਰੋਟੀਆਂ ਵੀ ਕੂੜਿਆਂ ਵਰਗੀਆਂ ਲੱਗਦੀਆਂ। ਸਭ ਨਾਲੋਂ ਵੱਡੀ ਚੀਜ਼ ਹੁੰਦੀ ਸਮਝ, ਅਕਲ। ਉੱਥੇ ਦੋ ਰੋਟੀਆਂ ਸੁੱਕੀਆਂ ਮਿਲ ਜਾਣ, ਭਾਵੇਂ ਚੋਪੜੀਆਂ ਮਿਲ ਜਾਣ, ਸੋਹਣੀ ਸਬਜ਼ੀ ਮਿਲ ਜਾਏ, ਤੇ ਭਾਵੇਂ ਅਚਾਰ ਹੀ ਚਟਨੀ ਹੋਵੇ, ਚਾਹ ਨਾਲ ਹੀ ਦੋ ਮੰਨੀਆਂ ਬੰਦਾ ਖਾ ਲੈਂਦਾ। ਬਸ ਸਭ ਨਾਲੋਂ ਵੱਡੀ ਜ਼ਰੂਰ ਆ, ਸਾਨੂੰ ਜ਼ਰੂਰਤ ਹੈ, ਸਾਨੂੰ ਸਮਝ ਮਿਲੇ, ਅਕਲ ਮਿਲੇ। ਇਸ ਦਰ ਦੀ ਵਡਿਆਈ ਇਹ ਹੈ, ਅਸੀਂ ਤੇ ਵਡਿਆਈ ਇਹ ਬਣਾ ਲਈ ਵੀ ਇੱਥੇ ਜਲੇਬੀਆਂ ਚੱਲਦੀਆਂ, ਇੱਥੇ ਖੀਰਾਂ ਦੇ ਲੰਗਰ ਚੱਲਦੇ, ਇੱਥੇ ਗਜਰੇਲੇ ਚੱਲਦੇ, ਇੱਥੇ ਇੰਨੇ ਤਰ੍ਹਾਂ ਦੇ ਭੋਜਨ ਚੱਲਦੇ। ਇਹ ਵਡਿਆਈ ਗੁਰੂ ਘਰ ਦੀ ਨਹੀਂ, ਇਹ ਤੇ ਸਾਈਂ ਬਾਬੇ ਦੀ ਵੀ ਬਥੇਰੀ ਚੱਲੀ ਜਾਂਦੀ ਹੈ। ਵਡਿਆਈ ਸਾਡੇ ਦਰ ਦੀ ਵਡਿਆਈ, ਸਾਡੇ ਇਸ ਘਰ ਦੀ ਵਡਿਆਈ ਇਹ ਹੈ, ਇੱਥੋਂ ਅਕਲ ਤੇ ਅਕਲ ਮਿਲ ਜਾਏ, ਉਹ ਸੁੱਕੀ ਰੋਟੀ ਵੀ ਬੰਦਾ ਖੁਸ਼ ਹੋ ਕੇ ਖਾ ਲੈਂਦਾ। ਸਭ ਨਾਲੋਂ ਜ਼ਰੂਰੀ ਚੀਜ਼ ਹੈ ਸਮਝ, ਅਕਲ। ਤਾਂ ਕਰਕੇ ਅਸਲ ਵਡਿਆਈ ਨਾ ਛੱਡੀਏ। ਬਾਕੀ ਤੇ ਸਭ ਦੂਜੇ ਨੰਬਰ ਤੇ ਹੈ ਵੀ ਪ੍ਰਸ਼ਾਦੇ ਚ ਕੀ ਮਿਲਦਾ, ਲੰਗਰਾਂ ਚ ਕਿੰਨੀਆਂ ਆਈਟਮਾਂ ਬਣੀਆਂ, ਇਹ ਗੱਲਾਂ ਬਾਅਦ ਦੀਆਂ। ਪਹਿਲੇ ਨੰਬਰ ਤੇ ਗੁਰੂ ਘਰ ਦੀ ਵਡਿਆਈ ਇਹ ਹੈ, ਇੱਥੋਂ ਗਿਆਨ ਮਿਲਦਾ, ਅਕਲ ਮਿਲਦੀ ਹੈ, ਇੱਥੋਂ ਸਮਝ ਮਿਲਦੀ। ਸਵਾਓ ਜਿਹੜਾ ਸੱਚਾ ਨਾਮ ਮੇਰਾ ਆਧਾਰੋ ਹੈ ਨਾ, ਇਹ ਹੈ ਮੇਰੀ ਖੁਰਾਕ ਬਣ ਗਿਆ ਸੱਚਾ ਗਿਆਨ। ਸਤਿਗੁਰੂ ਸੱਚਾ ਨਾਮ ਮਤਲਬ ਸੱਚਾ ਗਿਆਨ, ਇਹ ਸਾਡੀ ਖੁਰਾਕ ਬਣ ਗਿਆ। ਹੁਣ ਮੈਂ ਗੁਰਦੁਆਰੇ ਆਪਣੀ ਖੁਰਾਕ ਲੈਣ ਜਾਂਦਾ, ਕੀ ਲੈਣ ਜਾਂਦਾ? ਸੱਚਾ ਗਿਆਨ, ਇਹ ਸਾਡੀ ਖੁਰਾਕ ਬਣ ਗਿਆ। ਤੇ ਜਦੋਂ ਤੋਂ ਇਹ ਸਾਡੀ ਖੁਰਾਕ ਬਣਿਆ, ਸੱਚ ਨਾਮ ਆਧਾਰ ਮੇਰਾ ਬਣ ਗਿਆ, ਜਦੋਂ ਤੋਂ ਜਿਨ ਭੁੱਖਾਂ ਸਭ ਖਾਈ, ਫਿਰ ਕਰ ਸ਼ਾਂਤ ਸੁਖ ਮਨ ਆਏ ਵਸਿਆ। ਸੁਖ ਸ਼ਾਂਤੀ ਤੇ ਇਹਦੇ ਨਾਲ ਹੀ ਆਉਣੀ ਹੈ। ਜੇ ਕਹੋ ਵੀ ਲੰਗਰ ਚੋਂ ਪ੍ਰਸ਼ਾਦਾ ਛਕ ਕੇ ਬੰਦਾ ਸ਼ਾਂਤ ਹੋ ਜਾਂਦਾ, ਸ਼ਾਂਤ ਤੇ ਆ ਛਕਣਾ ਪੈਣਾ, ਇਹਦੇ ਨਾਲ ਹੁੰਦਾ ਸ਼ਾਂਤ। ਤੇ ਇਹਦੀ ਤੇ ਗੱਲ ਹੀ ਨਹੀਂ ਸਾਡੇ ਅੱਜ ਹੈ, ਲੰਗਰਾਂ ਤੇ ਜ਼ੋਰ ਹੈ ਸਾਡਾ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਇਹਦੇ ਨਾਲ ਸਾਡੀਆਂ ਤਮਾਮ ਇੱਛਾਵਾਂ ਪੂਰੀਆਂ ਹੋਣੀਆਂ, ਜਿਹਨੇ ਇੱਛਾ ਸਭ ਪੁਜਾਈ, ਸਾਰੀਆਂ ਇੱਛਾ ਖਤਮ ਹੋ ਜਾਂਦੀਆਂ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕਹਿ ਵਸ ਹੈ ਕਾਮ ਤੇਨਾ। ਤਮਾਮ ਇੱਛਾਵਾਂ ਸੱਚੇ ਗਿਆਨ ਨਾਲ ਪੂਰੀਆਂ ਹੋ ਜਾਂਦੀਆਂ। ਤਾਂ ਕਰਕੇ ਅਸੀਂ ਸਮਝ ਲੈਣੀ ਹੈ, ਅਕਲ ਲੈਣੀ ਹੈ, ਜੋ ਬੜੀ ਜ਼ਰੂਰੀ ਹੈ। ਉਹਦੇ ਵਾਸਤੇ ਅਸੀਂ ਆਪਣੇ ਆਪ ਨੂੰ ਹਾਜ਼ਰ ਕਰੀਏ। ਸਰੀਰ ਨੂੰ ਸਨਮੁਖ ਕੀਤਾ ਹੈ, ਆਪਣੇ ਮਾਈਂਡ ਨੂੰ, ਆਪਣੇ ਮਨ ਨੂੰ ਸਨਮੁਖ ਕਰੀਏ, ਸਾਹਮਣੇ ਪੇਸ਼ ਕਰੀਏ। ਜਿਵੇਂ ਕਟਹਿਰੇ ਵਿੱਚ ਖੜਿਆ ਹੁੰਦਾ ਨਾ ਮੁਜਰਮ, ਏਦਾਂ ਜੱਜ ਦੇ ਸਾਹਮਣੇ ਹੱਥ ਜੋੜ ਕੇ, ਏਦਾਂ ਅਸੀਂ ਇੱਥੇ ਸਰੀਰ ਕਰਕੇ ਮੱਥਾ ਟੇਕਦੇ ਹਾਂ, ਖੜ ਜਾਂਦੇ ਹਾਂ ਐਂ ਖੜੇ ਹਾਂ ਹੱਥ ਜੋੜ ਕੇ, ਪਰ ਆਪਣੇ ਮਨ ਨੂੰ ਸੱਚੇ ਗਿਆਨ ਦੇ ਸਨਮੁਖ ਕਰੋ। ਗੁਰਗਿਆਨ ਦੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖੀਏ, ਗਿਆਨ ਦਾ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖੀਏ, ਆਪਣੇ ਵਿਚਾਰਾਂ ਨੂੰ ਵੇਖੀਏ, ਆਪਣੇ ਮਨ ਨੂੰ ਖਿਲਾਰੀਏ, ਫਿਰ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ। ਸਨਮੁਖ ਕਿੰਨੇ ਹੋਣਾ, ਸ਼੍ਰੀ ਤਨ ਨੇ ਕਿ ਮਨ ਨੇ? ਮਨ ਨੇ, ਸਰੀਰ ਤੇ ਇੱਦਾਂ ਖੜਦਾ ਹੀ ਹੈ, ਬੜੀ ਦੁਨੀਆਂ ਲੰਘ ਗਈ, ਉਮਰਾਂ ਹੀ ਲੰਘ ਗਈਆਂ ਲੋਕਾਂ ਦੀਆਂ ਖੜਦਿਆਂ ਦੀਆਂ। ਕਈ ਇਹੋ ਜਿਹੇ ਬੰਦੇ ਜਿਨ੍ਹਾਂ ਨੇ ਨਾਗਾ ਹੀ ਨਹੀਂ ਪਾਇਆ, ਗੁਰਦੁਆਰੇ ਰੋਜ਼ ਜਾਂਦੇ, 50-50 ਸਾਲ ਹੋ ਗਏ, ਮਨ ਤੇ ਸਨਮੁਖ ਹੁੰਦਾ ਹੀ ਨਹੀਂ ਸੱਚੇ ਗਿਆਨ। ਮਨ ਸਾਹਮਣੇ ਹੋਣੇ, ਸਾਡੇ ਵਿਚਾਰ ਕਿੱਦਾਂ ਦੇ ਆ ਤੇ ਗੁਰੂ ਦੇ ਵਿਚਾਰ ਕਿੱਦਾਂ ਦੇ ਆ, ਉਹ ਕੀ ਕਹਿੰਦੇ ਆ, ਅਸੀਂ ਕੀ ਕਹਿੰਦੇ, ਉਹ ਕਿੱਦਾਂ ਸੋਚਦੇ, ਅਸੀਂ ਕਿੱਦਾਂ ਸੋਚਦੇ, ਉਹ ਕਿੱਦਾਂ ਦੁਨੀਆਂ ਨੂੰ ਵੇਖਦੇ, ਅਸੀਂ ਕਿੱਦਾਂ ਵੇਖਦੇ, ਉਹਨਾਂ ਦਾ ਸੁਭਾਅ ਕਿੱਦਾਂ ਦਾ, ਸਾਡਾ ਸੁਭਾਅ ਕਿੱਦਾਂ ਦਾ। ਜਿੱਦਣ ਉਹਨਾਂ ਦਾ ਤੇ ਮੇਰਾ ਸੁਭਾਅ ਮਿਲਦਾ, ਉਦਣ ਸਿੱਖ ਤੇ ਗੁਰੂ ਮਿਲਦਾ। ਉਹਨਾਂ ਦੀ ਸੋਚ ਤੇ ਮੇਰੀ ਸੋਚ ਰਲਦੀ, ਉਦਣ ਮਿਲਾਪ ਹੁੰਦਾ। ਚਲੋ ਆਪਾਂ ਫੇਰ ਗੱਲ ਕਰਦੇ ਹਾਂ, ਪਹਿਲਾਂ ਸ਼ਬਦ ਪੜ੍ਹੀਏ। ਜਲਦੀ ਜਲਦੀ ਨਮਸਕਾਰ ਕਰਕੇ ਜਿੰਨੇ ਸੰਗਤ ਬਾਹਰ ਆਵਾਜ਼ ਸੁਣਦੇ ਹੋ, ਮੇਰਾ ਸੁਭਾਅ ਹੈ, ਮੈਂ ਕੋਸ਼ਿਸ਼ ਕਰਦਾ ਹੁੰਦਾ, ਮੈਂ ਇੱਕ ਮਿੰਟ ਵੀ ਲੇਟ ਨਾ ਹੋਵਾਂ, ਆਪਣੇ ਦਿੱਤੇ ਟਾਈਮ ਤੋਂ 15 ਮਿੰਟ ਪਹਿਲਾਂ ਪਹੁੰਚਾਂ। ਸੋ ਇਸ ਕਰਕੇ ਮੈਂ ਤਾਂ 1:45 ਕੋਸ਼ਿਸ਼ ਕਰਦਾ ਆਉਣ ਦੀ। ਰਾਤ ਦਾ ਵੀ ਦੀਵਾਨ ਹੋਵੇ, ਜੇ 8 ਦਾ ਟਾਈਮ ਹੋਵੇ ਤੇ 7:45 ਕੋਸ਼ਿਸ਼ ਕਰੀ। ਡਿਸਿਪਲਿਨ ਤੇ ਅਸੀਂ ਸਿੱਖਣਾ ਇੱਥੇ ਆ ਕੇ, ਇਹੀ ਤੇ ਅਸੀਂ ਸਮਝਣਾ, ਨਾ ਲੇਟ ਆਈਏ ਤੇ ਨਾ ਲੇਟ ਜਾਈਏ, ਡਿਸਿਪਲਿਨ ਬਣੇ, ਮਰਿਆਦਾ ਜੀ, ਅਸੂਲਾਂ ਦੇ ਪੱਕੇ। ਤਾਂ ਕਰਕੇ ਆਓ, ਆਉਣ ਵਾਲੀ ਸੰਗਤ ਨੂੰ ਬੇਨਤੀ ਹੈ, ਜਲਦੀ ਜਲਦੀ ਨਮਸਕਾਰ ਕਰਕੇ ਆਪੋ ਆਪਣੀ ਜਗ੍ਹਾ ਤੇ ਸਜੋ। ਜਦੋਂ ਅਸੀਂ ਸਤਿਗੁਰ ਦੇ ਸਨਮੁਖ ਸੱਚੇ ਗਿਆਨ ਦੇ ਆਪਣੇ ਆਪ ਨੂੰ ਕਰਾਂਗੇ, ਫਿਰ ਨਿਸਤਾਰਾ ਹੋਣਾ ਹੈ। ਸਤਿਗੁਰ ਬਚਨ ਤੁਮਾਰੇ, ਤੁਹਾਡੇ ਬਚਨ ਸਾਡਾ ਮੂਰਖਾਂ ਦਾ ਭਲਾ ਕਰਦੇ ਆ, ਨਿਸਤਾਰਾ ਕਰਦੇ ਆ ਸਾਡਾ ਨਿਰਗੁਣ ਸਾਡਾ ਔਗਣਾਂ ਦੇ ਭਰਿਆ ਹੋਇਆਂ ਦਾ ਤੁਹਾਡੇ ਬਚਨ ਭਲਾ ਕਰਦੇ ਐ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਸਤਿਗੁਰ ਸਤਿਗੁਰ ਬਚਨ ਤੁਮਾਰੇ ਨਿਰਗੁਣ ਜੀ ਨਿਰਗੁਣ ਨਿਸਤਾਰੇ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਸਤਿਗੁਰ तुम्हारे निर्गुण सारे बोले पढ़ो सतगुर बचन निर्गुण पढ़ो सिंह सतगुर तुम्हारे निर्गुण Thank you. ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਰੋਂ ਨੇੜਿਓਂ ਚੱਲ ਕੇ ਸਤਿਗੁਰ ਦੇ ਪਾਵਨ ਦਰਬਾਰ ਚ ਹਾਜ਼ਰੀ ਭਰ ਰਹੇ ਹਾਂ। ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰਿਓ। ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ 10 ਮਿੰਟ ਜਿਹੜੀ ਸੰਗਤ ਆ ਰਹੀ ਹੈ ਅੱਗੇ ਮੱਥਾ ਟੇਕ ਲੈਣ ਦਿਓ। ਬਾਅਦ ਵਿੱਚ ਪਹਿਰੇਦਾਰ ਵੀਰ ਬਾ ਉੱਥੇ ਬਿਠਾਈ ਜਾਣ, ਦੂਰੋਂ ਮੱਥਾ ਟਿਕਾ ਲੈਣ, ਫਿਰ ਅੱਗੇ ਆ ਕੇ ਟੇਕ ਲੈਣਗੇ ਸਮਾਪਤੀ ਵੇਲੇ, ਤਾਂ ਜੋ ਥੋੜਾ ਚਿਰ ਇਕਾਗਰਤਾ ਬਣੀ ਰਹੇ, ਹਾਜ਼ਰ ਹੋ ਕੇ ਥੋੜਾ ਚਿਰ ਬੈਠਣ ਦੀ ਕੋਸ਼ਿਸ਼ ਕਰਿਓ। ਹੁਣ ਆਪਾਂ ਪੜ੍ਹਿਆ ਹੈ ਵੀ ਨਾਨਕ ਨਾਮ ਮਿਲੇ ਤਾਂ ਜੀਵਨ, ਸ਼ੁਰੂ ਚ ਪੜ੍ਹ ਕੇ ਹਟਿਆ ਤੇਰਾ ਕੀਤਾ ਜਦ ਤੋਂ ਨਾਹੀ ਮੈਨੂੰ ਯੋਗ ਕੀਤੋ ਹੀ, ਵੀ ਤੇਰਾ ਕੀਤਾ ਤੇ ਮੈਂ ਜਾਣ ਹੀ ਨਹੀਂ ਸਕਦਾ, ਤੈਂ ਮੈਨੂੰ ਯੋਗ ਬਣਾਤਾ, ਯੋਗ ਕਰਤਾ ਯੋਗ ਕੀਤੋ ਹੀ, ਨਿਰਗੁਣ ਆਰੇ ਕੋ ਗੁਣ ਨਾਹੀ, ਮੇਰੇ ਚ ਤੇ ਗੁਣ ਹੀ ਕੋਈ ਨਹੀਂ ਸੀ, ਆਪੇ ਤਰਸ ਪਿਓ ਹੀ ਤੈਨੂੰ ਤਰਸਾ ਗਿਆ, ਮੇਰੇ ਤੇ ਤਰਸ ਪਿਆ ਮਹਿਰਾਮਤ ਹੋਈ, ਤਰਸ ਕਰਕੇ ਤੈਂ ਕਰਿਆ ਕੀ, ਸਤਿਗੁਰੂ ਮਿਲਾਤਾ ਸਤਿਗੁਰ ਸੱਜਣ ਮਿਲਿਆ, ਸੱਚਾ ਗਿਆਨ ਹੋਇਆ ਸਤਿਗੁਰੂ ਮਿਲਿਆ, ਉੱਥੋਂ ਫਿਰ ਗਿਆਨ ਲਿਆ ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਜੀਵੈ ਹਰਿਆ। ਜਦੋਂ ਨਾਮ ਮਿਲਿਆ, ਗਿਆਨ ਮਿਲਿਆ, ਅਕਲ ਆਈ ਤੇ ਤਨ ਤੇ ਮਨ ਮੇਰਾ ਖਿੜ ਗਿਆ। ਤਨ ਤੇ ਆਪੇ ਹੀ ਠੀਕ ਹੈ ਜਦੋਂ ਮਨ ਠੀਕ ਹੈ, ਜੇ ਮਨ ਠੀਕ ਨਾ ਹੋਵੇ ਤੇ ਤਨ ਆਪਣੇ ਆਪ ਹੀ ਰੋਗੀ ਹੋ ਜਾਂਦਾ। ਜਿਹੜਾ ਬੰਦਾ ਸੱਚ ਨਾਲੋਂ ਟੁੱਟਿਆ ਹੁੰਦਾ ਹੈ, ਅਕਲ ਨਾਲੋਂ ਟੁੱਟਿਆ ਹੁੰਦਾ ਹੈ, ਗਿਆਨ ਨਾਲੋਂ ਟੁੱਟਿਆ ਹੁੰਦਾ ਹੈ, ਪੁੱਠੇ ਸਿੱਧੇ ਕੰਮ ਕਰਦਾ ਹੈ ਸਰੀਰ ਤੇ, ਫਿਰ ਉਹਦਾ ਆਪੇ ਹੀ ਰੋਗੀ ਹੋ ਜਾਂਦਾ। ਖਸਮ ਵਸਾਰ ਕੀਏ ਰਸ ਭੋਗ, ਰਸ ਭੋਗ ਕੌਣ ਕਰਦਾ ਹੈ, ਪੁੱਠੇ ਕੰਮ ਕੌਣ ਕਰਦਾ ਹੈ ਜਿਹਨੂੰ ਅਕਲ ਨਾ ਹੋਵੇ, ਗਿਆਨ ਤੋਂ ਹੀਣਾ ਬੰਦਾ ਪੁੱਠੇ ਕੰਮਾਂ ਚ ਪੈ ਜਾਂਦਾ ਹੈ। ਖਸਮ ਵਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਸਰੀਰ ਤੇ ਰੋਗ ਕਦੋਂ ਆਉਂਦੇ ਐ, ਜਦੋਂ ਬੰਦਾ ਬੇਅਕਲ ਹੋਵੇ, ਬੇਸਮਝ ਹੋਵੇ ਤੇ ਪੁੱਠੇ ਕੰਮ ਕਰਦਾ ਹੈ, ਪੁੱਠੇ ਕੰਮਾਂ ਵਿੱਚ ਜਦੋਂ ਗਲਤ ਕੰਮਾਂ ਵਿੱਚ ਬੰਦਾ ਪੈ ਜਾਂਦਾ ਹੈ, ਫਿਰ ਸਰੀਰ ਰੋਗੀ ਹੋ ਜਾਂਦਾ ਹੈ, ਸਰੀਰ ਰੋਗੀ ਤੇ ਆਪੇ ਹੋ ਜਾਂਦਾ ਹੈ। ਹੁਣ ਜੇ ਸ਼ਰਾਬਾਂ ਦੇ ਨਸ਼ੇ 'ਚ ਪੈ ਗਿਆ ਤਾਂ ਸਰੀਰ ਗਾਲੂ, ਹੋਰ ਕਿੰਨੇ ਭੈੜੇ ਨਸ਼ੇ ਹੈ, ਭੈੜਿਆਂ ਨਸ਼ਿਆਂ ਦੇ ਵਿੱਚ ਸਰੀਰ ਬਣਦਾ ਥੋੜ੍ਹਾ ਗਲਦਾ ਹੀ ਹੈ, ਸਾਰਿਆਂ ਨੂੰ ਹੀ ਪਤਾ, ਇਹ ਕੋਈ ਦੱਸਣ ਦੀ ਗੱਲ ਨਹੀਂ। ਨਸ਼ਾ ਤੇ ਕਿਸੇ ਵੀ ਪ੍ਰਕਾਰ ਦਾ ਹੋਵੇ ਸਾਡੇ ਸਰੀਰ ਲਈ ਮਾੜਾ ਹੀ ਮਾੜਾ, ਇਹ ਤੇ ਪਤਾ ਹੈ, ਜਿੰਨੇ ਨਸ਼ਾ ਕਰਨ ਵਾਲੇ ਬੰਦੇ ਉਹਨਾਂ ਨੂੰ ਵੀ ਪਤਾ ਵੀ ਨਸ਼ਾ ਮਾੜਾ ਪਤਾ। ਹੁਣ ਅਕਲ ਨਾਲੋਂ ਟੁੱਟ ਕੇ ਬੰਦਾ ਖਸਮ ਵਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਮਨ ਅੰਧੇ ਕੋ ਮਿਲੈ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਹੁਣ ਮਨ ਜਿਹੜਾ ਹੈ ਸਜ਼ਾ ਭੋਗਦਾ, ਮਨ ਅਕਲ ਦਾ ਅੰਨਾ, ਮਨ ਅੰਧੇ ਕੋ ਮਿਲੈ ਸਜਾਏ ਸਜ਼ਾ ਭੋਗਦਾ, ਵੈਦ ਨਾ ਭੋਲੇ ਦਾਰੂ ਲਾਏ। ਇਹਦਾ ਇਲਾਜ ਕੋਈ ਵੈਦ ਹਕੀਮ ਤੇ ਕਰ ਹੀ ਨਹੀਂ ਸਕਦਾ। ਜਦੋਂ ਮੈਂ ਬੇਅਕਲ ਹਾਂ, ਬੇਅਕਲੀ ਕਰਕੇ ਮੈਂ ਪੁੱਠੇ ਕੰਮ ਕਰਦਾ, ਪੁੱਠੇ ਕੰਮ ਕਰਨ ਕਰਕੇ ਮੇਰਾ ਮਨ ਵੀ ਦੁਖੀ ਰਹਿੰਦਾ ਤੇ ਮੇਰਾ ਸਰੀਰ ਵੀ ਦੁਖੀ ਰਹਿੰਦਾ, ਮੈਂ ਸਰੀਰ ਵੀ ਗਾਲ ਲਿਆ ਅੰਦਰੋਂ ਵੀ ਗਲਿਆ ਪਿਆ, ਤੇ ਫਿਰ ਇਹਦਾ ਇਲਾਜ ਵੈਦ ਕੀ ਕਰੂ, ਗਲਤ ਤੇ ਮੈਂ ਹਾਂ, ਸੁਧਰਦਾ ਤੇ ਮੈਂ ਨਹੀਂ, ਤੇ ਵੈਦ ਕੀ ਠੀਕ ਕਰ ਦੂ ਮੈਨੂੰ, ਨਸ਼ਾ ਨਸ਼ੇ ਦੀ ਆਦਤ ਪੈ ਗਈ ਮੈਨੂੰ, ਮਾੜੇ ਕੰਮ ਮੈਂ ਕਰਦਾ ਤੇ ਵੈਦ ਕੀ ਕਰੇ ਉੱਥੇ, ਫਿਰ ਉਹ ਤੇ ਤਾਂ ਮੈਂ ਠੀਕ ਹੋ ਸਕਦਾ ਜੇ ਮੈਂ ਠੀਕ ਹੋਣਾ ਚਾਹੁੰਦਾ, ਨਸ਼ੇ ਉਹ ਛੱਡ ਸਕਦਾ ਜਿਹੜਾ ਨਸ਼ੇ ਛੱਡਣਾ ਚਾਹੁੰਦਾ, ਜਿਹੜਾ ਬਦਲਣਾ ਚਾਹੁੰਦਾ। ਤੇ ਜਦੋਂ ਤੋਂ ਕਹਿੰਦੇ ਅਕਲ ਆਈ ਸੱਚਾ ਗਿਆਨ ਮਿਲਿਆ ਮੈਨੂੰ, ਨਾਨਕ ਨਾਮ ਮਿਲੇ ਤਾਂ ਜੀਵਾਂ, ਕਹਿੰਦੇ ਹੁਣ ਜ਼ਿੰਦਗੀ ਦਾ ਪਤਾ ਲੱਗਿਆ ਵੀ ਜ਼ਿੰਦਗੀ ਕੀ ਹੈ। ਪਹਿਲਾਂ ਤੇ ਅਕਲ ਹੀ ਨਹੀਂ ਸੀ, ਪਹਿਲਾਂ ਤੇ ਪਸ਼ੂਆਂ ਦੇ ਤਲ ਤੇ ਜਿਉਂਦੇ ਸੀ, ਜਿਹੇ ਜੇ ਪਸ਼ੂ ਬੱਚੇ ਪਾਲੀ ਜਾਂਦੇ ਉਹੋ ਜਿਹੇ ਆਪਾਂ ਪਾਲੀ ਜਾਂਦੇ। ਪਹਿਲਾਂ ਜਿੱਦਾਂ ਪਸ਼ੂ ਆਪਣੇ ਆਲਣੇ ਜੇ ਬਣਾਈ ਜਾਂਦੇ, ਅਸੀਂ ਘਰ ਥੋੜਾ ਜਿਹਾ ਵਧੀਆ ਬਣਾ ਲਿਆ, ਇੱਟਾਂ ਪੱਥਰਾਂ ਵਾਲਾ ਬਣਾ ਲਿਆ, ਕੰਮ ਤੇ ਸਾਰਾ ਹੀ ਉਹ ਕਰਦੇ ਸੀ, ਬੇਅਕਲੀ ਚ ਜ਼ਿੰਦਗੀ ਲੰਘੀ ਜਾਂਦੀ। ਹੁਣ ਜਦੋਂ ਤੋਂ ਨਾਨਕ ਨਾਮ ਮਿਲੇ, ਜਦੋਂ ਤੋਂ ਨਾਮ ਮਿਲਿਆ, ਗਿਆਨ ਮਿਲਿਆ, ਅਕਲ ਆਈ ਹੈ, ਉਦੋਂ ਤੋਂ ਜਿਉਣ ਦਾ ਚੱਜ ਆਇਆ। ਤੇ ਨਾਮ ਨਾਲੋਂ ਟੁੱਟ ਕੇ ਤੇ ਖੇ ਕਰੀ ਪਈ ਸੀ ਜ਼ਿੰਦਗੀ ਆਪਣੀ, ਜਿੰਨੀ ਨਾਮ ਵਸਾਰਿਆ ਸੀ ਹੋਤ ਦੇਖੇ ਖੇ, ਉਹ ਤੇ ਖੇ ਹੋਏ ਪਏ ਆ ਜਿਹੜੇ ਨਾਮ ਨਾਲੋਂ ਟੁੱਟੇ ਹੋਏ ਆ। ਨਾਮ ਨਾਲੋਂ ਟੁੱਟਣਾ ਮਤਲਬ ਵਾਹਿਗੁਰੂ ਵਾਹਿਗੁਰੂ ਨਹੀਂ ਕਰਦੇ, ਮਤਲਬ ਗਿਆਨ ਨਾਲੋਂ ਟੁੱਟੇ ਹੋਏ ਆ। ਜਿਹੜੀ ਕੰਟਰੀ ਗਿਆਨ ਨਾਲੋਂ ਟੁੱਟੀ ਪਈ ਹੈ ਖੇ ਹੋਈ ਪਈ ਹੈ, ਜਿਹੜਾ ਪਿੰਡ ਗਿਆਨ ਗਿਆਨਹੀਣ ਹੈ ਉਹ ਪਿੰਡ ਖੇ ਹੋਇਆ ਪਿਆ, ਜਿਹੜੀਆਂ ਸਰਕਾਰਾਂ ਗਿਆਨਹੀਣ ਨੇ ਉਹ ਖੇ ਹੋਈਆਂ ਪਈਆਂ। ਜਿਹੜੇ ਬੰਦੇ ਗਿਆਨਹੀਨ ਨੇ ਖੇ ਹੋਏ ਪਏ ਐ, ਆਪਣੇ ਆਪ ਨੂੰ ਵੀ ਖੇ ਕਰ ਲਿਆ ਤੇ ਘਰ ਵੀ ਬਰਬਾਦ ਕਰ ਲਏ ਆਪਣੇ, ਖੇ ਹੋਏ ਪਏ ਐ ਭਾਈ ਜਿਨ੍ਹਾਂ ਨੇ ਗਿਆਨ ਛੱਡਤਾ, ਜਿਨ੍ਹਾਂ ਨੇ ਅਕਲ ਛੱਡਤੀ। ਪਰ ਜਦੋਂ ਹੀ ਗਿਆਨ ਲਿਆ, ਜਦੋਂ ਹੀ ਸਮਝ ਲਈ ਤੇ ਨਾਨਕ ਨਾਮ ਮਿਲੇ ਤਾਂ ਜੀਵਾ। ਹੁਣ ਸਵਾਲ ਹੈ, ਸੋ ਜੀਵਿਆ ਜਿਨ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਬਾਕੀ ਤੇ ਕਹਿੰਦੇ ਜਿਉਂਦੇ ਹੀ ਨਹੀਂ, ਜਿਉਂਦਿਆਂ ਚ ਗਿਣੋ ਹੀ ਨਾ ਉਹਨਾਂ ਨੂੰ। ਜਿਉਂਦੇ ਕੌਣ ਹੈ? ਜਿਹੜੇ ਨਾਮ ਨਾਲ ਜੁੜੇ ਹੈ, ਸਮਝ ਨਾਲ ਜੁੜੇ ਹੈ, ਅਕਲ ਨਾਲ ਜੁੜੇ ਹੈ। ਬਾਕੀਆਂ ਨੂੰ ਤੇ ਜਿਉਂਦਿਆਂ ਚ ਗਿਣੋ ਹੀ ਨਾ। ਧਿਆਨ ਦਿਓ ਪਿਆਰਿਓ, ਆ ਜਿਹੜੇ ਵੀਰ ਪਿੱਛੇ ਬੈਠੇ ਆ ਨਾ, ਆ ਜੰਗਲੇ ਤੋਂ ਪਿੱਛੇ ਹੈ, ਉਹ ਗਰਦਨਾ ਇੱਧਰ ਨੂੰ ਨਾ ਰੱਖੋ, ਇੱਧਰ ਨੂੰ ਸੁਣੋ, ਧਿਆਨ ਇੱਧਰ ਨੂੰ ਰੱਖੋ। ਸਾਰਿਆਂ ਦੀਆਂ ਗਰਦਨਾ ਉੱਧਰ ਨੂੰ ਹੈ, ਪਿੱਛੇ ਜੇ ਹਾਜ਼ਰ ਹੋ ਕੇ ਸੁਣੋ, ਕਿਰਪਾ ਕਰਕੇ ਧਿਆਨ ਦਿਓ ਪਿਆਰਿਓ, ਕਾਇਮ ਹੋ ਕੇ ਸੁਣੋ। ਪਹਿਰੇਦਾਰ ਵੀਰ ਜੇ ਥੋੜਾ ਜਿਹਾ ਹੋਰ ਪਿੱਛੇ ਬਹਿ ਜਾਣ ਤਾਂ ਚੰਗਾ, ਜੇ ਜਿੱਥੇ ਉਹ ਪਿੱਛੇ ਬੱਚੇ ਆ ਰਹੇ ਆ ਜਿੱਥੇ, ਉੱਥੇ ਕਿ ਜੇ ਬਹਿ ਜਾਓ, ਆਉਣ ਵਾਲਿਆਂ ਨੂੰ ਉੱਥੇ ਟਿਕਾ ਲਓ, ਥੋੜਾ ਜਿਹਾ ਗਰਦਨਾ ਇਹਨੂੰ ਨਾਲ ਕਮਾਉਣਗੇ, ਕਿਉਂਕਿ ਇਹ ਵੇਖੀ ਜਾਂਦੇ ਵੀ ਕੌਣ ਆ ਗਿਆ, ਆਹ ਕਿਹੜਾ ਆ ਗਿਆ, ਅਸੀਂ ਚੱਲੀ ਜਾਂਦਾ ਦਿਮਾਗ, ਫਿਰ ਸਾਡਾ ਤਾਂ ਫਾਇਦਾ ਨਹੀਂ ਨਾ ਕੋਈ, ਆਪਾਂ ਰਲ ਕੇ ਬੈਠੇ, ਕੁਝ ਚਿਰ ਆਪਾਂ ਆਨੰਦ ਲਈਏ। ਹਾਜ਼ਰ ਹੋ ਕੇ ਸੁਣਾਂਗੇ ਤਾਂ ਹੀ ਕੁਝ ਪੱਲੇ ਪੈਣਾ ਨਾ, ਸਮਝ ਵੀ ਤਾਂ ਹੀ ਪੈਣੀ, ਨਹੀਂ ਤੇ ਫਾਇਦਾ ਹੀ ਕੋਈ ਨਹੀਂ ਹੋਣਾ। ਤਾਂ ਕਰਕੇ ਜਿਹੜੀ ਜ਼ਿੰਦਗੀ ਜਿਉਣ ਦਾ ਸਵਾਦ ਹੋਣਾ ਆ ਅਕਲ ਨਾਲ, ਇਹ ਤੇ ਗੱਲ ਹੀ ਵੱਖਰੀ ਹੈ। ਹੁਣ ਗੁਰੂ ਅਰਜਨ ਸਾਹਿਬ ਕਹਿੰਦੇ ਆ ਵੀ ਨਾਨਕ ਨਾਮ ਮਿਲੇ ਤਾਂ ਜੀਵਾਂ, ਮੈਂ ਗਿਆਨ ਲਿਆ ਜਿਉਣ ਦਾ ਸਵਾਦ ਆ ਗਿਆ, ਤੇ ਆਪਾਂ ਗਿਆਨ ਲਵਾਂਗੇ ਸਾਨੂੰ ਜਿਉਣ ਦਾ ਸਵਾਦ ਆ ਜੂ, ਤੇ ਜੇ ਨਹੀਂ ਜਿਉਣਾ ਚਾਹੁੰਦੇ ਅਸੀਂ ਤੇ ਰੋਗੀ ਤੇ ਫਿਰ ਹੈ ਹੀ ਹੈ। ਹੁਣ ਡਾਕਟਰ ਨੇ ਸਾਨੂੰ ਗਿਆਨ ਦਿੱਤਾ ਵੀ ਸੈਰ ਕਰਿਆ ਕਰ, ਤੁਰਿਆ ਫਿਰਿਆ ਕਰ, ਸਿਹਤ ਤੇਰੀ ਤੰਦਰੁਸਤ ਰਹੂ। ਹੁਣ ਤੁਹਾਡੇ ਚੋਂ ਕੋਈ ਬੰਦਾ ਬਿਮਾਰ ਹੈ, ਰੋਗੀ ਹੈ, ਸ਼ੂਗਰ ਵੱਧ ਗਈ ਜਾਂ ਕੋਈ ਹੋਰ ਕੋਲੈਸਟ੍ਰੋਲ ਵੱਧਦਾ ਹੈ, ਮਾੜਾ ਮੋਟਾ ਬਿਮਾਰ ਰਹਿੰਦਾ ਹੈ, ਹੁਣ ਬਰਨਾਲੇ ਟੈਸਟ ਕਰਾਉਣ ਗਿਆ, ਡਾਕਟਰ ਕਹਿੰਦਾ ਵੀ ਟੀ ਜੀ ਵਧਿਆ ਫਿਰਦਾ ਹੈ, ਸ਼ੂਗਰ ਵਧੀ ਪਈ ਹੈ, ਤੁਰਿਆ ਫਿਰਿਆ ਕਰ, ਇਹ ਕੀ ਹੈ? ਗਿਆਨ ਡਾਕਟਰ ਨੇ ਅਕਲ ਦਿੱਤੀ ਹੈ ਵੀ ਐਂ ਕਰਿਆ ਕਰ, ਤੂੰ ਘੱਟ ਤੋਂ ਘੱਟ 5-7 ਕਿਲੋਮੀਟਰ ਸੈਰ ਕਰਕੇ ਆਇਆ ਕਰ ਭਾਈ, ਠੀਕ ਰਹੇਗਾ, ਗੋਲੀ ਦੀ ਵੀ ਲੋੜ ਨਹੀਂ ਪੈਣੀ, ਦਵਾਈ ਦੀ ਵੀ ਲੋੜ ਨਹੀਂ ਪੈਣੀ, ਹੁਣ ਨਾ ਲਓ ਤੇ ਮਰਦੇ ਰਹੋ, ਖਾਈ ਜਾਓ ਦਵਾਈਆਂ, ਹੋਰ ਬਿਮਾਰੀਆਂ ਲੱਗ ਜਾਂਦੀਆਂ। ਤੇ ਜੇ ਗਿਆਨ ਲਵਾਂਗੇ, ਜੇ ਸਮਝ ਲੈ ਲਈ, ਜੇ ਪੱਲੇ ਬੰਨ ਲਈ, ਤੇ ਬਸ ਫਿਰ ਠੀਕ ਹੋ ਗਏ, ਨਾਲ ਦੀ ਨਾਲ ਹੀ ਤੰਦਰੁਸਤ ਹੋ ਗਏ। ਹੁਣ ਇਹ ਦਵਾਈ ਲੈਣੀ ਹੈ ਕਿ ਨਹੀਂ ਲੈਣੀ, ਇਹ ਤੇ ਸਾਡੀ ਮਰਜ਼ੀ ਹੈ ਨਾ, ਆਪਣੇ ਆਪ ਐਂ ਰਹਿਣਾ, ਆਪਣੀ ਜ਼ਿੰਦਗੀ ਐਂ ਰੱਖਣੀ ਹੈ ਤਾਂ ਸਾਡੀ ਮਰਜ਼ੀ ਹੈ, ਤੇ ਚਾਹੇ ਠੀਕ ਕਰਨੀ ਹੈ ਤਾਂ ਸਾਡੀ ਮਰਜ਼ੀ ਹੈ। ਹੁਣ ਜੇ ਨਾਨਕ ਨਾਮ ਮਿਲੇ ਤਾਂ ਜੀਵਾਂ, ਗੁਰੂ ਅਰਜਨ ਸਾਹਿਬ ਕਹਿੰਦੇ ਆ, ਤੇ ਆਪਾਂ ਵੀ ਤੇ ਉਹ ਕਰ ਹੀ ਸਕਦੇ, ਉਹਦੇ ਚ ਸਾਡੀ ਹਿੰਮਤ, ਸਾਡੀ ਦਲੇਰੀ, ਸਾਡੀ ਬਹਾਦਰੀ, ਉਹ ਪਤਾ ਲੱਗਣੀ ਹੈ ਵੀ ਕਿੰਨਾ ਉਹਨੂੰ ਲਾਗੂ ਕਰਦੇ ਹਾਂ ਜ਼ਿੰਦਗੀ ਵਿੱਚ। ਸੱਚਾ ਗਿਆਨ ਸੁਣ ਲੈਣਾ ਬਹੁਤ ਸੌਖਾ ਹੈ, ਪਰ ਜ਼ਿੰਦਗੀ ਵਿੱਚ ਲਾਗੂ ਕਰਨਾ ਬਹੁਤ ਔਖਾ ਹੈ। ਕਿੰਨੇ ਵੀਰਾਂ ਨੇ ਇੱਥੇ ਸੁਣਨਾ ਵੀ ਨਸ਼ਾ ਮਾੜਾ ਹੈ, ਪਰ ਸ਼ਾਮ ਨੂੰ ਜਦੋਂ ਬੋਤਲ ਤੇ ਸੀ ਉਦੋਂ ਕੀ ਹੋਣ, ਮੰਨ ਲਓ ਵੀ ਇੱਥੇ ਤੇ ਆਪਾਂ ਸਾਰੇ ਹੀ ਸੁਣੀ ਜਾਂਦੇ ਹਾਂ ਵੀ ਬਹੁਤ ਮਾੜਾ ਹੈ ਭਾਈ, ਗਲਤ ਹੈ, ਤੇ ਅੱਜ ਕਿਸੇ ਨੇ ਪਾਰਟੀ ਪੂਰਟੀ ਤੇ ਸੱਦ ਲਿਆ ਵੀ ਆ ਜਾ ਭਾਈ ਬੱਚੇ ਦਾ, ਆਪਾਂ ਆ ਹੁਣ ਲੋਹੜੀਆਂ ਆ ਜਾਂਦੀਆਂ, ਅੱਗੇ ਬੱਚਾ ਜਨਮ ਲਿਆ ਜੀ, ਆ ਜਾ ਫਿਰ ਸੁਣ ਲਿਆ, ਬਹੁਤ ਵਧੀਆ ਗੱਲਾਂ, ਬਹੁਤ ਵਧੀਆ, ਪਰ ਜਿਹੜੀ ਲਾਗੂ ਕਰਨ ਵਾਸਤੇ ਜੱਦੋ ਜਹਿਦ ਕਰਨੀ ਪੈਣੀ ਹੈ ਉਹ ਤੇ ਤੈਨੂੰ ਕਰਨੀ ਪੈਣੀ ਹੈ। ਸੁਣਨਾ ਤੇ ਬਹੁਤ ਸੌਖਾ ਹੈ, ਸੁਣਾਉਣਾ ਬਹੁਤ ਸੌਖਾ ਹੈ, ਫਿਰ ਜਿਹੜੀ ਉਹ ਨਸ਼ੇ ਤੋਂ ਬਚਣਾ, ਸਾਹਮਣੇ ਬੋਤਲ ਪਈ ਹੈ ਉੱਥੇ ਆਪਣਾ ਦਿਲ ਕੱਢਣਾ ਵੀ ਮੈਂ ਨਹੀਂ ਪੀਣੀ, ਇਹ ਤੇ ਤੇਰੀ ਬਹਾਦਰੀ ਹੈ, ਤੇਰੀ ਹਿੰਮਤ ਹੈ। ਤੇ ਜੇ ਅਸੀਂ ਗਲਤ ਪਾਸੇ ਪੈ ਗਏ ਤਾਂ ਫਿਰ ਸਾਡੀ ਮਰਜ਼ੀ ਹੈ, ਚਾਹੇ ਚੰਗੇ ਪਾਸੇ ਪੈ ਜਾਓ ਤਾਂ ਸਾਡੀ ਮਰਜ਼ੀ ਹੈ, ਚਾਹੇ ਗਾਲ ਲਓ, ਸਰੀਰ ਬਰਬਾਦ ਕਰ ਲਓ, ਤੇ ਚਾਹੇ ਠੀਕ ਰੱਖੋ, ਤੰਦਰੁਸਤ ਰੱਖੋ, ਤੇ ਫਿਰ ਜਾਣ ਸਵਾਦ ਤੇ ਜ਼ਿੰਦਗੀ ਦਾ ਆ ਹੀ ਸਕਦਾ ਨਾ। ਪਰ ਜੇ ਬੰਦਾ ਕਹੇ ਵੀ ਮੈਂ ਗਿਆਨ ਲੈਣਾ ਹੀ ਨਹੀਂ, ਐਂ ਐਂ ਚੱਲੂ ਫਿਰੇ ਤੇ ਦੁਨੀਆ ਹੀ ਚੱਲੀ ਜਾਂਦੀ, ਫਲਾਣਾ ਵੀ ਐਂ ਕਰਦਾ, ਫਲਾਣਾ ਵੀ ਐਂ ਕਰਦਾ, ਬਸ ਫਿਰ ਆਪਾਂ ਵੀ ਉਵੇਂ ਚੱਲੀ ਜਾਂਦੀ। ਤਾਂ ਕਰਕੇ ਭਾਈ ਸਾਡੀ ਬਹਾਦਰੀ ਦਾ ਪਤਾ ਉਦੋਂ ਲੱਗਣਾ ਹੈ ਜੋ ਸੁਣ ਲੈਂਦੇ ਹਾਂ ਉਹਨੂੰ ਜ਼ਿੰਦਗੀ 'ਚ ਲਾਗੂ ਕਰਦੇ ਹਾਂ ਕਿ ਨਹੀਂ ਕਰਦੇ। ਜਾਗੋ ਹਰ ਰੰਗ ਲਾਗੂ ਇਸ ਯੁੱਗ ਮਹਿ, ਸੋ ਕਹੀਅਤ ਹੈ ਸੂਰਾ। ਗਿਆਨ ਦਾ ਰੰਗ ਜਿਹੜੇ ਬੰਦੇ ਨੂੰ ਚੜ੍ਹੇ ਉਹ ਹੈ ਸੂਰਮਾ, ਲਾਗੂ ਕਰੇ ਆਪਣੀ ਜ਼ਿੰਦਗੀ ਵਿੱਚ ਤੇ ਲਾਗੂ ਕਰਨਾ ਹੀ ਔਖਾ ਹੈ। ਚੰਗੀਆਂ ਗੱਲਾਂ ਮੈਂ ਬਹੁਤ ਸਟੇਜਾਂ ਤੇ ਕਰਦਾ ਹਾਂ, ਤੁਹਾਨੂੰ ਸਾਰਿਆਂ ਨੂੰ ਗੱਲਾਂ ਦਾ ਪਤਾ ਹੈ। ਨਸ਼ੇ ਮਾੜੇ ਹੈ ਸਾਰਿਆਂ ਨੂੰ ਪਤਾ ਹੈ, ਦਾਜ ਲੈਣਾ ਦੇਣਾ ਮਾੜਾ ਹੈ ਸਾਰਿਆਂ ਨੂੰ ਪਤਾ ਹੈ, ਲੜਕੀਆਂ ਨੂੰ ਕੁੱਖਾਂ 'ਚ ਮਾਰਨਾ ਮਾੜਾ ਹੈ ਸਾਰਿਆਂ ਨੂੰ ਪਤਾ ਹੈ, ਸ਼ਰਾਬ ਮਾੜੀ ਹੈ ਲੇਕਿਨ ਉਹਨੂੰ ਨਹੀਂ ਪਤਾ। ਸਾਰੀਆਂ ਗੱਲਾਂ ਦਾ ਸਾਰਿਆਂ ਨੂੰ ਪਤਾ ਹੈ, ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ। ਲਿਸਟ ਬਣਾ ਲੈਂਦੇ ਹਾਂ ਆਪਾਂ ਕੱਲੇ ਕੱਲੇ ਕੋਲ ਚੱਲਦੇ ਹਾਂ, ਕੱਲੇ ਕੱਲੇ ਨੂੰ ਪੁੱਛ ਲਓ ਵੀ ਦੱਸੋ ਬਾਪੂ ਜੀ ਤੁਸੀਂ ਦੱਸੋ ਵੀ ਸ਼ਰਾਬ ਠੀਕ ਹੈ ਕਿ ਗਲਤ ਹੈ, ਕੀ ਜਵਾਬ ਦਊ ਬੋਲੋ, ਗਲਤ ਹੀ ਕਹੋ। ਫਿਰ ਤੁਸੀਂ ਪੁੱਛਿਓ ਕਿਸੇ ਹੋਰ ਉਹਨੂੰ ਦੂਜਾ ਸਵਾਲ ਪੁੱਛਿਓ ਬਾਕੀ ਦੇ ਨਸ਼ੇ ਜਿਹੜੇ ਨੇ, ਕਹੂ ਗਲਤ ਨੇ ਭਾਈ। ਫਿਰ ਤੁਸੀਂ ਪੁੱਛਿਓ ਬਈ ਦਾਜ ਲੈਣਾ ਦੇਣਾ ਇਹ ਗਲਤ ਹੈ ਭਾਈ, ਲੱਚਰਵਾਦ ਇਹ ਵੀ ਭਾਈ ਗਲਤ ਹੈ, ਨਗੇਜਵਾਦ ਇਹ ਵੀ ਗਲਤ ਹੈ, ਸਾਰਾ ਕੁਛ ਅਸੀਂ ਕਹੀ ਜਾਓ ਤੇ ਤੁਹਾਨੂੰ ਤੇ ਇਹ ਲੱਗਣਾ ਵੀ ਗਿਆਨੀ ਤੇ ਹੈਗਾ ਹੀ ਤੇ ਸਾਡੇ ਪਿੰਡ 'ਚ, ਅਸੀਂ ਬਾਬਾ ਕਾਹਦੇ ਲਈ ਸੱਦਣਾ ਵੀ ਪ੍ਰਚਾਰ ਕਰਕੇ ਜਾ ਸਾਡੇ, ਅਸੀਂ ਪ੍ਰਚਾਰਕ ਨੂੰ ਕਾਹਦੇ ਲਈ ਸੱਦਦੇ, ਹਰੇਕ ਹੀ ਗਿਆਨੀ ਹੈ ਇੱਥੇ, ਜਿਹਨੂੰ ਮਰਜ਼ੀ ਪੁੱਛ ਲਓ। ਤੁਹਾਨੂੰ ਕਿਹੜੀ ਗੱਲ ਇਦਾਂ ਦੀ ਲੱਗਦੀ ਹੈ ਜਿਹੜੀ ਮੈਂ ਇੱਥੇ ਸੁਣਾਉ ਜਿਹੜੀ ਤੁਹਾਨੂੰ ਨਹੀਂ ਪਤਾ? ਸਾਰੀਆਂ ਗੱਲਾਂ ਦਾ ਸਾਰਿਆਂ ਨੂੰ ਪਤਾ, ਜਿਹਨੂੰ ਮਰਜ਼ੀ ਪੁੱਛ ਲਓ, ਕਿਸੇ ਭੈਣ ਨੂੰ ਪੁੱਛ ਲਓ, ਕਿਸੇ ਵੀਰ ਨੂੰ ਪੁੱਛ ਲਓ, ਸਾਰਿਆਂ ਨੂੰ ਪਤਾ, ਇੱਕ ਸੁਰ 'ਚ ਜਵਾਬ ਦੇਣਗੇ, ਸਾਰੀਆਂ ਗੱਲਾਂ ਦਾ ਸਾਰਿਆਂ ਨੂੰ ਪਤਾ। ਫਿਰ ਪੰਗਾ ਕਾਹਦਾ? ਇਹ ਹੈ ਵੀ ਲਾਗੂ ਨਹੀਂ ਕਰਦੇ ਆਪਾਂ। ਇਹ ਕਹਿ ਦੇਣਾ ਸਾਰਿਆਂ ਨੂੰ ਆਉਂਦਾ, ਕਹਿਣਾ ਵੀ ਆਉਂਦਾ, ਸੁਣਨਾ ਵੀ ਆਉਂਦਾ ਭਾਈ, ਸੁਣਨਾ ਵੀ ਆਉਂਦਾ, ਸੁਣਾਉਣਾ ਵੀ ਆਉਂਦਾ, ਪਰ ਮੰਨਦੇ ਨਹੀਂ। ਤੇ ਮੰਨਣਾ ਤੇ ਫਿਰ ਸਾਡਾ ਕੱਲੇ ਕੱਲੇ ਦਾ ਨਾ, ਕਈ ਬੰਦੇ ਮੰਨੀ ਬੈਠੇ ਨੇ ਤੁਹਾਡੇ 'ਚ, ਨਸ਼ਾ ਮਾੜਾ ਹੈ ਕਹਿੰਦੇ ਵੀ ਹੈ ਤੇ ਕਦੇ ਕਰਦੇ ਵੀ ਨਹੀਂ, ਮੰਨੀ ਵੀ ਬੈਠੇ ਹੈ ਤੇ ਬੋਲਦੇ ਵੀ ਹੈ, ਕਹਿੰਦੇ ਵੀ ਸੱਚ ਹੈ ਤੇ ਉਹ ਸੱਚ ਆਪਣੇ ਹਿਰਦੇ ਵਿੱਚ ਵਸਾਈ ਵੀ ਬੈਠੇ ਹੈ। ਪਰ ਦੂਜੇ ਉਹ ਹੈ ਜਿਹੜੇ ਕਹਿੰਦੇ ਹੈ ਲਾਗੂ ਨਹੀਂ ਕਰਦੇ, ਤੇ ਲਾਗੂ ਕਰਨ ਲਈ ਜਿਹੜੀ ਜੱਦੋਜਹਿਦ ਕਰਨੀ ਪਊ, ਕਿਹਨੂੰ ਕਰਨੀ ਪਊ ਭਲਾ? ਆਪਣੇ ਆਪ ਨੂੰ। ਹੁਣ ਮੈਂ ਤੇ ਵਿੱਚ ਵੜਨ ਨਹੀਂ ਲੱਗਿਆ ਤੇਰੇ ਆ ਕੇ, ਮੇਰੀ ਗੱਲ ਛੱਡਦੇ ਕੋਈ ਵੀ ਕੀ ਕਰ ਸਕਦਾ, ਸਤਿਗੁਰੂ ਵੀ ਕੀ ਕਰੇ ਉੱਥੇ, ਹੱਥ ਖੜੇ ਹੈ ਜੀ, ਸਤਿਗੁਰੂ ਵੀ ਕਹਿੰਦੇ ਵੀ ਸਤਿਗੁਰੂ ਵੀ ਕੀ ਕਰੇ ਉੱਥੇ, ਜਦੋਂ ਅਗਲਾ ਗਿਆਨ ਲੈਣੇ ਨਹੀਂ ਚਾਹੁੰਦਾ, ਜੇ ਨਿਆਣਾ ਪੜ੍ਹਨਾ ਨਹੀਂ ਚਾਹੁੰਦਾ ਟੀਚਰ ਨੂੰ ਕਿਆ ਕਰੋਗੇ ਤੁਸੀਂ? ਇੱਕ ਬੱਚਾ ਤੇ ਫਸਟ ਆ ਰਿਹਾ, ਇੱਕ ਜਿਹੜਾ ਲਗਾਤਾਰ ਹੀ ਫੇਲ ਹੋਈ ਜਾਂਦਾ ਤੇ ਕਸੂਰ ਨਿਆਣੇ ਦਾ, ਫਿਰ ਟੀਚਰ ਦਾ ਕਾਹਦਾ? ਪੜ੍ਹਾਉਂਦਾ ਤੇ ਸਾਰਿਆਂ ਨੂੰ ਹੀ ਹੈ, ਪੜ੍ਹਾਉਂਦਾ ਤੇ ਸਾਰਿਆਂ ਨੂੰ ਹੀ ਹੈ। ਪਰ ਜੇ ਬੰਦਾ ਕਹੇ ਵੀ ਅਸੀਂ ਸੁਣਨਾ ਹੀ ਨਹੀਂ, ਅਸੀਂ ਮੰਨਣਾ ਹੀ ਨਹੀਂ, ਅਸੀਂ ਲਾਗੂ ਹੀ ਨਹੀਂ ਕਰਨਾ, ਉਹਦਾ ਕੀ ਕੀਤਾ ਜਾ ਸਕਦਾ? ਕਬੀਰ ਸਾਹਿਬ ਦਾ ਬਚਨ ਹੈ, ਕਬੀਰ ਸੱਚਾ ਸਤਿਗੁਰ ਕਿਆ ਕਰੇ, ਕਹਿੰਦੇ ਗੁਰੂ ਸੱਚਾ ਕਰੇ ਕੀ? ਗੁਰੂ ਤੇ ਕਮਾਲ ਦਾ ਹੈ, ਸੱਚਾ ਗਿਆਨ ਹੈ ਤੇ ਬਹੁਤ ਵਧੀਆ, ਪਰ ਕੀ ਕਰੇ ਜਦੋਂ ਅਗਲਾ ਲਾਗੂ ਹੀ ਨਹੀਂ ਕਰਦਾ? ਗੁਰੂ ਤੇ ਸੱਚਾ ਕੋਈ ਸ਼ੱਕ ਥੋੜਾ ਇਹਦੇ ਵਿੱਚ? ਦੱਸੋ ਪਿਆਰਿਓ, ਗੁਰੂ ਤੇ ਸ਼ੱਕ ਹੈ ਕਿਸੇ ਨੂੰ? ਕੋਈ ਸ਼ੱਕ ਨਹੀਂ, ਪਰ ਮੰਨਣ ਵਾਲਿਆਂ ਤੇ ਸ਼ੱਕ ਹੈ, ਮੰਨਣ ਵਾਲਿਆਂ ਤੇ, ਪੰਗਾ ਤੇ ਮੰਨਣ ਵਾਲਿਆਂ ਦਾ ਸ਼ੱਕ ਤੇ ਉਹਨਾਂ ਤੇ ਹੈ ਜਿਹੜੇ ਕਮਾਉਂਦੇ ਨਹੀਂ, ਸ਼ੱਕ ਤੇ ਸਾਡੇ ਤੇ ਹੈ, ਮੇਰੇ ਤੇ ਸ਼ੱਕ ਵੀ ਮੈਂ ਨਹੀਂ ਮੰਨਣੀ, ਗੁਰੂ ਤੇ ਥੋੜਾ ਸ਼ੱਕ ਹੈ ਕੋਈ? ਸਤਿਗੁਰੂ ਤੇ ਸੱਚਾ ਗਿਆਨ ਤੇ ਦੇ ਹੀ ਰਹੇ ਕਬੀਰ, ਸੱਚਾ ਸਤਿਗੁਰ ਕਿਆ ਕਰੇ? ਲੋਪੜ
ਕਬੀਰ ਸੱਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮਹਿ ਚੋ ਅੰਧੇ ਇੱਕ ਨਾ ਲਗਈ, ਜਿਉ ਬਾਂਸ ਵਜਾਈਏ ਫੂਕ।
ਕਹਿੰਦੇ ਅਕਲ ਦੇ ਅੰਨਿਆਂ ਨੂੰ ਭਾਈ ਇੱਕ ਨਹੀਂ ਲੱਗਦੀ, ਬਾਂਸ ਵਿੱਚ ਫੂਕ ਮਾਰੋ, ਇਧਰੋਂ ਮਾਰੋ ਦੂਜੇ ਪਾਸੇ ਲੰਘ ਜਾਂਦੀ ਹੈ। ਕਹਿੰਦੇ ਇਦਾਂ ਹੀ ਹੈ, ਅੱਜ ਦਾ ਬੰਦਾ ਇਧਰੋਂ ਸੁਣ ਲਿਆ, ਇਧਰੋਂ ਕੱਢਦਾ, ਗੱਲਾਂ ਬਹੁਤ ਵਧੀਆ, ਬਸ ਲਾਗੂ ਨਹੀਂ ਕਰ ਹੁੰਦੀਆਂ। ਤੇ ਜਿਹੜਾ ਲਾਗੂ ਕਰਦਾ ਹੈ ਇਹੀ ਭਾਈ ਤੇਰੀ ਦਲੇਰੀ ਹੈ, ਮੈਂ ਲਾਗੂ ਕਰ ਲਵਾਂ ਮੇਰੀ ਦਲੇਰੀ ਹੈ, ਤੂੰ ਹਿੰਮਤ ਕਰ ਲੈ ਚਾਹੇ ਮੈਂ ਕਰ ਲਾਂ, ਉਹ ਸੂਰਮੇ ਹੈ ਜਿਹੜੇ ਲਾਗੂ ਕਰ ਜਾਣ ਆਪਣੀ ਜ਼ਿੰਦਗੀ 'ਚ, ਪ੍ਰੈਕਟੀਕਲ ਕਰ ਲੈਣ। ਤੇ ਲਾਗੂ ਹੁੰਦਾ ਨਹੀਂ, ਉਹ ਉੱਥੇ ਆ ਕੇ ਘਬਰਾ ਜਾਂਦੇ ਆ, ਉੱਥੇ ਜਾ ਕੇ ਡਰ ਜਾਂਦੇ ਆ। ਤਾਂ ਕਰਕੇ ਭਾਈ ਆਪਣੀ ਜ਼ਿੰਦਗੀ ਦੇ ਵਿੱਚ ਸੱਚਾ ਗਿਆਨ ਜਿਹੜਾ ਇਹਨੂੰ ਲਾਗੂ ਕਰਨਾ ਹੈ। ਸਤਿਗੁਰੂ ਦੇ ਬਚਨ ਕਹਿੰਦੇ ਨਿਸਤਾਰਾ ਤੇ ਕਰ ਦਿੰਦੇ ਨੇ, ਪਰ ਜੇ ਬੰਦਾ ਮੰਨਣਾ ਹੀ ਨਹੀਂ ਚਾਹੁੰਦਾ, ਨਿਸਤਾਰਾ ਸੁਭਾਅ ਹੋਣਾ ਉਹਦਾ। ਆਪਾਂ ਪੰਚਮ ਪਾਤਸ਼ਾਹ ਦਾ ਬਚਨ ਸਾਰਿਆਂ ਨੇ ਪੜ੍ਹਿਆ, ਲੋ ਫਿਰ ਪੜ੍ਹਦੇ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਆਉਣ ਵਾਲਿਆਂ ਨੂੰ ਬੇਨਤੀ ਹੈ ਵੀ ਟਕਾ ਨਾਲ ਪਿੱਛੇ ਪਿੱਛੇ ਜਿਵੇਂ ਜਿਵੇਂ ਆਈ ਜਾਂਦੇ ਆ ਬੈਠੀ ਜਾਣ, ਸੰਗਤ ਲੇਟ ਹੈ ਕਾਫੀ, ਕਿਉਂਕਿ ਪੌਣੇ ਤਿੰਨ ਤੇ ਵੱਜ ਵੀ ਗਏ, 2 ਵਜੇ ਦਾ ਸ਼ੁਰੂ ਕਰਿਆ, 3:45 ਹੋ ਗਏ, 4 ਵਜੇ ਸਮਾਪਤੀ ਹੋ ਜਾਂਦੀ ਹੈ। ਕਾਫੀ ਲੇਟ ਹੈ ਸੰਗਤ ਜਿਹੜੇ ਆ ਰਹੇ ਅਜੇ ਤੱਕ ਪਿੱਛੇ, ਜ਼ਿਆਦਾ ਚੈੱਕ ਚੁੱਕ ਤੇ ਨਹੀਂ ਕਰਦੇ ਮੇਰੇ ਖਿਆਲ, ਪਿੱਛੇ ਉਹਦੇ ਤੇ ਤਾਂ ਨਹੀਂ ਟਾਈਮ ਲੱਗ ਰਿਹਾ। ਜਿਹੜੇ ਵੀ ਅਜੇ ਵੀ ਬਾਹਰ ਹੈ ਭਾਈ, ਫਟਾਫਟ ਆ ਕੇ ਟਕਾ ਬਣਾ ਕੇ ਬੈਠੋ, ਲਓ ਨਾਲ ਪੜੋ।
ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ, 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 ਸਤਿਗੁਰ ਬਚਨ ਤੁਮਾਰੇ,
ਪੜੋ ਪੜੋ ਸੰਗੋ ਨਾ,
ਨਿਰਗੁਣ ਨਿਸਤਾਰੇ
ਬੋਲੋ,
ਸਤਿਗੁਰ ਤੁਮਾਰੇ ਨਿਰਗੁਣ ਨਿਸਤਾਰੇ,
ਨਿਸਤਾਰਾ ਕਰਦੇ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਜਿਹੜਾ ਆਪਣਾ ਨਿਸਤਾਰਾ ਕਰਾਉਣਾ ਹੀ ਨਹੀਂ ਚਾਹੁੰਦਾ ਉਹਦਾ ਕੀ ਬਣੇ। ਸਤਿਗੁਰ ਬਚਨ ਤੁਮਾਰੇ, ਇਹ ਤੇ ਠੀਕ ਹੈ ਵੀ ਤੁਹਾਡੇ ਬਚਨ ਬੰਦੇ ਦਾ ਨਿਸਤਾਰਾ ਕਰ ਦਿੰਦੇ ਆ। ਹੁਣ ਜੇ ਕੋਈ ਬੇਬੇ ਬੈਠੀ ਸੁਣੇ ਵੀ ਭਾਈ ਨਿਸਤਾਰਾ ਕਰ ਦਿੰਦੇ ਆ ਵੀ ਮੇਰਾ ਪੁੱਤ ਸ਼ਰਾਬ ਛੱਡ ਦੇਵੇ, ਕਰ ਦੇਣ ਨਿਸਤਾਰਾ ਬਚਨ, ਸਤਿਗੁਰੂ ਕਰਦੇ ਨਿਸਤਾਰਾ, ਉਹਨੂੰ ਕਵੇ ਵੀ ਜੇ ਅਗਲਾ ਨਿਸਤਾਰਾ ਕਰਾਉਣਾ ਹੀ ਨਹੀਂ ਚਾਹੁੰਦਾ ਉਹਦਾ ਕੀ ਬਣੇ। ਜੇ ਅਗਲਾ ਕਹਿੰਦਾ ਵੀ ਮੈਂ ਨਹੀਂ ਤੇਰਾ, ਤੇਰੀ ਗੱਲ ਹੀ ਨਹੀਂ ਸੁਣਨੀ। ਗੁਰੂ ਰਾਮਦਾਸ ਜੀ ਦਾ ਪੁੱਤਰ ਪਿਰਥੀ ਚੰਦ, ਗੁਰੂ ਅਮਰਦਾਸ ਜੀ ਦਾ ਦੋਹਤਾ ਪਿਰਥੀ ਚੰਦ, ਗੁਰੂ ਅਰਜਨ ਦੇਵ ਜੀ ਦਾ ਭਰਾ ਪਿਰਥੀ ਚੰਦ, ਗੁਰੂ ਹਰਗੋਬਿੰਦ ਸਾਹਿਬ ਦਾ ਤਾਇਆ ਪਿਰਥੀ ਚੰਦ, ਉਹ ਕਹਿੰਦਾ ਮੈਂ ਸੁਣਨੀ ਨਹੀਂ ਬਚਨ ਤੁਹਾਡੇ। ਨਾਨਾ ਵੀ ਗੁਰੂ, ਪਿਤਾ ਵੀ ਗੁਰੂ, ਭਰਾ ਵੀ ਗੁਰੂ, ਭਤੀਜਾ ਵੀ ਗੁਰੂ, ਕਹਿੰਦਾ ਮੈਂ ਸੁਣਨਾ ਹੀ ਨਹੀਂ, ਉਹਦਾ ਕੀ ਕਰੀਏ ਫਿਰ। ਏਦਾਂ ਇੰਨੀਆਂ ਨੇੜੇ ਵਾਲੀਆਂ ਰਿਸ਼ਤੇਦਾਰੀਆਂ ਤੇ ਸਾਡੀਆਂ ਹੁਣੋਂ ਰਹੀਆਂ ਵੀ ਗੋਦੀ ਚ ਖੇਡ ਕੇ ਵੀ ਬੰਦਾ ਕਹਿੰਦਾ ਮੈਂ ਨਹੀਂ ਸੁਣਦਾ ਤੇਰੀ, ਉਹਦਾ ਕੀ ਕਰੇ ਬੰਦਾ। ਭਰਾ ਬਣ ਕੇ ਵੀ ਜਿਹੜਾ ਬੰਦਾ ਬਦਲਣਾ ਨਹੀਂ ਚਾਹੁੰਦਾ ਉਹਦਾ ਕੀ ਕਰੇ। ਤਾਂ ਕਰਕੇ ਸੁਧਰਨਾ ਕਿ ਵਿਗੜਨਾ, ਇਹਦੀ ਜ਼ਿੰਮੇਵਾਰੀ ਤੇਰੀ ਆਪਣੀ ਹੈ ਭਾਈ, ਇਹਦੀ ਜ਼ਿੰਮੇਵਾਰੀ ਕੀ ਦੀ ਹੈ ਸਾਡੀ ਆਪਣੀ। ਤੇ ਜੇ ਬੇੜਾ ਗਰਕ ਮੈਂ ਕਰੀ ਬੈਠਾ ਮੇਰੀ ਜ਼ਿੰਦਗੀ ਦਾ, ਤੇ ਇਹਦਾ ਕਸੂਰਵਾਰ ਕੌਣ ਹੈ। ਬੋਲੋ ਜੀ ਮੈਂ ਆ, ਤੇ ਜੇ ਠੀਕ ਆ ਤੇ ਇਹਦਾ ਕ੍ਰੈਡਿਟ ਵੀ ਫਿਰ ਮਿਲੂ ਵੀ ਅਕਲ ਲਈ ਸੀ, ਸਮਝ ਲਈ ਸੀ, ਉਹ ਤੇ ਤੇਰੀ ਹਿੰਮਤ ਹੈ। ਬਸ ਇਹ ਸਾਨੂੰ ਸਮਝਣਾ ਪੈਣਾ ਇਸ ਗੱਲ ਨੂੰ। ਤਾਂ ਕਰਕੇ ਜੇ ਕਹੀਏ ਵੀ ਤੁਸੀਂ ਕਿਰਪਾ ਕਰ ਦਿਓ ਜੀ, ਕਿਰਪਾ ਕਰ ਦਿਓ ਜੀ, ਉਹ ਕਹਿਣਗੇ ਮੈਂ ਤੇ ਕਰੀ ਬੈਠਾ, ਤੂੰ ਨੀ ਨਾ ਆਪਦੇ ਆਪ ਤੇ ਕਰਦਾ, ਆਹ ਗੱਲਾਂ ਤੇ ਤੈਨੂੰ ਦੱਸੀ ਬੈਠੇ ਆ, ਤੇਰੇ ਕੋਲ ਤੇ ਸਾਰਾ ਕੁਝ ਪਹੁੰਚਿਆ ਪਿਆ, ਗਿਆਨ ਪਹਿਲਾਂ ਹੀ ਪਤਾ ਸਾਰਾ, ਪਰ ਜਿਹੜੀ ਕਿਰਪਾ ਤੈਂ ਆਪਣੇ ਆਪ ਤੇ ਕਰਨੀ ਸੀ ਉਹ ਨਹੀਂ ਕਰਦਾ। ਟੀਚਰ ਨੇ ਤੇ ਪੜ੍ਹਾਉਣ ਵਾਲੇ ਨੇ ਪੜ੍ਹਾਤਾ ਭਾਈ, ਜਿਹੜਾ ਸਟੂਡੈਂਟ ਪੜ੍ਹਦਾ ਹੀ ਨਹੀਂ ਉਹਦਾ ਕਿਆ ਬਣ ਸਕਦਾ ਹੈ। ਤਾਂ ਕਰਕੇ ਲੋ ਸ਼ਬਦ ਆਪਾਂ ਫਿਰ ਸੁਣੋ, ਸਤਿਗੁਰ ਬਚਨ ਤੁਮਾਰੇ ਨਿਰਗੁਣ ਸੁਣੋ।
ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ,
ਨਿਸਤਾਰਾ ਕਰਦੇ ਨੇ ਇਹ ਜਿਹੜੇ ਨਿਰਗੁਣ ਨੇ, ਗੁਣ ਨਹੀਂ ਕੋਈ ਜਿਨ੍ਹਾਂ ਵਿੱਚ ਉਹਨਾਂ ਦਾ ਭਲਾ ਕਰ ਦਿੰਦੇ ਹੈ, ਸਮਝ ਆ ਜਾਂਦੀ ਉਹਨਾਂ ਦੇ ਔਗਣ ਜਿਹੜੇ ਆ ਗੁਣ ਬਣ ਜਾਂਦੇ ਆ, ਫਿਰ ਔਗਣ ਖਤਮ ਹੋ ਜਾਂਦੇ ਆ, ਗੁਣ ਬਣ ਜਾਂਦੇ, ਗੁਣ ਆ ਜਾਂਦੇ ਜ਼ਿੰਦਗੀ ਦੇ ਵਿੱਚ, ਗੁਣ ਔਗਣ ਸਮਝ ਲਓ ਤੁਸੀਂ ਬਈ, ਉਹਦੇ ਅੰਦਰ ਵਾਲੀਆਂ ਚੀਜ਼ਾਂ ਨੂੰ ਉਹਦੇ ਹੱਕ 'ਚ ਕਰ ਦਿੰਦੇ ਹੈ। ਜਿਹੜੇ ਔਗਣ ਸੀ ਉਹ ਗੁਣ ਬਣ ਜਾਂਦੇ, ਗੁਣ ਔਗਣ ਆਪਣੇ ਆਪ ਵਿੱਚ ਕੁਛ ਨਹੀਂ, ਧਿਆਨ ਨਾਲ ਸੁਣਿਆ, ਗੁਣ ਔਗਣ ਕੋਈ ਚੀਜ਼ ਨਹੀਂ ਹੁੰਦੀ, ਜੇ ਤੁਸੀਂ ਕਹੋ ਵੀ ਆ ਗੁਣ ਨੇ ਆ ਔਗਣ ਨੇ ਨਾ ਅਕਲ ਵਾਲੇ ਦੀ ਉਹ ਇੱਕ ਐਨਰਜੀ ਹੈ ਸਾਡੇ ਸਰੀਰ ਦੇ ਵਿੱਚ ਅਕਲ ਵਾਲੇ ਦੇ ਗਿਆਨ ਵਾਲੇ ਦੇ ਉਹੀ ਗੁਣ ਨੇ ਤੇ ਮੂਰਖ ਦੇ ਉਹੀ ਔਗਣ ਨੇ ਗੁਣ ਔਗਣ ਆਪਣੇ ਆਪ 'ਚ ਕੁਛ ਨਹੀਂ ਹੁੰਦੇ ਬਸ ਅਕਲ ਆ ਗਈ ਉਹੀ ਗੁਣ ਬਣ ਜਾਂਦੇ ਆ ਮੂਰਖ ਦੇ ਉਹੀ ਔਗਣ ਬਣ ਜਾਂਦੇ ਆ ਹੁਣ ਮੰਨ ਲਓ ਕਾਮ ਹੈ ਕ੍ਰੋਧ ਹੈ ਲੋਭ ਹੈ ਮੋਹ ਹੈ ਹੰਕਾਰ ਹੈ ਇਹ ਆਪਣੇ ਆਪ ਵਿੱਚ ਕੁਛ ਨਹੀਂ ਗਿਆਨੀ ਦੇ ਗੁਣ ਨੇ ਤੇ ਮੂਰਖ ਦੇ ਔਗਣ ਨੇ ਗਿਆਨੀ ਮਤਲਬ ਐ ਨਹੀਂ ਵੀ ਜਿਹੜਾ ਚੋਲਾ ਪਾ ਕੇ ਬੈਠਾ ਮੈਂ ਸਟੇਜ ਤੇ ਕਥਾ ਕਰਦਾ ਇਹ ਗਿਆਨੀ ਹੈ ਗਿਆਨੀ ਮਤਲਬ ਗਿਆਨਵਾਨ ਬੰਦਾ ਉਹ ਤੁਹਾਡੇ 'ਚ ਹੋ ਸਕਦਾ ਦਾੜੀ ਕੱਟੀ ਵਾਲਾ ਹੀ ਹੋਵੇ ਗਿਆਨਵਾਨ ਹੈ ਅਕਲ ਹੈ ਸਮਝ ਹੈ ਹੋ ਸਕਦਾ ਕੋਈ ਵੀ ਹੋ ਸਕਦਾ ਉਹ ਬੀਬੀ ਭੈਣ ਵੀ ਹੋ ਸਕਦੀ ਕੋਈ ਬੱਚਾ ਵੀ ਹੋ ਸਕਦਾ ਗਿਆਨੀ ਦੇ ਗੁਣ ਨੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਅਗਿਆਨੀ ਲਈ ਇਹ ਔਗਣ ਨੇ ਅਗਿਆਨੀ ਲਈ ਔਗਣ ਨੇ ਗਿਆਨੀ ਲਈ ਤੇ ਗੁਣ ਨੇ ਇੱਕੋ ਹੀ ਚੀਜ਼ ਹੈ ਨਾ ਸੱਪ ਹੈ ਸਾਡੇ ਲਈ ਤੇ ਖਤਰਨਾਕ ਹੈ ਪਰ ਸਪੇਰੇ ਲਈ ਰੋਜੀ ਰੋਟੀ ਦਾ ਸਾਧਨ ਵੀ ਸੱਪ ਹੀ ਹੈ ਸਪੇਰੇ ਲਈ ਸੱਪ ਫਾਇਦਾ ਹੈ ਜਿਹਨੂੰ ਸੱਪ ਵਧੀਆ ਸੱਪ ਮਿਲ ਜੇ ਪੂਰਾ ਵਧੀਆ ਕੋਬਰਾ ਪੂਰਾ ਵਧੀਆ ਮਿਲੇ ਉਨਾ ਹੀ ਖੁਸ਼ ਹੋ ਵੀ ਮੈਨੂੰ ਰੋਜੀ ਰੋਟੀ ਮਿਲ ਗਈ ਵਧੀਆ ਇਹਨੂੰ ਵਿਖਾ ਵਿਖਾ ਕੇ ਅੱਟਾ ਇਕੱਠਾ ਕਰਾਂਗਾ ਤੇ ਜੇ ਸਾਨੂੰ ਮਿਲ ਜੇ ਸਾਡੇ ਲਈ ਉਹ ਖਤਰਨਾਕ ਹੈ ਤੇ ਸਪੇਰੇ ਲਈ ਥੋੜਾ ਖਤਰਨਾਕ ਹੈ ਸੱਪ ਹੀ ਹੈ ਇਸੇ ਤਰ੍ਹਾਂ ਭਾਈ ਗਿਆਨੀ ਲਈ ਇਹ ਪੰਜੇ ਹੀ ਮਾੜੇ ਨਹੀਂ ਸਮਝਦਾਰ ਲਈ ਇਹਦੇ ਚਾਹੀਦੇ ਹੈ ਕੁਦਰਤ ਨੇ ਪੈਦਾ ਕੀਤਾ ਕਾਮ ਮਾੜਾ ਨਹੀਂ ਸੰਸਾਰ ਪੈਦਾ ਇਹਦੇ ਤੋਂ ਹੀ ਹੋਣਾ ਇਹਦੇ ਬਿਨਾਂ ਵੀ ਬੰਦਾ ਕਿਸ ਕੰਮ ਦਾ ਸੀ ਕਿੱਦਾਂ ਦੁਨੀਆ ਚੱਲਦੀ ਕਿਵੇਂ ਸੰਸਾਰ ਚੱਲਦਾ ਕਾਮ ਮਾੜਾ ਨਹੀਂ ਸੀ ਕਾਮ ਅਗਲਾ ਕਹਿੰਦਾ ਨਾ ਇਹ ਪੰਜਾਂ ਠੱਗਾਂ ਤੋਂ ਬਚੋ ਪੰਜਾਂ ਠੱਗਾਂ ਤੋਂ ਬਚੋ ਸਮਝਦਾਰ ਬਣ ਜਾ ਪੰਜੇ ਤੇਰੇ ਸੇਵਕ ਨੇ ਅਕਲ ਵਾਲਿਆਂ ਦੇ ਤੇ ਪੰਜੇ ਸੇਵਕ ਨੇ ਉਹਨੂੰ ਪਤਾ ਨੱਥ ਕਿਵੇਂ ਪਾਉਣੀ ਹੈ ਅਥਰੇ ਨੇ ਕੰਟਰੋਲ 'ਚ ਕਿਵੇਂ ਰੱਖਣੇ ਨੇ ਉਹਦੇ ਲਈ ਤੇ ਚਾਹੀਦਾ ਕਾਮ ਹੈ ਜਿਹੜਾ ਮਾੜਾ ਨਹੀਂ ਅਗਿਆਨੀ ਲਈ ਮਾੜਾ ਹੈ ਅਗਿਆਨੀ ਨੂੰ ਜਦੋਂ ਕਾਮ ਚੜ੍ਹਦਾ ਹੈ ਫਿਰ ਉਹ ਬਲਾਤਕਾਰ ਕਰਦਾ ਹੈ ਰੇਪ ਕਰਦਾ ਹੈ ਪੁੱਠੇ ਕੰਮਾਂ 'ਚ ਪੈਂਦਾ ਹੈ ਪਰ ਸਮਝਦਾਰ ਹੈ ਜਿਹੜਾ ਉਹਨੂੰ ਸਹੀ ਵਰਤੋਂ ਕਰਦਾ ਹੈ ਹੁਣ ਕ੍ਰੋਧ ਹੈ ਕਾਮ ਕ੍ਰੋਧ ਹੈ ਕ੍ਰੋਧ ਆਪਣੇ ਆਪ ਵਿੱਚ ਇੱਕ ਐਨਰਜੀ ਹੈ ਗੁੱਸਾ ਚੜ੍ਹਦਾ ਜਿਵੇਂ ਹੁਣ ਮੰਨ ਲਓ ਵੀ ਇੱਕ ਵਾਰੀ ਕਿਸੇ ਨੇ ਕੁਛ ਕਹਿਤਾ ਬੰਦਾ ਭੜਕਦਾ ਹੈ ਇਹ ਤੇ ਚਾਹੀਦਾ ਗੁੱਸਾ ਤੇ ਚਾਹੀਦਾ ਗੁੱਸੇ ਬਿਨਾਂ ਕੰਮ ਕਿਵੇਂ ਚੱਲੂ ਪਰ ਗਿਆਨੀ ਦੇ ਕੋਲੇ ਆਇਆ ਗੁੱਸਾ ਕਿੰਨਾ ਫਾਇਦਾ ਕਰਦਾ ਹੈ ਤੇ ਮੂਰਖ ਕੋਲ ਆਇਆ ਗੁੱਸਾ ਕਿੰਨਾ ਨੁਕਸਾਨ ਕਰਦਾ ਹੈ ਹੁਣ ਕਿਵੇਂ ਇੱਥੇ ਬਾਹਰ ਨਿਕਲੇ ਖੇਤ ਚਲੇ ਗਏ ਕਿਸੇ ਬੰਦੇ ਨੇ ਉੱਚਾ ਬੋਲਤਾ ਆਪਾਂ ਹੋਰ ਉੱਚਾ ਬੋਲਤਾ ਅਗਲੇ ਨੇ ਗਾਲ ਕੱਢਤੀ ਆਪਾਂ ਹੋਰ ਵੱਡੀ ਕੱਢਤੀ ਅਗਲੇ ਨੇ ਡੰਡਾ ਮਾਰਤਾ ਆਪਾਂ ਕਈ ਮਾਰਤੀ ਸਿਰ ਪਾੜਤਾ ਗੁੱਸਾ ਚੜ੍ਹ ਗਿਆ ਕੰਟਰੋਲ 'ਚ ਨਹੀਂ ਰਿਹਾ ਪਰ ਇੱਕ ਗੁੱਸਾ ਕਿਵੇਂ ਹੈ ਵੇਖਿਓ ਇੱਕ ਨਿਆਣੇ ਨੂੰ ਕਿਸੇ ਬੱਚੇ ਕਿਸੇ ਤਾਏ ਨੇ ਉਹਦੇ ਚਾਚੇ ਨੇ ਉਹਦੇ ਸ਼ਰੀਕ ਨੇ ਕਿਸੇ ਸ਼ਰੀਕ ਨੇ ਕਹਿਤਾ ਵੇਖਾਂਗੇ ਤੁਹਾਡਾ ਨਹੀਂ ਕੁਛ ਬਣ ਸਕਦਾ ਤੁਹਾਡਾ ਨਹੀਂ ਬਣ ਸਕਦਾ ਕੁਛ ਨਾ ਤੇਰੇ ਪਿਓ ਦਾ ਬਣਿਆ ਨਾ ਤੇਰਾ ਬਣਨਾ ਹੈ ਤੁਹਾਡਾ ਨਹੀਂ ਬਣਦਾ ਕੁਛ ਐ ਬੋਲਿਆ ਸ਼ਰੀਕ ਚੜ੍ਹ ਗਿਆ ਗੁੱਸਾ ਮੈਨੂੰ ਕਹਿੰਦਾ ਮੇਰੇ ਪਿਓ ਨੂੰ ਕਹਿੰਦਾ ਸਾਡੇ ਖਾਨਦਾਨ ਤੇ ਜਾਣਾ ਤੂੰ ਉਹਨੇ ਕੀ ਕਰਿਆ ਚੱਕ ਕੇ ਕਈ ਮਾਰੀ ਉਹਦੇ ਸਿਰ 'ਚ ਸ਼ਰੀਕ ਵੱਢਤਾ ਜੇਲ੍ਹ 'ਚ ਬੈਠਾ 20 ਸਾਲ ਦੀ ਹੋ ਗਈ ਇਹ ਕੀ ਹੈ ਧਿਆਨ ਨਾਲ ਸੁਣਿਓ ਗੁੱਸਾ ਹੈ ਗੁੱਸਾ ਆ ਗਿਆ ਪਰ ਇੱਕ ਸਿਆਣੇ ਨੂੰ ਗੁੱਸਾ ਆਇਆ ਸਿਆਣੇ ਨੂੰ ਗੁੱਸਾ ਤੇ ਉਹਨੂੰ ਵੀ ਆਇਆ ਵੀ ਜਦੋਂ ਸ਼ਰੀਕ ਨੇ ਐ ਕਿਹਾ ਨਾ ਤੇਰਾ ਕੁਛ ਬਣਨਾ ਨਾ ਤੇਰੇ ਪਿਓ ਦਾ ਬਣਨਾ ਤੁਹਾਡਾ ਖਾਨਦਾਨ ਹੀ ਇਹੋ ਜਿਹਾ ਉਹਨੂੰ ਵੀ ਗੁੱਸਾ ਆਇਆ ਉਹ ਅੰਦਰੇ ਅੰਦਰ ਸੋਚਦਾ ਕਹਿੰਦਾ ਕੋਈ ਨਹੀਂ ਕਹਿਣਾ ਨਹੀਂ ਕੁਛ ਪਰ ਤੈਨੂੰ ਬਣਾ ਕੇ ਵਿਖਾਵਾਂਗੇ ਆਖੋ ਸਤਨਾਮ ਉਹ ਗੁੱਸਾ ਪੀ ਗਿਆ ਕੰਟਰੋਲ ਕਰ ਗਿਆ ਹੈਗਾ ਉਹ ਨਹੀਂ ਹੈ ਗੁੱਸਾ ਪਰ ਉਹ ਗੁੱਸੇ ਨੂੰ ਫਿਰ ਕਿਵੇਂ ਵਰਤਿਆ ਕਹਿੰਦਾ ਕੋਈ ਨਹੀਂ ਕਹਿ ਤੇ ਗਿਆ ਹੁਣ ਤੈਨੂੰ ਦੱਸਾਂਗੇ ਫਿਰ ਪਤਾ ਫਿਰ ਬੱਚਾ ਲੱਗਿਆ ਪੜ੍ਹਾਈ ਕਰਨ ਮਿਹਨਤ ਕਰਦਾ ਰਿਹਾ ਲੈ ਅੱਜ ਚੰਗਾ ਆਫੀਸਰ ਬਣ ਗਿਆ ਜਾਂ ਐ ਕਹਿ ਲਓ ਵੀ ਪੜ੍ਹਾਈ ਵਾਲੇ ਪਾਸੇ ਇੰਨਾ ਕਾਮਯਾਬ ਹੋਇਆ ਕੈਨੇਡਾ ਗਿਆ 2 ਸਾਲ ਲਾ ਕੇ ਹੁਣ ਉਸੇ ਤਾਏ ਨੂੰ ਪੁੱਛਦਾ ਉਸੇ ਸ਼ਰੀਕ ਨੂੰ ਪੁੱਛਦਾ ਹੋਰ ਤਾਇਆ ਕਿਵੇਂ ਐ ਮੈਂ ਵੀ ਚੱਲਿਆ ਹੁਣ ਮੇਰਾ ਬਾਪੂ ਵੀ ਚੱਲਿਆ ਆਖੋ ਸਤਨਾਮ ਲੈ ਗੁੱਸਾ ਇਹ ਵੀ ਆਇਆ ਗੁੱਸਾ ਆਉਣਾ ਚਾਹੀਦਾ ਗੁੱਸਾ ਤੈਨੂੰ ਆਉਣਾ ਚਾਹੀਦਾ ਜਦੋਂ ਪਿਓ ਕਹਿੰਦਾ ਨਿਕੰਮਿਆਂ ਵਿਹਲੜਾ ਧੱਕਾ ਨਹੀਂ ਤੋੜਦਾ ਗੁੱਸਾ ਕਰਦਾ ਕਿਉਂ ਨਹੀਂ ਉਦੋਂ ਪਰ ਗੁੱਸਾ ਐ ਥੋੜਾ ਕਰਨਾ ਵੀ ਬਾਪੂ ਨੂੰ ਚਾਰ ਗਾਲਾਂ ਸੁਣਾਏਗਾ, ਇਹ ਗੁੱਸਾ ਨਹੀਂ ਕਰਨਾ। ਉੱਥੇ ਫਿਰ ਐਂ ਕਰਨਾ, ਹੁਣ ਬਾਪੂ ਤੇਰੇ ਤੋਂ ਲਾਂਭਾ ਨਹੀਂ ਲੈਣਾ, ਕਰਕੇ ਵਿਖਾਵਾਂਗੇ, ਐਂ ਕਰਦਾ ਸੀ। ਮਾਂ ਜਦੋਂ ਝਿੜਕਦੀ ਹੈ, ਮਾਂ ਜਦੋਂ ਗਾਲਾਂ ਕੱਢਦੀ ਹੈ ਵੀ ਵਿਹਲੜਾ ਐ ਨਹੀਂ ਕਰਦਾ, ਐ ਨਹੀਂ ਕਰਦਾ, ਉਦੋਂ ਫਿਰ ਗੁੱਸਾ ਜਿਹੜਾ ਹੈ ਉਹਨੂੰ ਪੀ, ਐ ਥੋੜਾ ਕੱਢਣਾ। ਮੂਰਖ ਨੂੰ ਆਇਆ ਗੁੱਸਾ ਕੀ ਕਰੂ, ਉਹ ਤੇ ਮਾਂ ਦੀ ਗੁੱਤ ਫੜ ਲੈਂਦੇ ਨੇ, ਐਡੇ ਮੂਰਖ ਨੇ। ਪਿਓ ਨੂੰ ਗਾਲਾਂ ਕੱਢਦੇ ਆ, ਉਹ ਗੁੱਸਾ ਸਾਂਭ ਕੇ ਰੱਖ, ਮਾੜਾ ਕੋਈ ਨਹੀਂ। ਚੇਤਾ ਰੱਖਿਓ ਵੀਰੋ ਭਾਈਓ, ਇਹ ਪੰਜ ਨੇ ਜਮਾਂ ਹੀ ਮਾੜੇ ਨਹੀਂ, ਬਸ ਸਿਆਣੇ ਕੋਲ ਆ ਜਾ, ਸਿਆਣੇ ਕੋਲ ਆ ਜਾ। ਸਪੇਰੇ ਕੋਲ ਆਊ ਸੱਪ, ਉਹਨੇ ਫਾਇਦਾ ਲੈ ਲੈਣਾ, ਸਾਡੇ ਵਰਗੇ ਕੋਲ ਆ ਗਿਆ ਡੰਗ ਮਾਰ ਕੇ ਸਾਡਾ ਨੁਕਸਾਨ ਕਰ। ਬਸ ਸਿਆਣੇ ਕੋਲ ਆਉਣ, ਤੇ ਫਿਰ ਸਭ ਤੋਂ ਜ਼ਰੂਰੀ ਕੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਦੇ ਤੋਂ ਬਚਣਾ ਜ਼ਰੂਰੀ ਹੈ ਕਿ ਅਗਿਆਨਤਾ ਤੋਂ, ਬੋਲੋ ਅਗਿਆਨਤਾ ਤੋਂ। ਗਿਆਨ ਆ ਜੇ ਤੇ ਇਹ ਤੇ ਆਉਣੇ ਚਾਹੀਦੇ ਆ। ਆਪਾਂ ਕਹੋ ਮਾਲਕ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਕੋਈ ਮਾੜਾ ਨਹੀਂ, ਪਰ ਗਿਆਨ ਦੇ ਦਿਓ ਨਾਲ, ਇਹਨੂੰ ਕਾਬੂ ਕਿਵੇਂ ਰੱਖੀਏ, ਅਕਲ ਦੇ ਦਿਓ। ਇਹ ਮਾੜੇ ਤੇ ਹੈ ਹੀ, ਇਹ ਤੇ ਚੰਗੇ ਸੀ, ਇਹ ਤੇ ਐਨਰਜੀ ਹੈ, ਕੁਦਰਤ ਨੇ ਪੈਦਾ ਕੀਤੀ ਹੈ, ਇਹ ਐਨਰਜੀ ਹੈ, ਹਰ ਇੱਕ ਵਿੱਚ ਹੁੰਦੀ ਹੈ ਤੇ ਹੋਣੀ ਵੀ ਚਾਹੀਦੀ ਹੈ। ਗੁਰੂ ਨਾਨਕ ਵਿੱਚ ਗੁੱਸਾ ਨਹੀਂ ਹੈ, ਸੁਣਿਓ, ਜਦੋਂ ਜਨੇਊ ਕਹਿੰਦੇ ਵੀ ਪਾ, ਗੁਰੂ ਨਾਨਕ ਨੂੰ ਕਹਿੰਦੇ ਵੀ ਜਨੇਊ ਪਾ, ਉਹ ਕਹਿੰਦੇ ਮੈਂ ਨਹੀਂ ਪਾਉਣਾ, ਮੇਰੀ ਮਾਂ ਨੂੰ ਵੀ ਪਾਓ, ਉਹਨੇ ਨਹੀਂ ਪਾਇਆ, ਮੇਰੀ ਭੈਣ ਵੱਡੀ ਹੈ, ਮੇਰੀ ਭੈਣ ਨੇ ਨਹੀਂ ਪਾਇਆ। ਉਸ ਵੇਲੇ ਜਨੇਊ ਪਾਉਣ ਵਾਲਾ ਕਹਿੰਦਾ ਲੈ ਮੇਰੇ ਨਾਲ ਗੱਲ ਕਰਦਾ, ਮੇਰੇ ਨਾਲ ਬੋਲਦਾ ਹੈ, ਇਹ ਸਵਾਲ ਜਵਾਬ ਕਰਦਾ ਮੇਰੇ ਨਾਲ, ਗੁੱਸਾ ਕਰਿਆ ਉਹਨੇ, ਉਹਨੇ ਕਈਆਂ ਕੋਲ ਰੌਲਾ ਪਾਇਆ ਜਾ ਕੇ ਵੀ ਕਲਿਆਣ ਦਾਸ ਮਹਿਤਾ ਦਾ ਪੁੱਤਰ ਨਾਨਕ ਹੈ ਨਾ ਜਿਹੜਾ, ਉਹ ਜਨੇਊ ਨਹੀਂ ਪਾਉਂਦਾ, ਰੌਲਾ ਪਾਇਆ ਕਈਆਂ ਕੋਲ ਜਾ ਕੇ, ਜਨੇਊ ਨਹੀਂ ਜੀ ਪਾਉਂਦਾ, ਬਾਗੀ ਹੋ ਗਿਆ, ਨਾਸਤਕ ਹੋ ਗਿਆ, ਧਰਮ ਨੂੰ ਨਹੀਂ ਮੰਨਦਾ। ਜਨੇਊ ਪਾਉਣਾ ਸਾਡਾ ਧਰਮ ਹੈ, ਕਹਿੰਦੇ ਨਾਨਕ ਧਰਮ ਨੂੰ ਨਹੀਂ ਮੰਨਦਾ, ਉਹ ਤੇ ਕਹਿੰਦਾ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ, ਉਹ ਮੰਨਦਾ ਨਹੀਂ। ਉਹ ਕਈਆਂ ਕੋਲ ਰੌਲਾ ਪਾਤਾ ਉਹਨੇ ਜਾ ਕੇ, ਤੇ ਗੁਰੂ ਨਾਨਕ ਪਾਤਸ਼ਾਹ ਫਿਰ ਕਹਿੰਦੇ ਕੋਈ ਨੀ ਪਾਂਡਿਆ, ਤੂੰ ਮੇਰੀ ਗੱਲ ਕਰਦਾ, ਹੁਣ ਮੈਂ ਕਈਆਂ ਦੇ ਲਹਾਊ ਆਖੋ ਸਤਨਾਮ, ਮੈਂ ਕਈਆਂ ਨੂੰ ਸਮਝਾਊ ਵੀ ਇਹ ਤੁਹਾਨੂੰ ਠੱਗਦਾ ਹੈ, ਤੂੰ ਮੈਨੂੰ ਕਹਿੰਦਾ। ਮਰਦਾਨੇ ਨੂੰ ਲੈ ਕੇ ਫਿਰ ਕਮਰ ਕੱਸਾ ਹੀ ਕਰ ਲਿਆ, ਕਹਿੰਦੇ ਤੇਰੇ ਵਰਗੇ ਪਖੰਡੀਆਂ ਨੂੰ ਹੁਣ ਦੱਸਾਂਗੇ ਪਤਾ, ਕਰਾਂਗੇ ਗੱਲ ਹੁਣ ਤੇਰੇ ਨਾਲ, ਐ ਕਿਵੇਂ ਧੱਕਾ ਕਰੇਗਾ ਤੂੰ, ਤੂੰ ਜਗ੍ਹਾ ਜਗ੍ਹਾ ਰੌਲਾ ਪਾਉਂਦਾ ਫਿਰਦਾ ਵੀ ਨਾਨਕ ਨਾਸਤਕ ਹੋ ਗਿਆ, ਨਾਸਤਕ ਹੋ ਗਿਆ, ਤੇਰੇ ਵਰਗੇ ਪਖੰਡ ਨਾਲੋਂ ਤੇ ਨਾਸਤਕ ਹੋਣਾ ਚੰਗਾ, ਹੋਵਾਂਗੇ ਨਾਸਤਕ ਅਸੀਂ, ਅਸੀਂ ਤੇਰੇ ਵਾਲੀ ਛੁਰੀ ਨਹੀਂ ਮੰਨਦੇ, ਤੇਰੇ ਵਾਲੀ ਸੋਚ ਨਹੀਂ ਮੰਨਦੇ, ਇਹ ਹੈ ਗੁੱਸਾ। ਪਰ ਉਹਨੂੰ ਡਿਲੀਵਰ ਕਿਵੇਂ ਕੀਤਾ, ਬਾਹਰ ਕਿਵੇਂ ਕੱਢਿਆ, ਉਹਨੂੰ ਰਿਲੀਜ਼ ਕਿਵੇਂ ਕੀਤਾ ਗੁੱਸੇ ਨੂੰ, ਸਾਡੇ ਵਾਂਗੂ ਵੀ ਅਗਲੇ ਨੇ ਗਾਲ ਕੱਢੀ ਸਿਰ ਪਾੜਾਂਗੇ, ਹੁਣ ਉਹਦਾ ਉਹਨੂੰ ਅੰਦਰ ਰੱਖ ਕੇ ਕਿਵੇਂ ਉਹਨੂੰ ਰਿਲੀਜ਼ ਕਰਨਾ, ਇਹ ਚੱਜ ਸਿੱਖੀ ਦਾ, ਇਹ ਸਮਝਣਾ। ਤਾਂ ਕਰਕੇ ਗਿਆਨ ਹੋਣਾ ਸਭ ਤੋਂ ਜ਼ਰੂਰੀ ਹੈ। ਅਕਲ ਵਾਲੇ ਬੰਦੇ ਕੋਲੇ ਗੁੱਸਾ ਆਇਆ, ਕ੍ਰੋਧ ਕਿੰਨਾ ਚੰਗਾ, ਲੋਭ ਹੈ, ਵੇਖੋ ਆ ਹੁਣ ਜਿਹੜਾ ਨਿਆਣਾ ਤੁਹਾਡਾ ਕਹਿੰਦਾ ਹੈ ਵੀ ਮੈਂ ਤੇ ਹੋਰ ਪੜੂ, ਤੁਸੀਂ ਕਹਿੰਦੇ ਬੱਸ ਹੁਣ ਤੈਂ BA ਕਰ ਲਈ, ਬੱਸ ਹੁਣ ਕਿੰਨਾ ਕੁ ਬਣੇਗਾ, ਮੈਂ ਹੁਣ MA ਕਰੂੰਗਾ, ਉਹ ਬੱਸ ਕਰ ਜਾ, ਹੁਣ ਨੌਕਰੀ ਮਿਲ ਗਈ ਤੈਨੂੰ ਹਜੇ ਵੀ ਪੜ੍ਹੀ ਜਾਂਦਾ, ਤੈਨੂੰ ਜਦੋਂ ਨੌਕਰੀ ਮਿਲ ਗਈ ਤੂੰ ਛੱਡ ਪਰੇ, ਤੇ ਤੁਹਾਡੇ ਪਿੰਡਾਂ ਵਿੱਚ ਹੀ ਕੋਈ ਬੱਚਾ ਜਾਂ ਬੱਚੀ, ਕੋਈ ਭੈਣ, ਕੋਈ ਵੀਰ ਇਹੋ ਜਿਹਾ ਹੋ ਜਿਹੜਾ ਚੰਗੀ ਭਲੀ ਨੌਕਰੀ ਮਿਲ ਚੁੱਕੀ ਹੈ ਪਰ ਫਿਰ ਵੀ ਹਜੇ ਕਹਿੰਦਾ ਮੈਂ ਹੋਰ ਪੜ੍ਹਨਾ, ਉਹ ਤੂੰ ਰਹਿਣ ਦੇ, ਕਹਿੰਦੇ ਹੋਰ ਪੜ੍ਹਨਾ, ਉਹ ਬੱਸ ਕਰ ਮੈਂ ਹੋਰ ਪੜ੍ਹਨਾ, ਇਹ ਲੋਭ ਨਹੀਂ ਤੇ ਹੋਰ ਕੀ ਹੈ, ਇਹ ਵੀ ਤੇ ਲੋਭ ਹੈ, ਹੋਰ 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 ਪੜ੍ਹਾਂ ਹੋਰ ਪੜ੍ਹਾਂ, ਦੱਸੋ ਇਹ ਲੋਭ ਮਾੜਾ ਕਿ ਚੰਗਾ, ਇਹ ਚੰਗਾ, ਇਹ ਤੇ ਹਰੇਕ ਚ ਚਾਹੀਦਾ, ਬਸ ਇਹ ਸਮਝਦਾਰ ਕੋਲ ਆਇਆ ਹੋਇਆ ਲੋਭ ਹੈ, ਤੇ ਜਿਹੜਾ ਮੂਰਖ ਕੋਲ ਆਇਆ ਹੁੰਦਾ ਉਹ ਕਹਿੰਦਾ ਮੈਂ ਹੋਰ ਪੈਸਾ ਇਕੱਠਾ ਕਰ ਲਾਂ, ਮੈਂ ਹੋਰ ਆਹ ਇਕੱਠਾ ਕਰ ਲਾਂ, ਉਹ ਮੂਰਖ ਕੋਲ ਆਇਆ ਲੋਭ, ਗੁਣ ਇਕੱਠੇ ਕਰਨ ਦਾ ਵੀ ਲੋਭ ਹੁੰਦਾ, ਮੈਂ ਹੋਰ ਸੁਣਾ, ਮੈਂ ਹੋਰ ਸਮਝਾਂ, ਮੈਂ ਹੋਰ ਪੜ੍ਹਾਂ, ਕਿੰਨੀਆਂ ਕਿੰਨੀਆਂ ਕਿਤਾਬਾਂ ਲਿਆ ਕੇ ਰੱਖਦੇ ਬੰਦਿਆਂ ਨੇ, ਕਿੰਨੀਆਂ ਕਿੰਨੀਆਂ ਲਾਇਬ੍ਰੇਰੀਆਂ, ਮੈਂ ਹੋਰ ਪੜ੍ਹਾਂ, ਮੈਂ ਹੋਰ ਪੜ੍ਹਾਂ, ਹੋਰ ਨੌਲੇਜ ਲਵਾਂ, ਹੋਰ ਨੌਲੇਜ ਲਵਾਂ, ਇਹ ਲੋਭ ਹੀ ਹੈ, ਇਹ ਚੰਗਾ ਲੋਭ ਹੈ, ਇਹ ਸਿਆਣੇ ਕੋਲ ਆਇਆ ਲੋਭ ਹੈ, ਇਹ ਮਾੜਾ ਤੇ ਕੁਛ ਵੀ ਨਹੀਂ। ਇਸੇ ਤਰ੍ਹਾਂ ਮੋਹ ਹੈ, ਮੋਹ ਦੇ ਵਿੱਚ ਕਈਆਂ ਨੂੰ ਕੀ ਦਿਸਦਾ, ਆਪਣੇ ਹੀ ਬੱਚੇ ਦਿਸਦੇ ਹੈ, ਕਈਆਂ ਨੂੰ ਸਾਰਿਆਂ ਦੇ ਦਿਸਦੇ ਆ। ਹੁਣ ਟੀਚਰ ਨੇ ਜਿਹੜੇ ਆਪਣੇ ਵਾਲੇ ਤੇ ਨਿਆਣੇ ਪਾਏ ਆ ਉਹਨਾਂ ਨੇ ਪ੍ਰਾਈਵੇਟ ਸਕੂਲਾਂ 'ਚ ਤੇ ਆਪ ਪੜ੍ਹਾਉਂਦੇ ਨੇ ਸਰਕਾਰੀ ਸਕੂਲਾਂ 'ਚ ਤੇ ਸਰਕਾਰੀ ਸਕੂਲ ਵਿੱਚ ਪਿੰਡ ਦੇ ਸਕੂਲ ਵਿੱਚ ਆਪ ਪੜ੍ਹਾਉਂਦਾ ਉੱਥੇ ਆਪਣੇ ਬੱਚੇ ਨਹੀਂ ਪਾਉਂਦਾ। ਉਹਨੂੰ ਪਤਾ ਕਿਉਂ? ਵੀ ਸਾਡੇ ਵਾਲੀ ਪੜ੍ਹਾਈ ਠੀਕ ਨਹੀਂ, ਸਾਡੀ ਪੜ੍ਹਾਈ ਠੀਕ ਨਹੀਂ। ਤੇ ਜੇ ਸਾਰੇ ਸਰਕਾਰੀ ਟੀਚਰ ਐ ਸਮਝਣ ਵੀ ਬੱਚਿਆਂ ਵਰਗੇ ਬੱਚੇ ਐ, 50 ਰੁਪਏ ਅਗਲਾ ਦਾਖਲਾ ਫੀਸ ਭਰਦਾ, ਅਗਲੇ ਦਾ ਨਿਆਣਾ ਸਰਕਾਰੀ ਸਕੂਲ ਵਿੱਚ 50 ਰੁਪਈਆਂ ਦੇ ਵਿੱਚ ਪੜ੍ਹੇ, ਸਾਰੇ ਟੀਚਰ ਆਪਾਂ ਪੜ੍ਹਾਈਓ ਸਾਡੇ ਬੱਚਿਆਂ ਵਰਗੇ ਬੱਚੇ ਐ, 40,000-50,000 ਤਨਖਾਹ ਲੈਂਦੇ ਆ ਤੇ ਕਿੱਦਾਂ ਦਾ ਸਮਾਜ ਬਣ ਸਕਦਾ? ਆ ਹੁਣ ਆਪਾਂ ਸਾਰਿਆਂ ਨੇ ਪ੍ਰਾਈਵੇਟ ਸਕੂਲਾਂ 'ਚ ਬੱਚੇ ਪੜ੍ਹਨੇ ਪਾਏ ਐ ਤੇ ਤੁਹਾਡੇ ਪਿੰਡ ਵਿੱਚ ਵੀ ਸਰਕਾਰੀ ਸਕੂਲ ਹੋਣਾ, ਪਰ ਸਰਕਾਰੀਆਂ 'ਚ ਨਹੀਂ ਪਾਉਂਦੇ, ਪ੍ਰਾਈਵੇਟ 'ਚ ਕਿਉਂ ਪਾਏ ਆ ਭਲਾ? ਉੱਥੇ ਪੜ੍ਹਾਈ ਜਾਂਦੀ, ਟੀਚਰ ਚੰਗੀ ਤਰ੍ਹਾਂ ਪੜ੍ਹਾਉਂਦੇ ਨੇ। ਜਿਹੜੇ ਬੰਦੇ ਦੀ ਵਾਹ ਲੱਗਦੀ ਹੈ ਅਗਲਾ 50,000 ਰੁਪਈਆ ਬਾਹਰ ਫੀਸਾਂ ਭਰ ਕੇ ਨਿਆਣੇ ਪੜ੍ਹਾਉਂਦਾ ਤੇ ਸਰਕਾਰੀ ਸਕੂਲ 'ਚ ਫੀਸ ਕਿੰਨੀ ਹੈ? 50 ਰੁਪਈਏ। ਉਹ 50,000 ਇੱਥੇ ਦਾਖਲਾ ਫੀਸ ਸਿਰਫ 50 ਰੁਪਈਏ। ਪੜ੍ਹਾਈ ਫ੍ਰੀ ਹੈ ਪਰ ਪੜ੍ਹਾਉਣ ਵਾਲੇ ਨਿਕੰਮੇ ਹੈ, ਪੜ੍ਹਾਉਣ ਵਾਲੇ ਪਾਸੇ ਧਿਆਨ ਘੱਟ ਦਿੰਦੇ ਆ ਤੇ ਅੱਜ ਫਿਰ ਹਾਲ ਕੀ ਹੈ? ਪਰ ਜੇ ਸਾਰੇ ਮਾਸਟਰ ਟੀਚਰ ਜਿੰਨੇ ਆਪਣੇ ਹੈ ਨੇ ਸਾਰੇ ਸਮਝ ਲੈਣ ਵੀ ਮੇਰੇ ਬੱਚਿਆਂ ਵਰਗੀ ਸਾਰਿਆਂ ਦੇ ਬੱਚੇ ਹੈ, ਸਕੂਲ 'ਚ ਜਾ ਕੇ ਸਵੈਟਰ ਹੀ ਨਹੀਂ ਬੁਣੀ ਜਾਣੇ, ਉੱਥੇ ਪੜ੍ਹਾਈ ਕਰਾ ਦਿਓ। ਅਗਲੇ ਨੂੰ ਕਹਿ ਦਿੰਦੇ ਨੇ ਬਹੁਤ ਕਈ ਸਾਡੇ ਵੇਲੇ ਤੇ ਇੱਦਾਂ ਹੀ ਹੁੰਦਾ ਸੀ, 25-30 ਸਾਲ ਪਹਿਲਾਂ ਬੋਤਲ ਦੇ ਜੀ, ਮੁਰਗਾ ਦੇ ਜੀ, ਇੰਨੇ ਜੀ ਪਾਸ ਕਰ ਦਿੰਦੇ ਸੀ, ਪੜ੍ਹਾਉਣ ਪੜ੍ਹਾਉਣ ਵਾਲੀ ਗੱਲ ਹੀ ਨਹੀਂ ਸੀ ਹੁੰਦੀ ਤੇ ਜਿਹੜਾ ਪਿਓ ਜਾ ਕੇ ਸਿਫਾਰਿਸ਼ ਕਰ ਆਇਆ ਉਹਨੂੰ ਪਾਸ ਕਰ ਦਿੰਦੇ ਸੀ, ਇਹੋ ਜੀ ਪੜ੍ਹਾਈ। ਪਰ ਉਹ ਬੰਦਾ ਆਪਣੇ ਬੱਚਿਆਂ ਵਰਗੇ ਦੂਜੇ ਦੇ ਬੱਚਿਆਂ ਨੂੰ ਨਹੀਂ ਸਮਝਦਾ। ਜਿੰਨੇ ਆਫੀਸਰ ਜਿੱਥੇ ਜਿੱਥੇ ਕੰਮ ਕਰਦੇ ਨੇ ਸਾਰਿਆਂ ਨੂੰ ਇੱਕੋ ਜਿਹਾ ਟ੍ਰੀਟ ਕਰਨ, ਆਪੇ ਠੀਕ ਹੋ ਜਾਏ ਸਾਰਾ ਕੁਝ, ਮੋਹ ਸਾਰਿਆਂ ਨਾਲ ਹੋਵੇ, ਮਾੜਾ ਥੋੜੋ ਹੈ, ਇਹ ਤੇ ਚਾਹੀਦਾ ਸੀ ਮੋਹ ਮਾੜਾ ਥੋੜਾ, ਮੋਹ ਤੇ ਅਫਸਰਾਂ ਚ ਵੀ ਵਾੜੋ ਥੋੜਾ ਜਿਹਾ, ਪਰ ਆਪਣਿਆਂ ਨਿਆਣਿਆਂ ਨਾਲ ਹੀ ਨਾ ਕਰਨ, ਸਾਰਿਆਂ ਨਾਲ ਕਰਨ, ਟੀਚਰਾਂ ਚ ਵਾੜੋ ਮੋਹ, ਆਪਣੇ ਬੱਚੇ ਨਾ ਦਿਸਣ ਦੂਜਿਆਂ ਦੇ ਵੀ ਦੇਖ ਜਾਣ, ਮੋਹ ਸਾਰਿਆਂ ਚ ਵਾੜੋ। ਗੁਰੂ ਗੋਬਿੰਦ ਸਿੰਘ ਚ ਮੋਹ ਨਹੀਂ, ਜੇ ਕਹਿ ਦੋ ਵੀ ਕਾਮ ਵੀ ਖਤਮ ਕਰ ਦੋ, ਕ੍ਰੋਧ ਵੀ ਖਤਮ ਕਰ ਦੋ, ਲੋਭ ਵੀ ਖਤਮ ਕਰ ਦੋ, ਮੋਹ ਵੀ ਖਤਮ ਕਰ ਦੋ, ਲੈ ਮੋਹ ਖਤਮ ਕਰ ਦੋਗੇ ਫਿਰ ਅਗਲਾ ਤੁਹਾਡੇ ਲਈ ਪੁੱਤ ਮਾਰ ਦੋ, ਮੋਹ ਨਹੀਂ ਹੋ ਜੇ। ਮੋਹ ਤੇ ਹੈ ਪਰ ਗਿਆਨੀ ਕੋਲ ਆਇਆ ਮੋਹ ਹੈ, ਸਿਆਣੇ ਕੋਲ ਆਇਆ ਮੋਹ ਹੈ, ਸਮਝਦਾਰ ਕੋਲ ਆਇਆ ਮੋਹ ਹੈ। ਸਮਝ ਸਭ ਤੋਂ ਵੱਡੀ ਚੀਜ਼ ਹੈ, ਮਾੜਾ ਕੁਛ ਨਹੀਂ, ਸਮਝ ਅਕਲ, ਤਾਂ ਹੀ ਤੇ ਰੌਲਾ ਪਾਈ ਜਾਂਦੇ ਆ ਵੀ ਗਿਆਨ ਲੈਣਾ ਹੈ, ਬਾਣੀ ਚੋਂ ਮਿਲਦਾ ਗਿਆਨ, ਬਾਣੀ ਚ ਕੀ ਹੈ, ਬਾਣੀ ਦੇ ਵਿੱਚ ਕੀ ਛੁਪਿਆ ਹੋਇਆ, ਬਾਣੀ ਗੁਰੂ, ਬਾਣੀ ਦੇ ਵਿੱਚ ਕੀ ਹੈ, ਗਿਆਨ, ਗੁਰੂ ਹੈ ਬਾਣੀ, ਉਹ ਗਿਆਨ ਹੈ ਬਾਣੀ ਚ ਤੇ ਉਹ ਗਿਆਨ ਲੈਣਾ, ਸਮਝ ਲੈਣੀ ਹੈ ਤੇ ਜੇ ਮੈਂ ਸਮਝਦਾਰ ਬਣ ਗਿਆ ਨਾ ਕਾਮ ਦਾ ਖਤਰਾ ਹੈ, ਨਾ ਕ੍ਰੋਧ ਦਾ ਖਤਰਾ ਹੈ, ਨਾ ਲੋਭ ਦਾ ਖਤਰਾ ਹੈ, ਨਾ ਮੋਹ ਦਾ ਖਤਰਾ ਹੈ, ਨਾ ਹੰਕਾਰ ਦਾ ਖਤਰਾ ਹੈ। ਹੰਕਾਰ ਵੀ ਤੇ ਕੌਨਫੀਡੈਂਸ ਹੀ ਹੈ, ਆਤਮ ਵਿਸ਼ਵਾਸ, ਸੈਲਫ ਕੌਨਫੀਡੈਂਸ, ਪਾਸ ਹੋ ਕੇ ਵਿਖਾਵਾਂਗੇ, ਫਸਟ ਆਵਾਂਗੇ, ਇਹ ਹੰਕਾਰ ਹੀ ਹੈ, ਪਰ ਸ਼ੁੱਧ ਹੈ, ਸਿਆਣੇ ਕੋਲ ਆ ਗਿਆ, ਸਿਆਣਾ ਕਹਿੰਦਾ ਪਾਸ ਹੋ ਕੇ ਵਿਖਾਵਾਂਗੇ, ਤੁਹਾਨੂੰ ਕਰਕੇ ਵਿਖਾਵਾਂਗੇ, ਬਣਾ ਕੇ ਵਿਖਾਵਾਂਗੇ, ਇਹ ਸ਼ੁੱਧ ਹੈ। ਤਾਂ ਕਰਕੇ ਸਭ ਨਾਲੋਂ ਜਿਹੜੀ ਵੱਡੀ ਚੀਜ਼ ਹੈ ਉਹ ਗਿਆਨ ਹੈ ਭਾਈ, ਅਕਲ ਹੈ, ਤੇ ਗਿਆਨ ਲੈਣ ਵਾਲੇ ਪਾਸੇ ਆਪਾਂ ਤੁਰਨਾ ਕੋਈ ਨਹੀਂ। ਮੱਥਾ ਟੇਕ ਲਿਆ, ਟਕਾ ਲਿਆ, ਰੁਮਾਲੇ ਚੜ੍ਹਾ ਲਏ, ਖੰਡ ਪਾਠ ਕਰਾ ਲਓ, ਦੇਗਾਂ ਕਰਾ ਲਓ, ਪ੍ਰਸ਼ਾਦ ਕਰਾ ਲਓ, ਇਹ ਤੇ ਠੀਕ ਹੈ, ਬਾਹਰੀ ਕਰਮ ਕਾਂਡ ਆਪਾਂ ਸਾਰੇ ਕਰਦੇ ਹੀ ਹਾਂ, ਪਰ ਸਭ ਨਾਲੋਂ ਜ਼ਰੂਰੀ ਹੈ, ਸਭ ਤੋਂ ਜ਼ਰੂਰੀ ਇਹ ਹੈ ਵੀ ਗਿਆਨ ਲੈਣਾ। ਪਾਠ ਕਿਉਂ ਕਰਾਉਣਾ? ਕਿਉਂਕਿ ਮੈਂ ਹੁਣ ਪਾਠ ਚੋਂ ਗਿਆਨ ਲੈਣਾ। ਗੁਰੂ ਗ੍ਰੰਥ ਸਾਹਿਬ ਨੂੰ ਘਰੇ ਕਿਉਂ ਸੱਦਿਆ? ਕਹਿੰਦੇ ਗਿਆਨ ਲੈਣਾ, ਮੇਰਾ ਮਨ ਪਵਿੱਤਰ ਹੋ। ਪਰ ਸਾਡੇ ਤੇ ਆਮ ਹੀ ਕਹਿੰਦੇ ਨੇ ਘਰ ਪਵਿੱਤਰ ਹੋ ਜੂ ਭਾਈ, ਚਲੋ ਪਾਠ ਕਰਾ ਲਓ, ਘਰ ਪਵਿੱਤਰ ਹੋ ਜੂ ਵੀ ਘਰ ਤੂੰ, ਘਰ ਦੀ ਕਿਹੜੀ ਚੀਜ਼ ਪਵਿੱਤਰ ਕਰਦਾ? ਸੋਫੇ ਪਵਿੱਤਰ ਹੁੰਦੇ ਆ, ਫਰਸ਼ ਪਵਿੱਤਰ ਹੁੰਦੇ ਆ ਕਿ ਬੈੱਡ ਪਵਿੱਤਰ ਹੁੰਦੇ ਆ, ਭਾਂਡੇ ਪਵਿੱਤਰ ਹੋ ਜਾਣਗੇ? ਪਵਿੱਤਰ ਤੇ ਤੈਂ ਹੋਣਾ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਘਰੋਂ, ਸਵੇਰੇ ਪਾਠ ਸੀ ਤੇ ਪਾਠ ਦਾ ਭੋਗ ਪੈ ਗਿਆ, ਮਹਾਰਾਜ ਦੇ ਸਰੂਪ ਚਲੇ ਗਏ ਤੇ ਸ਼ਾਮ ਨੂੰ ਇੱਧਰ ਧਿਆਨ ਦਿਓ, ਸ਼ਾਮ ਨੂੰ ਉਸੇ ਬੈੱਡ ਦੇ ਉੱਤੇ ਬੋਤਲ ਖੋਲ ਕੇ ਬਹਿ ਗਿਆ, ਪਵਿੱਤਰ ਕੀ ਹੋਇਆ? ਘਰ ਤੇ ਪਵਿੱਤਰ ਹੋ ਹੀ ਨਹੀਂ ਸਕਦਾ ਜਿੰਨਾ ਚਿਰ ਤੂੰ ਪਵਿੱਤਰ ਨਹੀਂ ਹੁੰਦਾ। ਅੱਜ ਤੁਹਾਡੇ 'ਚ ਮੇਰਾ ਵੀਰ ਕੋਈ ਕਵੇ ਵੀ ਮੈਂ ਆਪਣਾ ਮਨ ਬਦਲ ਲਿਆ ਵੀ ਆਪਾਂ ਨੀ ਪੀਣੀ ਪੂਣੀ ਛੱਡ ਦਿਓ ਪਰੇ, ਲੈ ਤੂੰ ਪਵਿੱਤਰ ਹੈ, ਮਨ ਬਦਲਣਾ ਹੈ, ਮਨ ਪਵਿੱਤਰ ਹੈ, ਸਰੀਰ ਪਵਿੱਤਰ ਰਹੂ ਫਿਰ ਤੇਰਾ, ਨਸ਼ੇ ਛੱਡਤੇ ਤੇ ਘਰ ਤੇ ਫਿਰ ਆਪੇ ਪਵਿੱਤਰ ਹੋ ਗਿਆ, ਬੋਤਲਾਂ ਚੱਕ ਕੇ ਬਾਹਰ ਸੁੱਟਤੀਆਂ, ਆਪੇ ਪਵਿੱਤਰ ਹੋ ਗਿਆ, ਤੂੰ ਪਵਿੱਤਰ ਹੋਏਗਾ, ਸਰੀਰ ਪਵਿੱਤਰ ਹੋਏਗਾ, ਫਿਰ ਘਰ ਪਵਿੱਤਰ ਹੋਜੂ, ਤੇ ਜੇ ਮੈਂ ਪਵਿੱਤਰ ਨਹੀਂ ਮੇਰਾ ਸਰੀਰ ਪਵਿੱਤਰ ਕਿੱਦਾਂ ਹੋਜੂ, ਜੇ ਮੈਂ ਪਵਿੱਤਰ ਨਹੀਂ ਫਿਰ ਮੇਰਾ ਘਰ ਪਵਿੱਤਰ ਕਿਵੇਂ ਹੋਜੂ, ਤਾਂ ਕਰਕੇ ਪਵਿੱਤਰ ਕਰਨਾ ਅਸੀਂ ਆਪਣਾ ਮਨ, ਤੇ ਪਵਿੱਤਰ ਮਨ ਕਿਵੇਂ ਪਵਿੱਤਰ ਹੁੰਦਾ ਹੈ, ਪਵਿੱਤਰ ਵਿਚਾਰ ਸੁਣੋ ਤੇ ਪਵਿੱਤਰ ਹੋ ਜਾਓ, ਚੰਗੇ ਵਿਚਾਰ ਸੁਣੋ ਤੇ ਚੰਗੇ ਬਣ ਜਾਓ, ਸ਼ੁੱਭ ਵਿਚਾਰ ਸੁਣੋ, ਚੰਗੇ ਵਿਚਾਰ ਸੁਣੋ ਤੇ ਪਵਿੱਤਰ ਹੋ ਜਾਓ, ਹੋ ਸਕਦੇ ਹਾਂ, ਲੋ ਫੇੜ ਪਰੋ, ਸਤਿਗੁਰ ਬਚਨ ਤੁਮਾਰੇ ਨਿਰਗੁਣ ਸੁਣੋ,
ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ,
ਨਿਰਗੁਣਾਂ ਦਾ ਨਿਸਤਾਰਾ ਕਰ ਦਿੰਦੇ ਆ ਅੱਗੇ,
ਮਹਾ ਬੇਖਾ ਦੇ ਦੁਸ਼ਟ ਅਪਵਾਦੀ ਏ ਪੁਨੀਤ ਸੰਘਾਰੇ,
ਬਾਲੇ ਭੈੜੇ ਸੀ ਜਿਹੜੇ ਮਹਾ ਬੇਖਾਦੀ, ਬਾਲੇ ਕਲੇਸ਼ੀ ਬੰਦੇ, ਦੁਸ਼ਟ ਅਪਵਾਦੀ, ਕਹਿੰਦੇ ਸਾਰੇ ਹੀ ਕਹਿੰਦੇ ਸਿੱਧੇ ਕਰਦੇ ਤੇ ਸਿੱਧੇ ਹੋ ਜਾਂਦੇ, ਬਾਲੇ ਵਿਗੜੇ ਹੋਏ ਬੰਦੇ ਕਮਾਲ ਦੇ ਬਣ ਜਾਂਦੇ ਆ, ਕਮਾਲ ਦੇ ਬਣ ਜਾਂਦੇ ਆ ਜਦੋਂ ਸਮਝ ਲੈ ਲੈਂਦੇ ਆ, ਨਾ ਚੀਜ਼ਿਆਂ ਚੀਜ਼ ਕਰੇ ਮੇਰਾ ਗੋਬਿੰਦ, ਨਾ ਚੀਜ਼ ਬੰਦੇ ਜਿਹੜੇ ਜਮਾਂ ਹੀ ਨਿਕੰਮੇ ਸੀ ਕਮਾਲ ਦੇ ਬਣ ਗਏ, ਲੱਕੜੀ ਕਿਸੇ ਨੀ ਕੰਮ ਦੀ ਵੇਖੋ ਪਈ ਤੇ ਜਦੋਂ ਮਿਲ ਗਈ ਕਿਸੇ ਕਾਰੀਗਰ ਦੇ ਹੱਥ ਲੱਗਦੀ ਹੈ ਐ ਬਣਾ ਦਿੰਦਾ, ਫਿਰ ਸ਼ੋ ਪੀਸ ਚ ਰੱਖਦੇ ਆ, ਅਗਲੇ ਕਾਰੀਗਰ ਦੇ ਹੱਥ ਲੱਗ ਗਈ ਹੈ ਤੇ ਲੱਕੜੀ ਵੀ ਹੈ ਹੋਰ ਕੀ ਹੈ, ਟਾਲੀ ਦੀ ਲੱਕੜ ਸੀ ਐ ਪਈ ਸੀ ਸਾਡੇ, ਪਰ ਜਦੋਂ ਚੰਗਾ ਕਾਰੀਗਰ ਲੈ ਗਿਆ ਉਹਨੇ ਫਿਰ ਐ ਰੰਦੇ ਮਾਰ ਮਾਰ ਕੇ ਲਿਸ਼ਕਾ ਦਿੱਤੀ, ਉਹ ਸਾਡੇ ਘਰੋਂ ਲੈ ਕੇ ਗਿਆ 1000 ਰੁਪਏ ਦੀ, ਛੋਟਾ ਜਿਹਾ ਮੁੱਢ ਲੈ ਗਿਆ ਚੱਕ ਕੇ 1000 ਦੀ, ਤੇ ਮਾਰ ਮਾਰ ਰੰਦੇ ਉਹੀ ਚੀਜ਼ ਹੁਣ ਉਹ ਅਗਲਾ ਕਹਿੰਦਾ 50,000 ਦੀ ਵੀ ਮਿਲੂਗੇ, ਰੰਦੇ ਮਾਰ ਮਾਰ ਕੇ ਲਿਸ਼ਕਾ ਦਿੱਤੀ। ਇਸੇ ਤਰ੍ਹਾਂ ਜਦੋਂ ਕਾਰੀਗਰ ਦੇ ਹੱਥ ਵਿੱਚ ਲੱਕੜੀ ਆ ਗਈ, ਟੇਲਰ ਦੇ ਹੱਥ ਵਿੱਚ ਕੱਪੜਾ ਆ ਗਿਆ, ਸੁਨਾਰ ਦੇ ਹੱਥ ਵਿੱਚ ਸੋਨਾ ਆ ਗਿਆ, ਲੁਹਾਰ ਦੇ ਹੱਥ ਵਿੱਚ ਲੋਹਾ ਆ ਗਿਆ, ਫਿਰ ਕਮਾਲ ਨਹੀਂ ਕਰ ਦਿੰਦੇ ਬੰਦੇ, ਉਹੀ ਚੀਜ਼ ਹੈ ਕਮਾਲ ਕਰ ਦਿੰਦੇ, ਐ ਬਣਾ ਦਿੰਦੇ ਪੂਰੀ, ਤੇ ਜਦੋਂ ਸਿੱਖ ਗੁਰੂ ਦੇ ਹੱਥ 'ਚ ਆ ਗਿਆ ਫਿਰ ਕਿਆ ਬਣੂ, ਪਛੜਾ ਕੇ ਨਾ ਭੱਜੇ, ਟੇਲਰ ਕੱਪੜਾ ਨਹੀਂ ਨਾ ਕਹਿੰਦਾ ਵੀ ਮੈਂ ਛਡਾ ਕੇ ਭੱਜਦਾ, ਵੀ ਮੈਂ ਬੰਨਣਾ ਨਹੀਂ ਜੀ ਕੁਝ, ਕੱਪੜਾ ਕਿਹੜਾ ਕਹਿੰਦਾ, ਨਾ ਸੋਨਾ ਕਹਿੰਦਾ, ਨਾ ਲੱਕੜ ਬੋਲੇ, ਨਾ ਲੋਹਾ ਬੋਲੇ, ਨਾ ਲੱਕੜ ਛਡਾ ਕੇ ਭੱਜਦੀ ਹੈ, ਨਾ ਲੋਹਾ ਛਡਾ ਕੇ ਭੱਜਦਾ ਹੈ, ਸਾਡਾ ਪੰਗਾ ਇਹ ਅਸੀਂ ਤੇ ਛਡਾ ਛਡਾ ਭੱਜਦੇ, ਲੱਕੜ ਨਹੀਂ ਨਾ ਕਹਿੰਦੀ ਮੈਂ ਬਦਲਣਾ ਨਹੀਂ ਚਾਹੁੰਦੀ, ਆਪਾਂ ਨਹੀਂ ਬਦਲਣਾ ਚਾਹੁੰਦੇ, ਕੱਪੜਾ ਥੋੜਾ ਕਹਿੰਦਾ ਮੈਂ ਬਦਲਣਾ ਨਹੀਂ ਚਾਹੁੰਦਾ, ਕੱਪੜਾ ਕਹਿੰਦਾ ਕਿਤੇ, ਉਹ ਕਹਿੰਦਾ ਕਰ ਲੈ ਜੋ ਮਰਜ਼ੀ, ਕੀਮਤ ਹੀ ਮੇਰੀ ਤਾਂ ਪਊ ਜੇ ਬਦਲੂ, ਉਦਾਂ ਤੇ ਕੰਮ ਹੀ ਨਹੀਂ ਕਿਸੇ ਮੈਂ, ਹੁਣ ਲੱਕੜ ਨੂੰ ਵੀ ਇਸ ਗੱਲ ਦਾ ਪਤਾ ਹੈ ਵੀ ਮੇਰੀ ਤੇ ਕੀਮਤ ਹੀ ਤਾਂ ਪਊ ਜੇ ਤੇਰੇ ਰੰਦੇ ਚੱਲਣਗੇ, ਮਾਰ ਲੈ ਜਿਹੜੇ ਮਾਰਨੇ, ਉਦਾਂ ਤੇ ਮੈਂ ਬੇਕੀਮਤ ਹੀ ਹਾਂ, ਮੇਰਾ ਫਾਇਦਾ ਕੀ ਹੈ, ਤੇ ਏਦਾਂ ਹੀ ਪਿਆਰਿਓ ਬੇਕੀਮਤ ਹੀ ਹਾਂ, ਕਿੰਨੀ ਕੁ ਕੀਮਤ ਹੈ ਸਾਡੀ, ਔਗਣਾਂ ਦੇ ਭਰੇ ਹੋਏ ਬੰਦੇ ਦੀ ਕੀਮਤ ਕੀ ਹੈ, ਕਿਹੜਾ ਪਸੰਦ ਕਰਦਾ ਉਹਨੂੰ, ਅੱਜ ਮਰ ਗਏ ਮਗਰ ਮਗਰ ਜਾਣਗੇ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਰਾਮ ਨਾਮ ਸਤ ਹੈ, ਰਾਮ ਨਾਮ ਸਤ ਹੈ, ਉਹ ਸੰਸਕਾਰ ਕਰਕੇ ਘਰ ਨੂੰ ਆ ਕੇ ਪੁੱਛਦਾ ਕਿਹੜਾ ਇੱਥੇ, ਫਿਰ ਕਦਰ ਵੀ ਕੀ ਪਈ, ਉਹ ਲੱਕੜ ਦੇ ਮੁੱਢ ਵਾਂਗੂ ਰਹਿ ਗਿਆ, ਫਿਰ ਜੇ ਨਹੀਂ ਆਪਣੇ ਆਪ ਨੂੰ ਕਾਰੀਗਰ ਦੇ ਹੱਥਾਂ 'ਚ ਦਿੱਤਾ ਤੇ ਬਣ ਵੀ ਕੀ ਗਿਆ, ਫਿਰ ਸਾਡਾ ਸਬਰ ਵੀ ਕੀ ਗਿਆ, ਖੱਟਿਆ ਵੀ ਕੀ, ਫਿਰ ਅਸੀਂ ਜੇ ਨਹੀਂ ਹੱਥਾਂ 'ਚ ਦੇਣਾ ਆਪਣੇ ਆਪ, ਅਹੀਂ ਰੱਖਣਾ ਤੇ ਰੱਖੀ ਰੱਖੋ, ਬਣਿਆ ਨਿਆਣੇ ਵੀ ਚਾਰ ਕੁ ਦਿਨ ਯਾਦ ਕਰਦੇ ਆ, ਭੁੱਲ ਜਾਣਗੇ ਬਸ, ਫਿਰ ਵੀ ਕਿਹੜਾ ਆਇਆ ਸੀ, ਕਿੱਧਰ ਗਿਆ, ਬਸ ਨਾਲੇ 10-10 ਕਿੱਲੇ ਜ਼ਮੀਨ ਸਾਂਭਦੇ ਨੇ ਅਗਲੇ, ਪ੍ਰੋਪਰਟੀਆਂ ਸਾਂਭਦੇ ਆ, ਸਭ ਕੁਛ ਤੇਰਾ ਉਹਨਾਂ ਨੂੰ ਕੋਲ ਹੈ, ਪਰ ਉਹ ਵੀ ਨਹੀਂ ਯਾਦ ਕਰਦੇ, ਬਾਕੀ ਕਿਸੇ ਨੇ ਕੀ ਯਾਦ ਕਰ ਲੈਣਾ, ਮਰਜ਼ੀ ਹੈ ਸਾਡੀ, ਐਂ ਰਹਿਣਾ ਐਂ ਰਹੀ ਜਾਈਏ, ਕੁਛ ਨੀ ਫਰਕ ਪੈਂਦਾ, ਪਰ ਪੇਸ਼ ਕਰਦੇ ਆਪਣੇ ਆਪ, ਜਿਵੇਂ ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋ ਗਏ, ਲੱਕੜਾ ਜਿਵੇਂ ਜਿਵੇਂ ਲੱਕੜ ਸਨਮੁੱਖ ਕਰ ਦਿੰਦੀ ਆਪਣੇ ਆਪ ਨੂੰ, ਪੇਸ਼ ਕਰ ਦਿੰਦੀ, ਜਿਵੇਂ ਕੱਪੜਾ ਪੇਸ਼ ਕਰ ਦਿੰਦਾ ਆਪਣੇ ਆਪ ਨੂੰ ਟੇਲਰ ਦੇ ਸਾਹਮਣੇ, ਸੋਨਾ ਪੇਸ਼ ਕਰ ਦਿੰਦਾ, ਇਹਦਾ ਆਪਣੇ ਆਪ ਨੂੰ ਕਿਤੇ ਨਾ ਕਿਤੇ ਪੇਸ਼ ਕਰਨਾ ਪੈਣਾ। ਬਦਲਣ ਦੇ ਵਾਸਤੇ ਹਿੰਮਤ ਕਰਨੀ ਪੈਣੀ ਹੈ, ਦਲੇਰੀ ਵਿਖਾਉਣੀ ਪੈਣੀ ਹੈ, ਮੈਂ ਬਦਲਾਂਗਾ, ਮੈਂ ਚੇਂਜ ਹੋਵਾਂਗਾ, ਛੱਡਾਂਗਾ ਯਾਰ, ਮੈਂ ਇਹਦੀ ਵੀ ਗੱਲ ਨਹੀਂ ਹੈ ਵੀ ਸ਼ਰਾਬ ਜਿੱਤ ਜੂ, ਮੈਂ ਜਿੱਤੂ, ਅੱਜ ਨਹੀਂ ਜਿੱਤਣ ਦਿੰਦੇ ਤੈਨੂੰ, ਆਹ ਭੈੜੀ ਆਦਤ ਮੈਨੂੰ ਪਈ ਹੋਈ ਹੈ, ਮੈਂ ਛੱਡੂ, ਇਹਨੂੰ ਛੱਡ ਕੇ ਵਿਖਾਊਂਗਾ, ਇਹ ਇਹ ਕਰਨਾ ਪੈਣਾ ਸਾਨੂੰ, ਇਹ ਹਿੰਮਤ ਕਰਨੀ ਪੈਣੀ ਹੈ ਪਿਆਰਿਓ। ਕਦਰ ਹੀ ਤਾਂ ਹੈ ਹਰ ਜੀਓ, ਨਿਮਾਣਿਆਂ ਤੂੰ ਮਾਣ, ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਹੋ ਕੁਰਬਾਨ। ਜਿਹੜੇ ਨਾ ਚੀਜ਼ ਹੈ ਨਾ ਚੀਜ਼ ਦਾ ਅਰਥ ਹੈ ਨਿਕੰਮਾ, ਜਿਹੜੇ ਜਮਾਂ ਹੀ ਨਿਕੰਮੇ ਬੰਦੇ ਹੁੰਦੇ ਆ, ਜਮਾਂ ਹੀ ਬੇਕਾਰ, ਕਹਿੰਦੇ ਬੇਕਾਰ ਤੇ ਨਿਕੰਮੇ ਬੰਦੇ ਕਮਾਲ ਦੇ ਬਣਾ ਦਿੰਦਾ ਹੈ ਗੁਰੂ ਦਾ ਗਿਆਨ। ਇਹ ਜਿਹਾ ਨਿਕੰਮੇ ਬੰਦੇ ਜਿਹੜੇ ਆ, ਜਮਾਂ ਹੀ ਐਂ ਲੱਗਦਾ ਸੀ ਵੀ ਇਹ ਬੰਦਾ ਸਿਰੇ ਦਾ ਕਮਲਾ, ਸਿਰੇ ਦਾ ਬੇਵਕੂਫ, ਮੂਰਖ ਸਿਰੇ ਦਾ, ਕਹਿੰਦੇ ਜਿੰਨਾ ਮੂਰਖ ਸੀ ਓਨਾ ਹੀ ਸਿਆਣਾ ਬਣ ਗਿਆ, ਜਿੰਨਾ ਕਮਲਾ ਝੱਲਾ ਸੀ ਓਨਾ ਹੀ ਅਗਲ ਵਾਲਾ ਬਣ ਗਿਆ, ਪਸ਼ੂ ਸੀ ਜਮਾਂ ਹੀ ਪਸ਼ੂ ਸੀ, ਬੰਦੇ ਵਾਲੇ ਕੰਮ ਨਹੀਂ ਪਸ਼ੂਆਂ ਵਾਲੇ ਕੰਮ ਕਰਦਾ ਸੀ, ਕਹਿੰਦੇ ਸਿੱਧਾ ਹੀ ਦੇਵਤਾ, ਦੇਵਤਿਆਂ ਵਾਲੇ ਕੰਮ ਲੱਗ ਗਿਆ ਕਰ। ਇੰਨੀ ਚੇਂਜ ਆ ਜਾਂਦੀ ਹੈ, ਇੰਨਾ ਬਦਲਾਵ ਆ ਜਾਂਦਾ, ਇੰਨੀ ਸਮਝ ਡਿਵੈਲਪ ਹੋ ਜਾਂਦੀ, ਮਾਈਂਡ ਖੁੱਲ ਜਾਂਦਾ। ਤਾਂ ਕਰਕੇ ਪਰ ਖੁੱਲਣਾ ਉਹਨਾਂ ਦਾ ਹੀ ਹੈ ਜਿਹੜੇ ਆਪਣਾ ਦਿਮਾਗ ਖੋਲ੍ਹਣਾ ਚਾਹੁੰਦੇ ਆ, ਜਿਹੜੇ ਬਦਲਣਾ ਨਹੀਂ ਚਾਹੁੰਦੇ ਉਹਨਾਂ ਨੂੰ ਦੁਨੀਆਂ ਦੀ ਕੋਈ ਤਾਕਤ ਬਦਲ ਨਹੀਂ ਸਕਦੀ। ਜਿਹੜਾ ਆਪਣੇ ਆਪ ਨੂੰ ਚੇਂਜ ਨਹੀਂ ਕਰਨਾ ਚਾਹੁੰਦਾ ਉਹਨੂੰ ਨਹੀਂ ਦੁਨੀਆਂ ਦੀ ਕੋਈ ਤਾਕਤ ਚੇਂਜ ਕਰ ਸਕਦੀ। ਬਦਲਣਾ ਤੇ ਪੈਣਾ, ਹਿੰਮਤ ਤੇ ਕਰਨੀ ਪੈਣੀ ਹੈ। ਤਾਂ ਕਰਕੇ ਖੋਟੇ ਵੀ ਖਰੇ ਬਣ ਜਾਣਗੇ, ਵਿਗੜੇ ਵੀ ਸਿੱਧੇ ਹੋ ਜਾਂਦੇ ਆ। ਕਬੀਰ, ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭ ਹੈ ਓੜ, ਹੀਰਾ ਕਿਸਕਾ ਬੋਪਰਾ ਪੁਜੈ ਨਰਤਨ ਖਰੋੜ। ਇੱਥੇ ਖੋਟੇ ਵੀ ਖਰੇ ਹੋ ਜਾਂਦੇ ਨੇ, ਖਰਿਆਂ ਦਾ ਸੰਗ ਕਰਕੇ ਪਿਆਰੇ ਖੋਟੇ ਵੀ ਖਰੇ ਹੋ ਜਾਂਦੇ, ਖਰਿਆਂ ਦਾ ਸੰਗ ਕਰਕੇ ਇੱਥੇ ਖੋਟੇ ਵੀ ਖਰੇ ਹੋ ਜਾਂਦੇ ਨੇ, ਖਰਿਆਂ ਦਾ ਸੰਗ ਕਰਕੇ ਇੱਥੇ ਖੋਟੇ ਵੀ ਖਰੇ ਹੋ ਜਾਂਦੇ ਨੇ, ਖਰਿਆਂ ਦਾ ਸੰਗ ਕਰਕੇ ਮਨਾ ਖੋਟੇ ਵੀ ਖਰੇ ਹੋ ਜਾਂਦੇ ਨੇ, ਖਰਿਆਂ ਦਾ ਸੰਗ ਕਰਕੇ ਇੱਥੇ ਖੋਟੇ ਵੀ ਖਰੇ ਹੋ ਜਾਂਦੇ ਨੇ, ਖਰਿਆਂ ਦਾ ਸੰਗ ਮਨਾ ਖੋਟੇ ਵੀ ਖਰੇ ਹੋ ਜਾਂਦੇ ਨੇ, ਖਰੇ ਹੋ ਜਾਂਦੇ ਨੇ ਖਰਿਆਂ ਦਾ ਸੰਗ ਕਰਕੇ, ਮਨਾ ਖੋਟੇ ਵੀ ਖਰੇ ਹੋ ਜਾਂਦੇ ਨੇ, ਖਰਿਆਂ ਦਾ ਸੰਗ ਕਰਕੇ ਇੱਥੇ ਵੀ ਖਰੇ ਹੋ ਜਾਂਦੇ ਨੇ, ਖਰਿਆਂ ਦਾ ਸੰਗ ਕਰਕੇ ਇੱਥੇ ਖੋਟੇ ਵੀ ਖਰੇ ਹੋ ਜਾਂਦੇ ਨੇ, ਜੀ ਖਰਿਆਂ ਦਾ ਸੰਗ ਕਰਕੇ ਮਨਾ ਖੋਟੇ ਵੀ ਖਰੇ ਹੋ ਜਾਂਦੇ ਨੇ, ਖਰਿਆਂ ਦਾ
ਸੰਗੋ ਨਾ ਪੜੋ ਖੋਟੇ ਵੀ,
ਖਰਿਆਂ ਦਾ ਸੰਗ ਕਰਕੇ
ਵਾ 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 ਵਾ,
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 ਖਰਿਆਂ ਦਾ ਸੰਗ ਕਰਕੇ
ਵਾ ਵਾ
ਜੀ, ਖਰਿਆਂ ਦਾ ਸੰਗ ਕਰਕੇ
ਵਾ 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 ਵਾ,
ਖਰਿਆਂ ਦਾ ਸੰਗ ਕਰਕੇ
ਮਨਾ ਖੋਟੇ ਵੀ ਖਰੇ ਹੋ ਜਾਂਦੇ ਨੇ,
ਖਰੇ ਹੋ ਜਾਂਦੇ ਨੇ
ਖਰਿਆਂ ਦਾ ਸੰਗ ਕਰਕੇ,
ਮਨਾ ਖੋਟੇ ਖਰੇ ਹੋ ਜਾਂਦੇ ਨੇ
ਖਰਿਆਂ ਦਾ ਸੰਗ ਕਰਕੇ,
ਇੱਥੇ ਖੋਟੇ ਵੀ ਖਰੇ ਹੋ ਜਾਂਦੇ ਨੇ,
ਖਰਿਆਂ ਦਾ ਸੰਗ ਕਰਕੇ
ਇੱਥੇ ਖੋਟੇ
ਸੰਗ ਕਰਦੇ
ਖੋਟਿਆਂ ਨੇ ਖਰੇ ਹੋ ਜਾਣਾ ਪਰ ਜੇ ਸੰਗਤ ਕਰਕੇ ਆਪਣੇ ਆਪ ਨੂੰ ਬਦਲਣਾ ਚਾਹੁੰਦੇ ਆ ਜਿਹੜੇ 35 ਗੁਰੂ ਗ੍ਰੰਥ ਸਾਹਿਬ 'ਚ ਬੈਠੇ ਆ ਸਾਰੇ ਹੀ ਖਰੇ ਐ ਪਰ ਜੇ ਸੰਗਤ ਕਰਕੇ ਉਹਨਾਂ ਦੀ ਸੋਚ ਨੂੰ ਆਪਣੀ ਜ਼ਿੰਦਗੀ 'ਚ ਲਿਆਉਣਾ ਚਾਹੁੰਦੇ ਆ ਤਾਂ ਖਰੇ ਬਣਾਂਗੇ ਤੇ ਜੇ ਬਦਲਣਾ ਨਹੀਂ ਚਾਹੁੰਦੇ ਉਹਨਾਂ ਨੇ ਨਹੀਂ ਐ ਕੋਈ ਛੂ ਮੰਤਰ ਕਰ ਦੇਣਾ ਵੀ ਸਿੱਧੇ ਹੀ ਬਦਲ ਜਾਂਗੇ ਉੱਥੋਂ ਨਹੀਂ ਐ ਹੋ ਜਾਣਾ ਉਹ ਬਦਲਾਂਗੇ ਤਾਂ ਜੇ ਬਦਲਣਾ ਚਾਹੁੰਦੇ ਆ ਆਪਣੇ ਆਪ ਨੂੰ ਚੇਂਜ ਕਰਾਂਗੇ ਤਾਂ ਗੱਲ ਬਣੂ ਸੋ ਇਸ ਕਰਕੇ ਲੋ ਸ਼ਬਦ ਜਿਹੜਾ ਪੜ ਰਹੇ ਆ ਸਤਿਗੁਰ ਬਚਨ ਤੁਮਾਰੇ ਨਿਰਗੁਣ ਪੜੋ ਅੱਗੇ
ਮਹਾ ਬੇਖਾ ਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਗਾਰੇ ਜਨਮ ਪਵਨ ਤੇ ਨਰਕ ਪੜਨ ਤੇ ਤਿੰਨ ਕੇ ਕੋਲੇ ਉਧਾਰੇ
ਬਸ ਜਿਹੜੇ ਭਟਕਦੇ ਫਿਰਦੇ ਸੀ ਨਰਕ ਭੋਗ ਰਹੇ ਸੀ ਜ਼ਿੰਦਗੀ ਨਰਕ ਬਣਾਈ ਪਈ ਸੀ ਜਿਨ੍ਹਾਂ ਨੇ ਕਹਿੰਦੇ ਸੋਹਣਾ ਬਣ ਗਿਆ ਜੀਵਨ ਉਹਨਾਂ ਦਾ ਜ਼ਿੰਦਗੀ ਨਰਕ ਬਣਾਈ ਹੋਈ ਸੀ ਜਿਨ੍ਹਾਂ ਨੇ ਭਟਕਦੇ ਸੀ ਭਟਕਣਾ ਹੀ ਲੱਗੀ ਹੋਈ ਸੀ ਸੋਹਣੇ ਜੀਵਨ ਵਾਲੇ ਬਣ ਗਏ ਅੱਗੇ
ਕੋਈ ਨਾ ਜਾਣੇ ਕੋਈ ਨਾ ਮਾਨੇ ਸੇ ਪ੍ਰਗਟ ਹਰ ਦੁਆਰੇ
ਕੋਈ ਨਹੀਂ ਸੀ ਜਾਣਦਾ ਕੋਈ ਨਹੀਂ ਸੀ ਮੰਨਦਾ ਪਰ ਅੱਜ ਉਹਨਾਂ ਦੇ ਗੁਣਾਂ ਨੂੰ ਮੰਨਦੇ ਆ ਲੋਕ ਅਕਲ ਵਾਲੇ ਬਣ ਗਏ ਜਦੋਂ ਅਗਲਾ ਜਾਣਦਾ ਹੈ ਉਹ ਗੁਣਾਂ ਨੂੰ ਮੰਨਦਾ ਗੁਣਾਂ ਨੂੰ ਕੁਆਲਿਟੀ ਹੈ ਜਿਹੜੀ ਜਿਹੜੀ ਹੁਣ ਕੁਆਲਿਟੀ ਆਈ ਹੈ ਜਿਹੜਾ ਖੇੜਾ ਆਇਆ ਜ਼ਿੰਦਗੀ ਦੇ ਵਿੱਚ ਉਹਨੂੰ ਕਿਵੇਂ ਨਹੀਂ ਮੰਨੂ ਅਗਲਾ ਜਦੋਂ ਜ਼ਿੰਦਗੀ ਇੰਨੀ ਵਧੀਆ ਹੋਵੇ ਕੁਆਲਿਟੀ ਹੋਵੇ ਉਹ ਕਿਉਂ ਨਹੀਂ ਮੰਨੂ ਕੋਈ ਨਾ ਜਾਣਦਾ ਕੋਈ ਨਾ ਮੰਨਦਾ ਕੋਈ ਨਹੀਂ ਜਾਣਦਾ ਸੀ ਪਰ ਹੁਣ ਟੋਟਲੀ ਲਾਈਫ ਬਦਲ ਗਈ ਉਹ ਜਦੋਂ ਸੋਹਣਾ ਜੀਵਨ ਬਣਿਆ ਫਿਰ ਅਗਲਾ ਖੜਖੜ ਵੇਖਦਾ ਜਦੋਂ ਕੋਈ ਚੀਜ਼ ਬਣ ਜਾਂਦੀ ਲੱਕੜੀ ਤੋਂ ਫਿਰ ਖੜਖੜ ਵੇਖਦਾ ਅਗਲਾ ਕੱਪੜੇ ਜਦੋਂ ਟੇਲਰ ਦੇ ਹੱਥ ਲੱਗਦੇ ਆ ਫਿਰ ਖੜਖੜ ਵੇਖਦਾ ਅਗਲਾ ਜਦੋਂ ਇੰਨਾ ਵਧੀਆ ਜੀਵਨ ਬਣ ਜਾਂਦਾ ਫਿਰ ਦੁਨੀਆ ਖੜਖੜ ਵੇਖਦੀ ਹੈ ਉਹ ਗੁਣ ਨੇ ਉਹ ਕੁਆਲਿਟੀ ਹੈ ਸਾਡੀ ਕਿਹੜਾ ਖੜਖੜ ਵੇਖੂ ਸਾਨੂੰ ਅੱਜ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਦੁਨੀਆ ਖੜਖੜ ਵੇਖਦੀ ਕਿ ਵੇਖੂ ਹੀ ਅਗਲਾ ਹੁਣ ਵੇਖੇ ਕਿਉਂ ਨਾ ਜਦੋਂ ਇੰਨੀ ਕੁਆਲਿਟੀ ਹੋਵੇ ਉਹ ਗੁਣਾਂ ਦੇ ਭਰੇ ਹੋਏ ਹੈ ਉਹ ਸਮਝ ਐਸੀ ਹੈ ਤੇ ਵੇਖੇ ਕਿਉਂ ਨਾ ਅਗਲਾ ਖੜਖੜ ਉਹ ਆਪਣੀ ਕਰਨੀ ਨਾਲ ਅਗਲੇ ਨੂੰ ਮਜਬੂਰ ਕਰ ਦਿੰਦੇ ਆ ਅਗਲਾ ਵੇਖਣਾ ਪੈਂਦਾ ਤੁਹਾਨੂੰ ਇੱਕ ਤੇ ਸਤਿਕਾਰ ਕਰਨਾ ਹੁੰਦਾ ਨਾ ਸਤਿਕਾਰ ਕਰਨਾ ਕਰੋ ਨਾ ਕਰੋ ਪਰ ਇੱਕ ਇਹੋ ਜਿਹੇ ਬੰਦੇ ਹੁੰਦੇ ਜਿਹੜੇ ਸਤਿਕਾਰ ਧੱਕੇ ਨਾਲ ਖੋ ਕੇ ਲੈ ਜਾਂਦੇ ਤੁਹਾਡੇ ਤੋਂ ਧੱਕੇ ਨਾਲ ਹੀ ਖੋ ਲੈਂਦੇ ਜੀ ਕਰਦਾ ਵੀ ਇਹਦਾ ਸਤਿਕਾਰ ਕਰੀ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਜਦੋਂ ਵੇਖਦੇ ਆ ਵੀ ਉਮਰ ਕਿੰਨੀ ਹੈ ਬਈ ਜ਼ੋਰਾਵਰ ਬਾਬਾ ਫਤਿਹ ਸਿੰਘ 7 ਦੇ ਨਹੀਂ ਹੋਏ 6 ਦੇ ਐ 7ਵਾਂ ਲੱਗਿਆ ਤੇ ਬਾਬਾ ਜ਼ੋਰਾਵਰ ਸਿੰਘ 9 ਦੇ ਨਹੀਂ ਹੋਏ 8 ਦੇ ਹੋਏ ਐ 9ਵਾਂ ਅਜੇ ਲੱਗਿਆ ਤੇ ਜਦੋਂ ਉਹਨਾਂ ਦੀ ਉਮਰ ਵੇਖਦੇ ਆ ਫਿਰ ਉਹਨਾਂ ਦੀ ਬੜਕ ਵੇਖਦੇ ਆ ਉਹਨਾਂ ਦਾ ਜਜ਼ਬਾ ਵੇਖਦੇ ਆ ਉਹਨਾਂ ਦੀ ਕਰਨੀ ਵੇਖਦੇ ਆ ਤੇ ਸਿਰ ਆਪਣੇ ਆਪ ਝੁਕ ਜਾਵੇ ਆਪਣੇ ਉਹ ਸਤਿਕਾਰ ਖੋ ਲੈਂਦੇ ਆ ਧੱਕੇ ਨਾਲ ਉਮਰ ਵੇਖ ਕੇ ਤੇ ਇਤਿਹਾਸ ਵੇਖ ਕੇ ਫਿਰ ਐ ਲੱਗਦਾ ਕਮਾਲ ਕੈਸੀਆਂ ਚੀਜ਼ਾਂ ਚੀਜ਼ ਕੈਸੀ ਸੀ ਫਤਿਹ ਸਿੰਘ ਉਹ ਕੈਸੀ ਕੁਆਲਿਟੀ ਸੀ ਤੇ ਹੁਣ ਘਾਟ ਘੜੀ ਕਿਉਂ ਨਾ ਜਾਵੇ ਪਿਆਰਿਓ ਤਿੱਥੇ ਘੜੀ ਐ ਸੁਰਤ ਮਤ ਮਨ ਬੁੱਧ ਤੇ ਘੜਨ ਵਾਲਾ ਸੀ ਗਲਗੀਆਂ ਵਾਲਾ ਘੜੇ ਕਿਉਂ ਨਾ ਜਾਂਦੇ ਆਪਣੇ ਪੁੱਤਾਂ ਦੇ ਘੜੇ ਆ ਤੇ ਮੋਤੀ ਰਾਮ ਵਰਗੇ ਕਿਹੜਾ ਘੱਟ ਹੈ ਕਿਤੇ ਕੋਲੂ ਪੀੜੇ ਗਏ ਦੁੱਧ ਪਿਆਉਣ ਦੇ ਬਦਲੇ ਆਪਾਂ ਕੋਸ਼ਿਸ਼ ਕਰਾਂਗੇ ਦਿਨ ਇਹੋ ਹੀ ਹੈ ਮੈਂ ਇੰਡੀਆ ਵਿੱਚ ਇਹੀ ਦੀਵਾਨ ਆ ਮੈਂ ਫਿਰ ਬਾਹਰ ਚਲੇ ਜਾਣਾ ਮੈਂ ਆਉਣ ਵਾਲੇ ਦਿਨਾਂ ਵਿੱਚ ਸਾਹਿਬਜ਼ਾਦਿਆਂ ਦਾ ਜ਼ਿਕਰ ਕਰਾਂਗਾ ਛੋਟਿਆਂ ਦਾ ਵੀ ਵੱਡਿਆਂ ਦਾ ਵੀ ਉਹਨਾਂ ਦੀ ਸ਼ਹੀਦੀ ਦਾ ਆਪਾਂ ਇਤਿਹਾਸ ਸਾਂਝਾ ਕਰਾਂਗੇ ਜ਼ਰੂਰ ਪਰ ਸਮਝਣ ਵਾਲੀ ਗੱਲ ਇਹ ਹੈ ਕਿ ਉਹ ਘੜੇ ਗਏ ਦੁਨੀਆ ਹੀ ਮੰਨਦੀ ਹੈ ਜਿੱਥੇ ਬਾਬਾ ਫਤਿਹ ਸਿੰਘ ਵਰਗਿਆਂ ਨੂੰ ਮੱਥਾ ਟੇਕਿਆ ਟੇਕ ਰਿਹਾ ਸਤਿਕਾਰ ਮਿਲ ਰਿਹਾ ਉੱਥੇ ਮੋਦੀ ਰਾਮ ਵਰਗੇ ਵੀ ਯਾਦ ਕੀਤੇ ਜਾ ਰਹੇ ਉਹ ਤੇ ਨਹੀਂ ਸੀ ਨਾ ਪੁੱਤ ਹੈ ਉਹ ਤੇ ਕੋਲ ਨਹੀਂ ਸੀ ਰਹਿੰਦਾ ਉਹ ਤੇ ਡੋਕਰ ਸੀ ਅਗਲਿਆਂ ਦੇ ਉਹਦੇ ਕੈਦੀਆਂ ਨੂੰ ਦੁੱਧ ਪਿਆਉਣ ਵਾਲਾ ਬੰਦਾ ਕੈਦੀਆਂ ਨੂੰ ਰੋਟੀ ਖਾਣ ਰੋਟੀ ਪਾਣੀ ਖਵਾਉਣ ਵਾਲਾ ਦੁੱਧ ਪਿਉਣ ਵਾਲਾ ਕੈਦੀਆਂ ਦੀ ਸੇਵਾ ਕਰਨ ਵਾਲਾ ਬੰਦਾ ਹੈ ਨੌਕਰ ਹੈ ਮੋਤੀ ਰਾਮ ਮਹਿਰਾ ਕਹਿੰਦੇ ਜਿਹਨੂੰ ਉਹਦੇ ਨੇੜੇ ਨਹੀਂ ਸੀ ਨਾ ਰਹਿੰਦਾ ਉਹ ਤਾਂ ਕਿੱਥੇ ਰਹਿੰਦਾ ਉਹਦੇ ਉਹਨੇ ਤੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਵੀ ਨਹੀਂ ਕਰੇ ਹੋਣੇ ਸਾਰੀ ਜ਼ਿੰਦਗੀ ਹੋ ਸਕਦਾ ਕਦੇ ਮਿਲਿਆ ਵੀ ਨਾ ਹੋਵੇ ਪਰ ਵੇਖੋ ਜਿਹੜਾ ਘੜ ਜਿਹੜਾ ਪੁੱਤ ਬਣਨਾ ਚਾਹੁੰਦਾ ਪੁੱਤਾਂ ਵਰਗਾ ਜਜ਼ਬਾ ਜਿਹੜਾ ਵੀ ਪੈਦਾ ਕਰਨਾ ਚਾਹੁੰਦਾ ਕਰ ਸਕਦਾ ਉਹਦੇ ਦਲੇਰੀ ਵਿਖਾ ਸਕਦਾ ਕੋਈ ਉਹਦੇ ਤੇ ਸੀ ਜੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਪੁੱਤ ਬਣ ਸਕਦੇ ਐ ਸਤਕਾਰ ਖੋ ਸਕਦੇ ਐ ਤੇ ਮੋਤੀ ਰਾਮ ਨੇ ਮਨ ਚ ਆਇਆ ਕਿ ਮਨਾ ਮਰਨਾ ਤੇ ਹੈ ਹੀ ਐ ਤੈਂ ਹੋਰ ਮਰ ਜਾਏਗਾ ਦਸਾਂ ਵੀਹਾਂ ਸਾਲਾਂ ਜੇ ਅੱਜ 50 ਦਾ ਹੈ 70 ਦਾ ਮਰ ਜਾਏਗਾ 70 ਤੋਂ ਕਿੰਨਾ ਕੁ ਤਾਂ ਚੱਲ ਜਾਏਗਾ ਤੂੰ ਮਰਨਾ ਤੇ ਹੈ ਹੀ ਐ ਕੱਲ ਨਾਲੋਂ ਅੱਜ ਹੀ ਮਰ ਜਾ ਅਮਰ ਹੋ ਗਿਆ ਉਹਦੇ ਸਮਝ ਐ ਚੱਲਦਾ ਆ ਆ ਚੱਲਦਾ ਹੈ ਸੋਚਦੇ ਐ ਅਗਲੇ ਫਸੇ ਹੋਏ ਨਹੀਂ ਆਪਾਂ ਫਸੇ ਹੋਏ ਅਸੀਂ ਤੇ ਫਸੇ ਹੋਏ ਆ ਨਾ ਉਹਨਾਂ ਗੱਲਾਂ ਦੇ ਵਿੱਚ ਅਸੀਂ ਤੇ ਬਦਲਣਾ ਚਾਹੁੰਦੇ ਹੀ ਨਹੀਂ ਅਸੀਂ ਪੁੱਤ ਬਣਨੇ ਨਹੀਂ ਚਾਹੁੰਦੇ ਅਸੀਂ ਕਹਿੰਦੇ ਠੀਕ ਹੈ ਯਾਰ ਜਿਹੇ ਜੀ ਜ਼ਿੰਦਗੀ ਲੰਘਦੀ ਹੈ ਚੱਲੀ ਜਾਣ ਦਿਓ ਘੜਤ ਜਿਹੇ ਜੀ ਘੜਦੀ ਬਸ ਉਵੇਂ ਹੀ ਚੱਲ ਰਿਹਾ ਸਾਰਾ ਕੁਛ ਪਰ ਜਿਹੜਾ ਬੰਦਾ ਸਮਝ ਲੈਣੀ ਚਾਹੁੰਦਾ ਬਹੁਤ ਦੂਰ ਹੋਵੇ ਕੋਈ ਰਿਸ਼ਤਾ ਨਾ ਵੀ ਹੋਵੇ ਨਾ ਉਹ ਤਾਂ ਵੀ ਸਮਝ ਲੈ ਸਕਦਾ ਹੈ ਗੁਰੂ ਨਾਨਕ ਦੇ ਰਿਸ਼ਤੇ ਵਿੱਚ ਥੋੜ੍ਹਾ ਪਾਈ ਲੈਣਾ ਪਰ ਉਹ ਕਿੱਥੋਂ ਆ ਕੇ ਤੇ ਸਾਰਾ ਕੁਝ ਲੈ ਗਿਆ ਗੁਰੂ ਅਮਰਦਾਸ ਭਾਈ ਲੈਣਾ ਜੀ ਤੋਂ ਗੁਰੂ ਅੰਗਦ ਸਾਹਿਬ ਤੋਂ ਸਾਰਾ ਕੁਝ ਲੈ ਗਿਆ ਸੋ ਗੱਲ ਰਿਸ਼ਤਿਆਂ ਦੀ ਨਹੀਂ ਗੱਲ ਤੇ ਉਹ ਮੰਨਣ ਦੀ ਆ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਉਹ ਤੇ ਪਿਉਂਦ ਹੋ ਜਾਂਦਾ ਹੈ ਕੋਈ ਵੀ ਬਣ ਸਕਦਾ ਨਾ ਸਾਡੇ ਪਿੱਛੇ ਜੇ ਜਥੇਦਾਰ ਦਾ ਹੁਕਮ ਆਇਆ ਸੀ ਅਕਾਲ ਤਖਤ ਤੋਂ ਕਹਿੰਦੇ ਜੀ ਬੱਚੇ ਘੱਟ ਨੇ ਸਿੱਖਾਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਕਰਨੇ ਚਾਹੀਦੇ ਐ ਤਾਂ ਜੋ ਸਿੱਖੀ ਵਧੇ 2 ਸਾਲ ਪਹਿਲਾਂ ਗੁਰਬਚਨ ਸਿੰਘ ਨੇ ਬਿਆਨ ਦਿੱਤਾ ਸੀ ਤੇ ਮੈਂ ਉਦੋਂ ਵੀ ਮੈਂ ਸਟੇਜ ਤੇ ਬੋਲਿਆ ਸੀ ਮੈਂ ਕਿਹਾ ਇਸ ਗੱਲ ਦੀ ਗਰੰਟੀ ਲੈ ਲੈ ਜਥੇਦਾਰ ਵੀ ਨਿਆਣੇ ਤੇ 2-2 4-4 ਹੋ ਜਾਣਗੇ ਵੀ ਸਿੱਖ ਹੋਣਗੇ ਗਰੰਟੀ ਲੈ ਹੁਣ 4 ਇਸ ਖੁੰਡ ਤੇ ਬੈਠੇ ਆ ਫਿਰ 4 ਇਸ ਖੁੰਡ ਤੇ ਬੈਠੇ ਆ ਮੁੜ ਕੇ 8 ਬੈਠੇ ਹੋਇਆ ਕਰਨਗੇ ਪਾਪੂਲੇਸ਼ਨ ਵਧਣ ਨਾਲ ਸਿੱਖੀ ਦਾ ਕੀ ਸੰਬੰਧ ਹੈ ਉਹ ਤੇ ਪਿਉਂਦ ਹੋ ਜਾਣਾ ਅਗਲੇ ਜਿਹੜਾ ਮਰਜ਼ੀ ਪਿਉਂਦ ਹੋ ਗਿਆ ਜੰਮੇ ਕਿਸੇ ਦੇ ਹੈ ਪਿਉਂਦ ਗੁਰੂ ਗੋਬਿੰਦ ਸਿੰਘ ਨੇ ਕਰਕੇ ਆਪਣੇ ਬਣੇ ਢਿੱਡੋਂ ਤੇ ਲੋਕਾਂ ਦੇ ਜੰਮੇ ਐ ਪਰ ਬਣ ਗਏ ਅਗਲੇ ਗੁਰੂ ਗੋਬਿੰਦ ਸਿੰਘ ਉਹਦੇ ਪਿਉਂਦ ਹੀ ਕਰਨਾ ਸੋਚ ਬਦਲਦੀ ਵਿਚਾਰ ਬਦਲਦੇ ਟੋਟਲੀ ਚੇਂਜ ਕਰਦੇ ਸਾਡੇ ਵਾਲੇ ਜੰਮਿਆਂ ਨੂੰ ਕੀ ਕਰੋਗੇ ਜੇ ਪਿਉਂਦ ਨੂਰ ਮਿਲੀਏ ਵਰਗਾ ਕਰ ਗਿਆ ਤੁਸੀਂ ਜੰਮੀ ਜਾਇਓ ਸਿੱਖ ਸਿੱਖ 4-4 ਨਿਆਣੇ ਜੰਮ ਜਾਓ ਤੇ ਸਰਸੇ ਵਾਲਾ ਪਿਉਂਦ ਕਰ ਜੂ ਤੁਹਾਡੇ ਪੰਜਾਬ ਨੂੰ ਫਿਰ ਕੀ ਕਰੋਗੇ ਇਹਦੀ ਗਰੰਟੀ ਲਓ ਚੇਲੇ ਤੇ ਜਿਹਦਾ ਜੀ ਕਰਦਾ ਅਗਲਾ ਬਣਾ ਜਾਂਦਾ ਆਪਣੇ ਪਿਉਂਦ ਕਰ ਜਾਂਦਾ ਅਗਲਾ ਜੰਮੀ ਜਾਇਓ ਤੁਸੀਂ ਪਿਉਂਦ ਕਰ ਜਾਣਗੇ ਅੱਗੇ ਕੀਤਾ ਨਹੀਂ ਜਾਂਦਾ ਸਾਰਾ ਪੰਜਾਬ ਹੀ ਪਖੰਡੀਆਂ ਨੇ ਪਿਉਂਦ ਕਰਤਾ ਅਗਲਿਆਂ ਨੇ ਜੰਮੇ ਆ ਸਿੱਖਾਂ ਦੇ ਆ ਪਿਉਂਦ ਆਪੋ ਆਪਣੇ ਕਰ ਗਿਆ ਇਹੀ ਕੁਝ ਕਰੀ ਜਾਇਓ ਪਰ ਕਿੱਥੇ ਜੰਮਿਆ ਦਇਆ ਸਿੰਘ ਕਿੱਥੇ ਹੈ ਦਇਆ ਰਾਮ ਤੇ ਪਿਉਂਦ ਗੁਰੂ ਗੋਬਿੰਦ ਸਿੰਘ ਨੇ ਕਰਤਾ ਜੰਮਿਆ ਧਰਮ ਚੰਦ ਕਿੱਥੇ ਹੈ ਪਿਉਂਦ ਗੁਰੂ ਗੋਬਿੰਦ ਸਿੰਘ ਨੇ ਕਰਤਾ ਹਿੰਮਤ ਰਾਏ ਜੰਮਿਆ ਕਿੱਥੇ ਹੈ ਪਿਆਰੇ ਜਿਹੜੇ ਪੰਜੇ ਬਣੇ ਪਿਉਂਦ ਕਲਗੀਧਰ ਨੇ ਕਰਤਾ ਇਹ ਕਿਉਂ ਨਹੀਂ ਕਹਿੰਦੇ ਸਾਡੇ ਚ ਪਿਉਂਦ ਕਰਨ ਦੀ ਸ਼ਕਤੀ ਨਹੀਂ ਇਹ ਕਿਉਂ ਨਹੀਂ ਕਹਿੰਦੇ ਨਿਆਣੇ ਜੰਮਣੇ ਇਹ ਤੇ ਸ਼ਕਤੀ ਸਾਰਿਆਂ ਚ ਹੀ ਹੈ ਪਰ ਪਿਉਂਦ ਕਰਨਾ ਹਰੇਕ ਨੂੰ ਨਹੀਂ ਆਉਂਦਾ ਇਹ ਕਮੀ ਹੈ ਪਿਉਂਦ ਨਹੀਂ ਕਰਦੇ ਉਹ ਚੜ੍ਹਦੀ ਨਹੀਂ ਆਉਂਦੀ ਉਹ ਸਮਝ ਨਹੀਂ ਸਾਡੇ ਪਰ ਉਹ ਕਿੱਥੋਂ ਦੇ ਜੰਮੇ ਕਿੱਥੇ ਕਿੱਥੇ ਦੇ ਤੇ ਜਦੋਂ ਸਤਿਗੁਰੂ ਨੇ ਪਿਉਂਦ ਕਰਕੇ ਸੋਚ ਹੀ ਬਦਲ ਕੇ ਰੱਖਦੀ ਯਾਰ ਪਿਉਂਦ ਹੋਣ ਵੀ ਕਿਉਂ ਨਾ ਇੱਕ ਝੌਰਾਂ ਦੇ ਘਰ ਜੰਮਦਾ ਕਹਿੰਦੇ ਆ ਜਾ ਤੂੰ ਮੇਰਾ ਪਿਆਰਾ ਮੇਰਾ ਭਰਾ ਹੈ ਤੂੰ ਪਿਉਂਦ ਨਾ ਹੋਵੇ ਅਗਲਾ ਇੱਕ ਛੀਂਬਿਆਂ ਘਰ ਜੰਮਦਾ ਕਹਿੰਦੇ ਆ ਜਾ ਭਰਾ ਮੇਰਾ ਪਿਉਂਦ ਅਗਲਾ ਹੋਵੇ ਨਾ ਅਗਲਾ ਨਾਈਆਂ ਦੇ ਘਰ ਜੰਮਿਆ ਕਹਿੰਦੇ ਆ ਜਾ ਭਰਾ ਮੇਰਾ ਕਿਉਂ ਨਾ ਪਿਉਂਦ ਹੋਵੇ ਸਾਡੇ ਵਰਗੇ ਗੁਰਦੁਆਰਿਆਂ 'ਚ ਕੀ ਕਰਦੇ ਆ ਪਰੇ ਚੱਲੋ ਛੁੱਟੀ ਜਾਤ ਵਾਲਾ ਤੂੰ ਤੈਨੂੰ ਵੜਨ ਨਹੀਂ ਦੇਣਾ ਤੇ ਤੈਨੂੰ ਕਮੇਟੀ ਕਿਵੇਂ ਬਣਾ ਲਈਏ ਸਿਰ ਤੇ ਚਾੜ ਪਾ ਲਈਏ ਇਹਨਾਂ ਨੂੰ ਕਮੇਟੀ ਦਾ ਮੈਂਬਰ ਬਣਾ ਕੇ ਜਾ ਜਿਹੜਾ ਸਰਸੇ ਵਾਲਾ ਲੱਭਣਾ ਲੱਭ ਲੈ ਤੈਨੂੰ ਗੁਰਦੁਆਰੇ ਵਿੱਚ ਕੋਈ ਥਾਂ ਨਹੀਂ ਸਾਡੀ ਕਮੇਟੀ ਜੱਟਾਂ ਦੀ ਹੈ ਤੂੰ ਨਹੀਂ ਵਿੱਚ ਵੜ ਸਕਦਾ ਇੱਥੇ ਫਿਰ ਅਗਲਾ ਪਿਉਂਦ ਕਰ ਲਓਗੇ ਆਪਾਂ ਪਿਉਂਦ ਕਰ ਲਾਂਗੇ ਅਗਲਾ ਚਾਰ ਰੋਟੀਆਂ ਦਾ ਭੁੱਖਾ ਨਹੀਂ ਸਾਡੇ ਤੇ ਰੋਟੀਆਂ ਵੀ ਬਰਾਬਰ ਲੰਗਰ ਵੀ ਕਈ ਥਾਵਾਂ ਤੇ ਅੱਡ ਅੱਡ ਲਾਈ ਫਿਰਦੇ ਐ ਐ ਪਿਉਂਦ ਹੁੰਦੀ ਹੁੰਦੀ ਸੀ ਦੁਨੀਆ ਕਿਤੇ ਉਹ ਜਦੋਂ ਭਾਈ ਮਰਦਾਨੇ ਨੂੰ ਮਾਰੇ ਕਹਿੰਦੇ ਮੇਰਾ ਭਾਈ ਆ ਜਾ ਮੇਰੇ ਬਹਿ ਜਾ ਸੱਜੇ ਪਾਸੇ ਅਗਲਾ ਪਿਉਂਦ ਨਾ ਹੋਵੇ ਬਣੇ ਨਾ ਭਾਈ ਗੁਰੂ ਨਾਨਕ ਦਾ ਮਰਦਾਨਾ ਜਿੰਦ ਕਿਉਂ ਨਾ ਮਾਰੇ ਲਾਵੇ ਕਿਉਂ ਨਾ ਅਗਲਾ ਜਿੰਦੜੀ ਆਪਣੀ ਐ ਪਿਉਂਦ ਹੁੰਦੇ ਆ ਮਰਦਾਨੇ ਵਾਂਗੂ ਜਿਵੇਂ ਬਾਬੇ ਨਾਨਕ ਨੇ ਕਰਿਆ ਮਰਦਾਨਾ ਵੀ ਆ ਜਾ ਭਾਈ ਬਹਿ ਜਾ ਮੇਰੇ ਕੋਲ ਏਦਾਂ ਪਿਉਂਦ ਕਰਦੇ ਅਗਲੇ ਸਾਡੇ ਵਾਂਗੂ ਨਹੀਂ ਆਕੜਾਂ ਦੇ ਚੱਕੇ ਹੰਕਾਰ ਦੇ ਚੱਕੇ ਵੀ ਅਸੀਂ ਫਲਾਣੇ ਹੁੰਦੇ ਹਾਂ ਅਸੀਂ ਫਲਾਣੇ ਹੁੰਦੇ ਹਾਂ ਇਹੋ ਜਿਹਾ ਨੂੰ ਨੇੜੇ ਨਹੀਂ ਲਾਈਦਾ ਬਰਾਬਰ ਨਹੀਂ ਭਾਈਦਾ ਸਿਰ ਤੇ ਨਹੀਂ ਮਾਉਣੇ ਐ ਨਹੀਂ ਪਿਉਂਦ ਹੋਣੇ ਤਾਂ ਕਰਕੇ ਜੰਮਣੇ ਸੌਖੇ ਹੈ ਪਰ ਪਿਉਂਦ ਕਰਨੇ ਬਹੁਤ ਔਖੇ ਤਾਂ ਕਰਕੇ ਕਈ ਵਾਰੀ ਆਪਣੇ ਹੀ ਪਿਉਂਦ ਨਹੀਂ ਹੁੰਦੇ ਉਹ ਤੇ ਸਤਿਗੁਰੂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨੇ ਪਿਉਂਦ ਕਰੇ ਹੋਏ ਸੀ ਪੁੱਤ ਗੁਰੂ ਗੋਬਿੰਦ ਸਿੰਘ ਦੇ ਤੇ ਤਾਂ ਹੀ ਤੇ ਇੰਨੀ ਦਲੇਰੀ ਇੰਨੀ ਹਿੰਮਤ ਹੈ ਤੇ ਆਵੇ ਕਿਵੇਂ ਨਾ ਆਪਣੇ ਪਿਤਾ ਨੂੰ ਵੇਖਿਆ ਆਲਾ ਦੁਆਲਾ ਵੇਖਿਆ ਪਲੇ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਰਹੇ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਪਿਆਰ ਕਰਨਾ ਸਿੱਖ ਹੀ ਲੈਣਾ ਹੁਣ ਮੈਨੂੰ ਦੱਸਿਓ ਜਿਹਦੇ ਨਾਲ ਪਿਆਰ ਕਰਦੇ ਹੋ ਘਰ 'ਚ ਤੁਹਾਡਾ ਕੋਈ ਫੈਮਿਲੀ ਫਰੈਂਡ ਹੋਵੇ ਘਰੇ ਆਉਣਾ ਜਾਣਾ ਹੋਵੇ ਜਿਹਦਾ ਜੇ ਤੁਹਾਡਾ ਪਿਆਰ ਹੈ ਦਾਦੇ ਦਾ ਪਿਆਰ ਹੈ ਦਾਦੀ ਦਾ ਪਿਆਰ ਹੈ ਪਿਓ ਦਾ ਪਿਆਰ ਹੈ ਮਾਂ ਦਾ ਪਿਆਰ ਹੈ ਤੇ ਬੱਚਾ ਫਿਰ ਉਹਦੇ ਨਾਲ ਪਿਆਰ ਕਰੂ ਕਿ ਨਹੀਂ ਨਿੱਕੇ ਨਿੱਕੇ ਨਿਆਣੇ ਆਪੇ ਕਰਨਗੇ ਵੀ ਆਹ ਮਾਸੜ ਬਹੁਤ ਆਉਂਦਾ ਇਹਦਾ ਮੇਰੇ ਪਿਓ ਨਾਲ ਬਹੁਤ ਬਣਦੀ ਸਾਡੂ ਸਾਡੂ ਨੇ ਮੇਰਾ ਪਿਓ ਤੇ ਮਾਸੜ ਇਹ ਸਾਡੂ ਸਾਡੂ ਨੇ ਇਹਨਾਂ ਦੀ ਬਣਦੀ ਬਹੁਤ ਹੈ ਪਿਆਰ ਫਿਰ ਪਿਓ ਕਰਦਾ ਹੈ ਮਾਂ ਵੀ ਪਿਆਰ ਕਰਦੀ ਹੈ ਉਹ ਬਾਹਲੇ ਆਉਂਦੇ ਨੇ ਰਿਸ਼ਤੇਦਾਰੀ ਚੋਂ ਇੱਕ ਰਿਸ਼ਤੇਦਾਰ ਇਹੋ ਜਿਹੇ ਨੇ ਜਿਹੜੇ ਆਏ ਰਹਿੰਦੇ ਹਰ ਮਹੀਨੇ ਤੇ ਬੱਚੇ ਨੂੰ ਕਹਿਣਾ ਪੈਂਦਾ ਤੂੰ ਪਿਆਰ ਕਰ ਇਹਨਾਂ ਨਾਲ ਬੱਚਾ ਆਪ ਹੀ ਉਹਨਾਂ ਨਾਲ ਪਿਆਰ ਕਰਨ ਲੱਗ ਜਾਂਦਾ ਜਦੋਂ ਤੁਹਾਨੂੰ ਵੇਖਦਾ ਤੁਸੀਂ ਪਿਆਰ ਕਰਦੇ ਹੋ ਉਹ ਵੀ ਪਿਆਰ ਕਰਦਾ ਜਿਹੜੇ ਚਾਚੇ ਤਾਏ ਨਾਲ ਤੁਹਾਡਾ ਪਿਆਰ ਹੈ ਤੁਹਾਡੇ ਬੱਚਿਆਂ ਦਾ ਵੀ ਪਿਆਰ ਪੈ ਜਾਂਦਾ ਤੁਹਾਡੇ ਵੇਖਦੇ ਤੁਹਾਡੇ ਕਰੀ ਹੋਈ ਨੇ ਉਹ ਤੇ ਜੇ ਤੇਰੇ ਚਾਚੇ ਨਾਲ ਪਿਆਰ ਸੀ ਤੇਰਾ ਪੁੱਤ ਚਾਚੇ ਨਾਲ ਪਿਆਰ ਕਰਨ ਲੱਗ ਗਿਆ ਜੇ ਤੇਰਾ ਕਿਸੇ ਰਿਸ਼ਤੇਦਾਰੀ 'ਚ ਤੇਰੇ ਸਾਡੂ ਨਾਲ ਪਿਆਰ ਸੀ ਤੇਰਾ ਪੁੱਤ ਉਹਦੇ ਨਾਲ ਪਿਆਰ ਕਰਨ ਲੱਗ ਗਿਆ ਤੇ ਜੇ ਤੇਰਾ ਗੁਰੂ ਨਾਲ ਪਿਆਰ ਹੋ ਬੱਚਿਆਂ ਤੇ ਆਪੇ ਹੀ ਅਸਰ ਹੋ ਜਾਣਾ ਤੁਹਾਡਾ ਜੇ ਸਮਝ ਨਾਲ ਅਕਲ ਨਾਲ ਪਿਆਰ ਹੈ ਬੱਚਿਆਂ ਦੇ ਉੱਤੇ ਅਸਰ ਹੋਣਾ ਹੀ ਹੋਣਾ ਸੁਭਾਵਕ ਹੈ ਪ੍ਰਭਾਵ ਪੈ ਜਾਂਦਾ ਨਿਆਣੇ ਸਿੱਖ ਜਾਂਦੇ ਆ ਇਮਾਨਦਾਰ ਆ ਚੰਗੇ ਆ ਬੱਚਿਆਂ ਦੇ ਉੱਤੇ ਉਹਦਾ ਪ੍ਰਭਾਵ ਪੈ ਜਾਣਾ ਤੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਉੱਤੇ ਪ੍ਰਭਾਵ ਸੀ ਇਸ ਗੱਲ ਦਾ ਕਿ ਆਨੰਦਪੁਰ ਸਾਹਿਬ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਵੇਖਿਆ ਤਿਆਗ ਵੀ ਹੈ ਕੁਰਬਾਨੀ ਵੀ ਹੈ ਉਹਨਾਂ ਨੂੰ ਪਤਾ ਸੀ ਵੀ ਸਾਡਾ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਅਸੀਂ ਦਰਸ਼ਨ ਤੇ ਨਹੀਂ ਕੀਤੇ ਜੋਰਾਵਰ ਸਿੰਘ ਫਤਿਹ ਸਿੰਘ ਨਾ ਅਜੀਤ ਸਿੰਘ ਨਾ ਜੁਝਾਰ ਸਿੰਘ ਨੇ ਦਰਸ਼ਨ ਇਹਨਾਂ ਨੇ ਨਹੀਂ ਕਰੇ ਗੁਰੂ ਤੇਗ ਬਹਾਦਰ ਸਾਹਿਬ ਦੇ ਇਹਨਾਂ ਦਾ ਤੇ ਜਨਮ ਬਹੁਤ ਬਾਅਦ ਦਾ ਸਾਹਿਬਜ਼ਾਦਿਆਂ ਦਾ ਤੇ ਜਨਮ ਬਹੁਤ ਬਾਅਦ ਦਾ 20 ਸਾਲ ਬਾਅਦ ਪਰ ਇਹਨਾਂ ਨੇ ਸੁਣਿਆ ਵੀ ਪੌਣੇ 9 ਸਾਲ ਦੀ ਉਮਰ ਸੀ ਸਾਡੇ ਪਿਤਾ ਦੀ ਜਿੱਦਣ ਉਹਨਾਂ ਦੇ ਪਿਤਾ ਦਾ ਸੀਸ ਆਇਆ ਇਹ ਸੁਣਿਆ ਬਾਬਾ ਜੋਰਾਵਰ ਸਿੰਘ ਨੇ ਬਾਬਾ ਫਤਿਹ ਸਿੰਘ ਨੇ ਸੁਣਿਆ ਤੇ ਪਤਾ ਹੈ ਵੀ ਸਾਡਾ ਪਿਤਾ ਕਿੰਨੀ ਕੁਰਬਾਨੀ ਵਾਲਾ ਸਾਡਾ ਪਿਤਾ ਗੋਬਿੰਦ ਸਿੰਘ ਕਿੰਨੀ ਕੁਰਬਾਨੀ ਵਾਲਾ ਕਿੱਡਾ ਤਿਆਗ ਕਰ ਸਕਦਾ ਹੈ ਆਨੰਦਪੁਰ ਸਾਹਿਬ ਛੱਡਦਾ ਉਹਨਾਂ ਨੇ ਕਲਗੀਧਰ ਜੀ ਨੂੰ ਵੇਖਿਆ ਤਾਂ ਸਰ ਉੱਥੇ ਵਜੀਦੇ ਦੀ ਕਚਹਿਰੀ 'ਚ ਜਾ ਕੇ ਗੱਲ ਕਰਦੇ ਆ ਨਾ ਘਰੇ ਮਾਹੌਲ ਇਹੋ ਜਿਹਾ ਅਸਰ ਆਇਆ ਉਸ ਗੱਲਾਂ ਨਾਲ ਨਹੀਂ ਮਾਹੌਲ ਕਹੀ ਤੇ ਗੱਲਾਂ ਨਾਲ ਹੀ ਕਹਿੰਦੇ ਨੇ ਸਿੱਖੀ ਦਾ ਪ੍ਰਭਾਵ ਰੱਖੋ ਘਰ 'ਚ ਵੀ ਗੱਲਾਂ ਵੀ ਐਂ ਨਾ ਹੋਵੇ ਐਂ ਨਹੀਂ ਭਾਈ ਪ੍ਰੈਕਟੀਕਲ ਕਰੋ ਕਰਕੇ ਵਿਖਾਵਾਂਗੇ ਬੱਚਿਆਂ ਦੇ ਉੱਤੇ ਉਹਦਾ ਅਸਰ ਪੈਂਦਾ ਉਹਦਾ ਪ੍ਰਭਾਵ ਪਏਗਾ ਨਿਆਣਿਆਂ ਉੱਤੇ ਖੁਦ ਤੁਰਨਾ ਸ਼ੁਰੂ ਕਰ ਦਿਓ, ਬੱਚੇ ਕਾਪੀ ਕਰਨੀ ਸ਼ੁਰੂ ਕਰ ਦੇਣਗੇ, ਸਾਡੇ ਵਾਂਗੂ ਵੇਖ ਵੇਖ ਕੇ ਉਹ ਵੀ ਮਗਰ ਲੱਗ ਜਾਣਗੇ। ਸੋ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਪਲੇ, ਮੁੱਲ ਲੈ ਕੇ ਜਗ੍ਹਾ ਗੁਰੂ ਤੇਗ ਬਹਾਦਰ ਸਾਹਿਬ ਨੇ ਆਨੰਦਪੁਰ ਸਾਹਿਬ ਵਸਾਇਆ, ਮੁੱਲ ਲਈ ਜਗ੍ਹਾ। ਬੜਾ ਸੋਹਣਾ ਵਸਦਾ ਰਸਦਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਆਪ ਦਾ ਬਲੀਦਾਨ ਦਿੱਤਾ, ਤੁਸੀਂ ਸਾਰੇ ਜਾਣਦੇ ਹੋ। ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਪਿੱਛੇ ਜੇ ਲੰਘ ਕੇ ਗਿਆ, ਉਸ ਵੇਲੇ ਦੇ ਵਿੱਚ ਉਹ ਡਿਕਟੇਟਰਸ਼ਿਪ ਦੇ ਵਿੱਚ ਡੈਮੋਕਰੇਸੀ ਦੀ ਗੱਲ ਕਰਦੇ। ਧਿਆਨ ਨਾਲ ਸਮਝਿਓ, ਅੱਜ ਦੇ ਸਮੇਂ ਦੇ ਵਿੱਚ ਆਪਾਂ ਆਜ਼ਾਦ ਹਾਂ, ਇੱਥੇ ਫਰੀਡਮ ਆਫ ਸਪੀਚ ਹੈ, ਫਰੀਡਮ ਆਫ ਬਲੀਵ ਹੈ, ਬੰਦਾ ਜੋ ਮਰਜ਼ੀ ਬਲੀਵ ਕਰ ਸਕਦਾ, ਜੋ ਮਰਜ਼ੀ ਸਪੀਚ ਕਰ ਸਕਦਾ, ਮਾਰ ਨਹੀਂ ਤੁਸੀਂ ਸਕਦੇ ਕਿਸੇ ਨੂੰ, ਕਹਿ ਸਕਦੇ। ਸਪੀਚ ਦਾ ਹੱਕ ਹੈ ਵੀ ਆਹ ਗਲਤ ਹੈ ਆਹ ਠੀਕ, ਤੁਸੀਂ ਇਹ ਕਹਿ ਸਕਦੇ ਹੋ ਵੀ ਪੱਥਰਾਂ ਨੂੰ ਪੂਜਣਾ ਗਲਤ ਹੈ, ਇਹ ਬੋਲ ਸਕਦੇ ਹੋ। ਪਰ ਜੇ ਕਿਸੇ ਨੇ ਪੱਥਰ ਰੱਖ ਕੇ ਮੱਥਾ ਟੇਕਦਾ, ਤੁਸੀਂ ਉਹਨੂੰ ਬਾਂਹ ਤੋਂ ਫੜ ਕੇ ਰੋਕ ਨਹੀਂ ਸਕਦੇ, ਇਹ ਨਹੀਂ ਕਰ ਸਕਦੇ, ਤੁਸੀਂ ਬੋਲ ਸਕਦੇ। ਫਰੀਡਮ ਆਫ ਸਪੀਚ ਇਹ ਤੈਨੂੰ ਹੈ ਫਰੀਡਮ, ਪਰ ਫਰੀਡਮ ਆਫ ਬਲੀਵ ਹੈ ਜਿਹੜਾ ਇਹ ਅਗਲੇ ਨੂੰ, ਅਗਲਾ ਚਾਹੇ ਸੱਪ ਨੂੰ ਮੱਥਾ ਟੇਕੇ ਤੂੰ ਬਾਂਹ ਤੋਂ ਫੜ ਕੇ ਨਹੀਂ ਰੋਕ ਸਕਦਾ, ਘਰ 'ਚ ਚਾਹੇ 10 ਮੱਟੀਆਂ ਬਣਾ ਲਵੇ ਤੁਸੀਂ ਉਹਨੂੰ ਰੋਕ ਨਹੀਂ ਸਕਦੇ। ਉਹਦੇ ਬਾਰੇ ਕਹਿ ਸਕਦੇ ਹੋ ਵੀ ਗਲਤ ਹੈ ਪਰ ਰੋਕ ਨਹੀਂ ਸਕਦੇ। ਇਹ ਇਹ ਅੱਜ ਡੈਮੋਕਰੇਸੀ ਦੇ ਵਿੱਚ ਸਾਨੂੰ ਹੱਕ ਹੈ, ਸਮਝਦੇ ਹੋ ਨਾ ਗੱਲ, ਮੈਂ ਫਿਰ ਦੁਹਰਾ ਦਿਆਂ, ਇਹ ਕਿੱਡਾ ਵੱਡਾ ਹੱਕ ਹੈ ਵੀ ਤੂੰ ਚਾਹੇ ਕੁੱਤੇ ਨੂੰ ਮੱਥਾ ਟੇਕ ਲੈ, ਗਧੇ ਨੂੰ ਮੱਥਾ ਟੇਕ ਲੈ, ਸੱਪ ਨੂੰ ਮੱਥਾ ਟੇਕ ਲੈ, ਇਹ ਹੱਕ ਹੈ ਨਾ, ਅੱਜ ਰੋਕਦਾ ਤੇ ਕੋਈ ਨਹੀਂ, ਇਹ ਹੱਕ ਹੈ, ਖੁੱਲ ਹੈ, ਜਿਹਨੂੰ ਮਰਜ਼ੀ ਮੰਨ ਤੇ ਚਾਹੇ ਨਾਸਤਕ ਹੋ ਜਾ, ਐ ਹੱਥ ਖੜੇ ਕਰਕੇ ਕਹਿ ਦੇ ਮੈਂ ਨਾਸਤਕ ਹਾਂ, ਕੋਈ ਰੱਬ ਰੂਪ ਨਹੀਂ, ਮੈਂ ਰੱਬ ਨੂੰ ਮੰਨਦਾ ਨਹੀਂ, ਲੈ ਤੈਨੂੰ ਇਹਦੀ ਵੀ ਆਗਿਆ, ਕੋਈ ਰੋਕ ਕੋਈ ਧੱਕਾ ਨਹੀਂ ਫੇਰ, ਇਹ ਕਿੰਨੀ ਵਧੀਆ ਗੱਲ ਹੈ ਵੀ ਚਾਹੇ ਐਂ ਕਹਿ ਦੇ ਮੈਂ ਰੱਬ ਨੂੰ ਨਹੀਂ ਮੰਨਦਾ ਤਾਂ ਵੀ ਖੁੱਲ੍ਹ ਹੈ, ਤੇ ਚਾਹੇ ਕਹਿ ਦੇ ਮੈਂ ਸੱਪ ਨੂੰ ਰੱਬ ਮੰਨਦਾ ਤਾਂ ਵੀ ਖੁੱਲ੍ਹ ਹੈ, ਸਮਝ ਕੇ ਗੱਲ, ਤੇਰੇ ਰੱਬ ਦੇ ਉੱਤੇ ਮੈਂ ਬੋਲ ਸਕਦਾ ਵੀ ਸੱਪ ਰੱਬ ਨਹੀਂ, ਪਰ ਮੈਂ ਤੈਨੂੰ ਰੋਕ ਨਹੀਂ ਸਕਦਾ। ਆਉਂਦੀ ਹੈ ਪਕੜ ਚ ਗੱਲ ਵੀ ਮੈਂ ਸੱਪ ਨੂੰ ਰੱਬ ਮੰਨਣ ਵਾਲੇ ਨੂੰ ਰੋਕ ਨਹੀਂ ਸਕਦਾ, ਪਰ ਕਹਿ ਸਕਦਾ ਵੀ ਰੱਬ ਸੱਪ ਨਹੀਂ ਰੱਬ ਹੁੰਦਾ, ਇਹ ਮੈਂ ਬੋਲ ਸਕਦਾ ਪਰ ਮੈਂ ਤੈਨੂੰ ਰੋਕ ਨਹੀਂ ਸਕਦਾ। ਬੋਲਣ ਦਾ ਮੈਨੂੰ ਹੱਕ ਹੈ ਤੇ ਜਿਹਨੂੰ ਮਰਜ਼ੀ ਮੰਨਣਾ ਇਹ ਤੈਨੂੰ ਹੱਕ, ਸਿੱਧੀ ਗੱਲ ਸਮਝ ਆ ਗਈ। ਹੁਣ ਸਮਝਿਓ, ਐਡਾ ਵੱਡਾ ਇਹ ਵਧੀਆ ਸਿਸਟਮ ਹੈ ਜਿਹੜਾ, ਇਹ ਵਧੀਆ ਦੁਨੀਆ 'ਚ ਹੈ, ਇਹ ਸਾਡੇ ਭਾਰਤ ਵਿੱਚ ਨਹੀਂ, ਭਾਰਤ ਵਿੱਚ ਨਹੀਂ ਭਾਈ, ਇਹ ਸਾਰੀ ਦੁਨੀਆ 'ਚ ਹੈ। ਆਪਾਂ ਭਾਵੇਂ ਕਹਿੰਦੇ ਵੀ ਬਹੁ ਗਿਣਤੀਆਂ ਘੱਟ ਗਿਣਤੀਆਂ ਨਾਲ ਧੱਕਾ ਕਰਦੀਆਂ, ਆਪਾਂ ਕਹਿੰਦੇ ਹਾਂ ਵੀ ਬਹੁ ਗਿਣਤੀ ਘੱਟ ਗਿਣਤੀ ਨਾਲ ਧੱਕਾ ਕਰਦੀ ਹੈ, ਪਰ ਹੱਕ ਤੇ ਸਾਨੂੰ ਹੈ। ਹੁਣ ਗੁਰਬਾਣੀ ਦਾ ਜਦੋਂ ਆਹ ਸ਼ਬਦ ਪੜ੍ਹਦੇ ਹਾਂ, ਹਿੰਦੂ ਅੰਨਾ ਤੁਰਕੂ ਘਾਣਾ, ਦੋਹਾਂ ਤੇ ਗਿਆਨੀ ਸਿਆਣਾ ਕਹਿੰਦੇ ਹਨ, ਹੁਣ ਹਿੰਦੂ ਅੰਨਾ ਕਹਿਣਾ ਕਹਿੰਦੇ ਕਿੱਥੇ ਆ ਭਲਾ, ਹਿੰਦੁਸਤਾਨ ਚ ਰਹਿੰਦੇ ਹਾਂ ਨਾ, ਭਾਰਤ ਚ ਰਹਿੰਦੇ, ਭਾਰਤ ਚ ਰਹਿ ਕੇ ਇੱਥੇ ਬਹੁ ਗਿਣਤੀ ਕੀਤੀ ਹੈ, ਬੋਲੋ ਜਰਾ ਗੱਜ ਕੇ ਦੱਸੋ ਹਿੰਦੂਆਂ ਦੀ, ਤੇ ਆਪਾਂ ਗੁਰਦੁਆਰੇ ਚ ਕੀ ਕਹਿੰਦੇ ਹਾਂ, ਹਿੰਦੂ ਅੰਨਾ ਤੁਰਕੂ ਕਾਣਾ, ਤੇ ਸਾਡੇ ਦੂਜੇ ਨੰਬਰ ਤੇ ਗਿਣਤੀ ਕੀਤੀ ਹੈ ਭਲਾ ਮੁਸਲਮਾਨਾਂ ਦੀ, ਆਪਾਂ ਕਿੰਨੇ, ਬਹੁਤ ਘੱਟ। ਪਰ ਇੱਕ ਗੱਲ ਹੈ, ਸਾਨੂੰ ਹੱਕ ਹੈ ਫਰੀਡਮ ਆਫ ਸਪੀਚ ਦਾ, ਵੀ ਤੂੰ ਹਿੰਦੂ ਨੂੰ ਅੰਨਾ ਕਹਿ ਰਿਹਾ ਗੁਰਦੁਆਰੇ ਖੰਡ ਪਾਠ ਚੱਲਦਾ ਜਾ, ਅੰਨਾ ਅੰਨੇ ਦਾ ਮਤਲਬ ਕੀ ਹੈ ਵੀ ਇਹਨੂੰ ਤੇ ਜਮੀ ਅਕਲ ਨਹੀਂ, ਅਕਲ ਦਾ ਅੰਨਾ 33 ਕਰੋੜ ਮੰਨੀ ਬੈਠਾ, ਤੇ ਉਹਨਾਂ ਨੂੰ ਕਿਹਾ ਕਾਣਾ, ਕਾਣੇ ਦਾ ਮਤਲਬ ਹੈ ਇਹਨੂੰ ਘੱਟ ਦਿਸਦਾ, ਇੱਕ ਅੱਖ ਤੋਂ ਦਿਸਦਾ, ਮਤਲਬ ਇਹ ਮੰਨਦੇ ਹੈ, ਇਹ ਮੰਨਦੇ ਹੈ ਵੀ ਰੱਬ ਇੱਕ ਹੈ ਪਰ ਹੈ ਮੱਕੇ ਚ, ਇਹਦਾ ਮਤਲਬ ਇਹ ਹੈ ਵੀ ਇਹ ਘੱਟ ਸਿਆਣੇ ਘੱਟ ਕਮਲੇ, ਉਹ ਤੇ ਕਹਿੰਦੇ ਜਮੀ ਕਮਲੇ, ਹਿੰਦੂ ਅੰਨਾ ਤੁਰਕੂ ਗਾਣਾ ਧਿਆਨ ਨਾਲ ਸੁਣਿਓ ਪਰ ਇਹ ਗੱਲ ਕਹਿਣ ਦਾ ਸਾਨੂੰ ਹੱਕ ਹੈ ਕਮਾਲ ਦੀ ਗੱਲ ਹੈ ਨਾ ਇਹ ਭਾਰਤ ਵਿੱਚ ਆਜ਼ਾਦੀ ਇੰਨੀ ਮਿਲੀ ਹੋਈ ਹੈ ਨਹੀਂ ਤੇ ਅਗਲਾ ਕਹਿੰਦਾ ਬਹੁ ਗਿਣਤੀ ਸਾਡੀ ਹੈ ਜ਼ਿਆਦਾ ਗਿਣਤੀ ਸਾਡੀ ਹੈ ਤੇ ਤੁਸੀਂ ਥੋੜੇ ਜਿਹੇ 2.5 ਕਰੋੜ 80 ਕਰੋੜ ਨੂੰ 2.5 ਕਰੋੜ ਤੁਸੀਂ ਹੋ ਤੇ 2.5 ਕਰੋੜ ਕਹਿੰਦੇ ਹੋ ਅਗਲ ਦੇ ਅੰਨੇ ਛੋਟੀ ਜੀ ਗੱਲ ਲੱਗਦੇ ਆਪਾਂ ਨਾਲੇ ਇੰਨੀ ਗੱਲ ਨਹੀਂ ਸੁਣਦੇ ਆਪਾਂ ਨੂੰ ਜੇ ਅਗਲਾ ਇਹ ਕਹਦੇ ਸੁਣਿਓ ਗੱਲ ਧਿਆਨ ਨਾਲ ਆ ਸਟੇਜ ਤੇ ਬਹਿ ਕੇ ਪੰਜਾਬ ਦੀ ਧਰਤੀ ਤੇ ਮੇਰਾ ਨਾਂ ਰਣਜੀਤ ਸਿੰਘ ਹੈ ਮੈਂ ਸਟੇਜ ਤੇ ਇਹ ਕਹਿ ਰਿਹਾ ਵੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹਿੰਦੂ ਅੰਨਾ ਤੁਰਕੂ ਕਾਣਾ ਅਕਲ ਦੇ ਅੰਨੇ ਨੇ ਕਮਲੇ ਨੇ ਭਲਾ ਇਹਨਾਂ ਦਾ ਕੋਈ ਕਥਾ ਵਾਚਕ ਜੇ ਦਿੱਲੀ ਵਿੱਚ ਅੱਜ ਬੋਲਦੇ ਵੀ ਸਿੱਖ ਕੌਮ ਕਮਲੀ ਜੀ ਕੌਮ ਹੈ ਸੋਚ ਕੇ ਦੱਸੋ ਵੀ ਰਿਕਾਰਡਿੰਗ ਆ ਜੇ ਵੀਡੀਓ ਤੇ ਸਵੇਰੇ ਆ ਜੇ ਨੈੱਟ ਤੇ ਤੇ ਕਥਾ ਵਾਚਕ ਐ ਬੋਲਦਾ ਹੋਵੇ ਵੀ ਸਿੱਖ ਕਮਲੀ ਕੌਮ ਬਣੂਗੀ ਫਿਰ ਉਹਦਾ ਰੌਲਾ ਪਾਵਾਂਗੇ ਮਜ਼ਾਰੇ ਮਾਫੀ ਮੰਗਾਓ ਇਹਦੇ ਤੋਂ ਇਹ ਹੁੰਦਾ ਕੌਣ ਹੈ ਇਹਨੂੰ ਕਹਿੰਦੇ ਨੇ ਲਾਡਲਿਆਂ ਵਾਂਗੂ ਵਿਚਰਨਾ ਅਸੀਂ ਬਾਹਲੇ ਲਾਡਲੇ ਬਣਦੇ ਹਾਂ ਆਖੋ ਸਤਨਾਮ ਅਸੀਂ ਕਹਿੰਦੇ ਐ ਨਹੀਂ ਕਹਿਣ ਦੇਣਾ ਅਸੀਂ ਕਹਾਂਗੇ ਸਾਨੂੰ ਹੱਕ ਹੈ ਕਹਿਣ ਦਾ ਅਸੀਂ ਤੇ ਕਹਿ ਸਕਦੇ ਹਾਂ ਅਗਲਾ ਕਿਵੇਂ ਕਹਿ ਗਿਆ ਸਾਨੂੰ ਕਮਲੇ ਸਮਝਦੇ ਹੋ ਗੱਲ ਸਾਰੇ ਪੱਖ ਜੇ ਐ ਭਟਕਦਾ ਹੈ ਨਾ ਤੂੰ ਜਦੋਂ ਫਿਰ ਅਗਲੇ ਭਟਕਦੇ ਨੇ ਫਿਰ ਤੰਗੀ ਹੋਣੀ ਹੈ ਉਹ ਪਤਾ ਕਿਉਂ ਨਹੀਂ ਭਟਕਦੇ ਉਹਨਾਂ ਨੂੰ ਇਹ ਲੱਗਦਾ ਹੈ ਵੀ ਕੰਮ ਦੇ ਬਹੁਤ ਨੇ ਕੰਮ ਲਈ ਚੱਲੋ ਆਖੋ ਸਤਨਾਮ ਚਲ ਮਾੜੇ ਮੋਟੇ ਕਰਮ ਜੇ ਹੋ ਜਾਂਦੇ ਨੇ ਕਦੇ ਕਦੇ ਉਹ ਐ ਸੋਚਦੇ ਨੇ ਵੀ ਕੰਮ ਦੇ ਬਹੁਤ ਨੇ ਗਰਮ ਹੋ ਜਾਂਦੇ ਨੇ ਕਈ ਜਿਹੜਾ ਨਿਆਣਾ ਕੰਮ ਬਹੁਤ ਕਰਦਾ ਹੁੰਦਾ ਗਰਮ ਵੀ ਹੁੰਦਾ ਨਾ ਜਿਹੜਾ ਬੰਦਾ ਜਿਹੜਾ ਬੱਚਾ ਘਰ 'ਚ ਕੰਮ ਜ਼ਿਆਦਾ ਕਰੇ ਕਰੇ ਆਪਣੇ ਵੀ ਮੱਝਾਂ ਦਾ ਵੀ ਕਰੇ ਪੱਠਿਆਂ ਦੱਥਿਆਂ ਦਾ ਜਿਹੜਾ ਨਿਆਣਾ ਤੁਹਾਡਾ ਜ਼ਿਆਦਾ ਕੰਮ ਕਰਦਾ ਗੁੱਸਾ ਜ਼ਿਆਦਾ ਕਰਦਾ ਕਰਦਾ ਵੀ ਹੈ ਗੁੱਸਾ ਤੇ ਫਿਰ ਗੁੱਸਾ ਪਤਾ ਉਹਦਾ ਕਿਉਂ ਚੱਲ ਲੈਂਦੇ ਆ ਘਰ ਵਾਲੇ ਵੀ ਚੱਲ ਕੰਮ ਵੀ ਤੇ ਇਹੀ ਕਰਦਾ ਹੈ ਹੁਣ ਫੌਜੀ ਫੂਜੀ ਵੀ ਤੇ ਇਹੀ ਬਣਨਗੇ ਸਾਰੇ ਪਾਸੇ ਇਹਨਾਂ ਨੂੰ ਬਾਹਣਾ ਆਪਾਂ ਵੀ ਅੱਗੇ ਆਓ ਇੱਧਰ ਸਿੱਖ ਆਓ ਜਿਹੜੀ ਲੜਾਈ ਲੜਨੀ ਅੱਗੇ ਕਰਦੇ ਨੇ ਇਹਨਾਂ ਨੂੰ ਪਤਾ ਹੈ ਉਹਨਾਂ ਨੂੰ ਅਗਲੇ ਵੀ ਐ ਲਾਡਲੇ ਤੈਨੂੰ ਨਹੀਂ ਕਹਿਣ ਦੇਣਾ ਅਸੀਂ ਕਹਿ ਸਕਦੇ ਸੋਚ ਕੇ ਦੱਸਿਓ ਪਿਆਰਿਓ ਵਿਚਾਰਿਓ ਆਪਣੇ ਦਿਮਾਗ 'ਚ ਇਹ ਗੱਲ ਨੂੰ ਵੀ ਜੇ ਅੱਜ ਸਵੇਰੇ ਇੱਕ ਵੀਡੀਓ ਆਵੇ ਜਿਹਦੇ 'ਚ ਇਹ ਕਿਹਾ ਜਾਵੇ ਵੀ ਕਥਾਵਾਚਕ ਹੋਵੇ ਹਿੰਦੂਆਂ ਦਾ ਤੇ ਬੋਲੇ ਇਹ ਵੀ ਸਿੱਖ ਕਮਲੀ ਕੌਮ ਹੈ ਕਰਾਂਗੇ ਕੀ ਸਵੇਰ ਤੱਕ ਕਿੰਨਾ ਰੌਲਾ ਪੈ ਜੂ ਵੀ ਕਮਲੀ ਕੌਣ ਵਾਲੇ ਹੈ ਕੌਣ ਕਿਹੜਾ ਕਥਾਵਾਚਕ ਜਨਮ ਪਿਆ ਸਿੱਖਾਂ ਨੂੰ ਕਮਲੇ ਦੱਸਦਾ ਸਿੱਖ ਕਮਲੇ ਹੋ ਹੀ ਨਹੀਂ ਸਕਦੇ ਇਹ ਹੋ ਇਹ ਕਿਵੇਂ ਅੰਨੇ ਕਹਿ ਗਿਆ ਅਕਲ ਦੇ ਅੰਨੇ ਕਹੀ ਜਾਂਦੇ ਸਾਨੂੰ ਇਹ ਹੁੰਦਾ ਕੌਣ ਹੈ ਅਕਲ ਦੇ ਅੰਨੇ ਕਹਿਣ ਵਾਲਾ ਪਰ ਕਾਨੂੰਨ ਚੇਤਾ ਰੱਖਿਓ ਫਰੀਡਮ ਆਫ ਸਪੀਚ ਹੈ ਉਹ ਹਿੰਦੂ ਨੂੰ ਵੀ ਹੈ ਤੇ ਉਹ ਬੋਲੋ ਸਿੱਖ ਨੂੰ ਵੀ ਹੈ ਜੇ ਤੂੰ ਕਮਲੇ ਕਹਿੰਦਾ ਤੇ ਅਗਲਾ ਵੀ ਕਹਿ ਸਕਦਾ ਫਿਰ ਇੱਥੇ ਸ਼ਾਂਤ ਰਹਿਣਾ ਪੈਣਾ ਇਹ ਹੱਕ ਹੈ ਸਮਝ ਆ ਗਈ ਹੁਣ ਵੇਖੋ ਗੁਰੂ ਤੇਗ ਬਹਾਦਰ ਸਾਹਿਬ ਦੀ ਵਡਿਆਈ ਇਸ ਗੱਲ 'ਚ ਹੈ ਵੀ ਉਹਨਾਂ ਵੇਲਿਆਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸੀ ਵੀ ਹਰ ਬੰਦੇ ਨੂੰ ਜੋ ਅਗਲਾ ਮੰਨਣਾ ਚਾਹੁੰਦਾ ਹੈ ਜਨੇਊ ਪਾਉਣਾ ਚਾਹੁੰਦਾ ਪਾਉਣ ਦੇ ਜੋ ਕਰਨਾ ਚਾਹੁੰਦਾ ਕਰ ਲੈਣ ਦੇ ਡਿਕਟੇਟਰਸ਼ਿਪ ਇੱਕ ਬੰਦੇ ਦਾ ਰਾਜ ਸੀ ਪਰ ਉਸ ਵੇਲੇ ਉਹ ਕਹਿੰਦੇ ਐ ਲੋਕਾਂ ਦੀ ਗੱਲ ਸੁਣੋ ਲੋਕ ਕੀ ਚਾਹੁੰਦੇ ਐ ਇਹਨਾਂ ਦਾ ਬਲੀਵ ਕੀ ਹੈ ਇਹ ਕਿਹਨੂੰ ਮੰਨਣਾ ਚਾਹੁੰਦੇ ਐ ਇਹ ਬੰਦੇ ਨੂੰ ਆਜ਼ਾਦੀ ਦਿਓ ਬੰਦੇ ਨੂੰ ਹੱਕ ਦਿਓ ਜਿਹੜਾ ਗਰਕਣਾ ਚਾਹੁੰਦਾ ਉਹਨੂੰ ਗਰਕਣ ਦਾ ਹੱਕ ਦੇ ਦਿਓ ਤੇ ਜਿਹੜਾ ਤੈਰਨਾ ਚਾਹੁੰਦਾ ਉਹਨੂੰ ਤੈਰਨ ਦਾ ਹੱਕ ਦੇ ਦਿਓ ਉੱਡਣਾ ਚਾਹੁੰਦਾ ਉੱਡਣ ਦਿਓ ਅਗਲਾ ਨਹੀਂ ਰੱਬ ਨੂੰ ਮੰਨਣਾ ਚਾਹੁੰਦਾ ਨਾ ਮੰਨਣ ਦਿਓ ਕਮਾਲ ਹੈ ਉਹਨਾਂ ਵੇਲਿਆਂ 'ਚ ਪਿਆਰਿਓ 400 ਸਾਲ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਇਹ ਝੰਡਾ ਚੁੱਕਦੇ ਐ ਵੀ ਬੰਦੇ ਨੂੰ ਹੱਕ ਹੋਣਾ ਚਾਹੀਦਾ ਆਖੋ ਸਤਨਾਮ ਇਹ ਆਜ਼ਾਦੀ ਹੈ ਇਹਦੇ ਲਈ ਹੋਇਆ ਸਾਰਾ ਮੈਂ ਫਿਰ ਬੇਨਤੀ ਕਰਦਾ ਪੜ੍ਹੇ ਲਿਖੇ ਨੌਜਵਾਨ ਜਰਾ ਧਿਆਨ ਨਾਲ ਸਮਝਿਓ ਗੁਰੂ ਤੇਗ ਬਹਾਦਰ ਸਾਹਿਬ ਡਿਕਟੇਟਰਸ਼ਿਪ ਦੇ ਵਿੱਚ ਡੈਮੋਕ੍ਰੇਸੀ ਦੀ ਗੱਲ ਕਰਦੇ ਐ ਇਹ ਬਹੁਤ ਵੱਡੀ ਗੱਲ ਹੈ ਦੁਨੀਆਂ ਨੂੰ ਅਸੀਂ ਦੱਸ ਨਹੀਂ ਸਕੇ ਸਮਝਾ ਨਹੀਂ ਸਕਦੇ ਅੱਜ ਜਿਹੜੀ ਡੈਮੋਕਰੇਟਿਕ ਸਿਸਟਮ ਪੂਰੇ ਵਰਲਡ ਵਿੱਚ ਚੱਲ ਰਿਹਾ ਹੈ, ਵਿਦੇਸ਼ਾਂ ਵਿੱਚ ਚੱਲ ਰਿਹਾ ਹੈ, ਸਾਰੀ ਦੁਨੀਆ ਵਿੱਚ ਜਿਹੜਾ ਚੱਲ ਰਿਹਾ ਸਿਸਟਮ ਡੈਮੋਕਰੇਟਿਕ ਸਿਸਟਮ, ਤੁਸੀਂ ਅਮਰੀਕਾ ਦੇ ਵਿੱਚ ਰਹਿ ਕੇ ਜੀਸਸ ਬਾਰੇ ਜੋ ਮਰਜ਼ੀ ਬੋਲਦੇ, ਬੁਰੇ ਜੀਸਸ ਨੂੰ ਮੰਨਦੇ ਨੇ, ਈਸਾਈ ਨੇ, ਈਸਾਈਆਂ ਦੇ ਦੇਸ਼ ਵਿੱਚ ਜਾ ਕੇ ਗੁਰਦੁਆਰੇ ਦੇ ਵਿੱਚ ਤੁਸੀਂ ਕਥਾ ਕਰਦੇ ਕਹਿੰਦੇ ਹੋ ਵੀ ਜੀਸਸ ਠੀਕ ਨਹੀਂ ਸੀ, ਤੁਹਾਨੂੰ ਹੱਕ ਹੈ ਕਹਿਣ ਦਾ, ਰੋਕ ਰੋਕ ਸਕਦੇ, ਬੁਰੇ ਨਹੀਂ ਰੋਕ, ਉਹ ਕਹਿਣਗੇ ਕਹਿਣ ਦਾ ਹੱਕ ਹੈ, ਤੇ ਜੇ ਸਾਨੂੰ ਜੀਸਸ ਬਾਰੇ ਕਹਿਣ ਦਾ ਹੱਕ ਹੈ ਤੇ ਜਿੱਦਣ ਅਗਲੇ ਦਾ ਜੀ ਕਰੇ ਭਾਈ ਤੂੰ ਵੀ ਕਹਿ ਲੈ, ਅਸੀਂ ਆਪਣੀ ਗੱਲ ਕਹਿੰਦੇ ਹਾਂ ਤੂੰ ਆਪਣੀ ਕਹਿ ਲੈ, ਅਸੀਂ ਸਾਹਿਬਜ਼ਾਦਿਆਂ ਨੂੰ ਮੰਨਦੇ ਹਾਂ ਤੂੰ ਨਾ ਮੰਨ, ਤੈਨੂੰ ਇਹ ਹੱਕ ਹੈ, ਮੈਨੂੰ ਮੇਰੀ ਮਨੌਤ ਮੰਨਣ ਦਾ ਹੱਕ ਹੈ, ਮੈਂ ਗੁਰੂ ਗੋਬਿੰਦ ਸਿੰਘ ਨੂੰ ਰੱਬ ਮੰਨਦਾ ਹੈ ਮੇਰੀ ਸ਼ਰਧਾ, ਤੂੰ ਨਹੀਂ ਮੰਨਦਾ ਇਹ ਤੇਰੀ ਮਰਜ਼ੀ ਹੈ। ਇਸ ਗੱਲ ਨੂੰ ਧਿਆਨ ਚ ਰੱਖਿਓ, ਸਾਡੇ ਸਤਿਗੁਰ ਦੀ ਇਸ ਗੱਲ ਵਿੱਚ ਵਡਿਆਈ ਸੀ, ਉਹਨਾਂ ਵੇਲਿਆਂ ਵਿੱਚ ਏਦਾਂ ਦੀ ਸੋਚ ਦੇ ਮਾਲਕ ਸੀ, ਐਡੀ ਵਧੀਆ ਸੋਚ ਸੋਚਦੇ ਸੀ, ਏਦਾਂ ਆ ਆ ਜਿਹੜੀ ਆ ਹੱਕ ਹੈ ਜਿਹੜਾ ਆਜ਼ਾਦੀ ਹੈ ਜਿਹੜੀ ਦੁਨੀਆ ਦੇ ਵਿੱਚ ਡੈਮੋਕਰੇਟਿਕ ਸਿਸਟਮ ਹੈ ਜਿਹੜਾ ਅੱਜ ਲਾਗੂ ਹੈ, ਡੈਮੋਕਰੇਸੀ ਚ ਕਿੱਦਾਂ ਰਹਿਣਾ, ਕਮਾਲ ਦੀ ਸੋਚ ਜਿਹੜੀ ਵਰਲਡ ਵਿੱਚ ਚੱਲ ਰਹੀ ਹੈ, ਇਹ ਕਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਅੰਦਰ ਪੈਦਾ ਹੁੰਦੀ ਹੈ। ਉਹ ਜਦੋਂ ਜਹਿਦ ਕਰ ਰਹੇ ਸੀ 400 ਸਾਲ ਪਹਿਲਾਂ ਵੀ ਹੱਕ ਦੇ ਦਿਓ ਬੰਦੇ ਨੂੰ, ਹੱਕ ਦੇ ਦਿਓ, ਸੋਚ ਕੇ ਵੇਖੋ ਵੀਰੋ ਭਾਈਓ, ਜੇ ਅੱਜ ਇਹ ਹੋਵੇ ਵੀ ਤੁਸੀਂ ਆਪਣੀ ਮਰਜ਼ੀ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕ ਸਕਦੇ, ਜੇ ਅੱਜ ਇਹੋ ਜਿਹਾ ਸਮਾਂ ਹੋਵੇ ਵੀ ਤੂੰ ਆਪਣੀ ਮਰਜ਼ੀ ਨਹੀਂ ਕਰ ਸਕਦਾ, ਕਾਹਦਾ ਜਿਉਣ ਹੋਜੂ ਫਿਰ, ਸਾਡਾ ਜਿਉਣ ਹੈ ਕੋਈ? ਅਗਲਾ ਕਹੇ ਆ ਪੱਥਰ ਟੇਕ ਮੱਥਾ ਪੱਥਰ ਨੂੰ, ਜਿਉਣ ਹੋਣਾ ਸਾਡਾ ਕੋਈ? ਪਰ 400 ਸਾਲ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਇਹਦੇ ਲਈ ਆਹ ਸੋਚ ਲਈ ਕੁਰਬਾਨ ਹੋ ਗਏ, ਜਾ ਕੇ ਲੋਕਾਂ ਨੂੰ ਕਹਿੰਦੇ ਬੋਲੋ ਮਾੜਾ ਜਿਹਾ, ਆਪਣੇ ਹੱਕਾਂ ਦੀ ਗੱਲ ਕਰ ਲਓ, ਜੇ ਜਨੇਊ ਪਾਉਣਾ ਤੇ ਆਪਣੇ ਜਨੇਊ ਲਈ ਮਰਜ਼ਾ ਬੋਲ ਪਏ ਮਾੜਾ ਜਿਹਾ, ਜੇ ਤਿਲਕ ਲਾਉਣਾ ਤਾਂ ਬੋਲ ਲੈ ਮਾੜਾ ਜਿਹਾ। ਲੀਡਰਲੈਸ ਸੀ, ਲੀਡਰਲੈਸ ਕੌਮ, ਹਿੰਦੂ ਕੌਮ ਉਸ ਵੇਲੇ ਲੀਡਰਲੈਸ ਸੀ, ਲੀਡਰ ਹੈ ਨਹੀਂ ਸੀ, ਜਿਵੇਂ ਅੱਜ ਕੱਲ੍ਹ ਸਿੱਖਾਂ ਕੋਲ ਲੀਡਰ ਕੋਈ ਨਹੀਂ, ਅੱਜ ਸਿੱਖਾਂ ਕੋਲ ਲੀਡਰ ਹੈ ਕੋਈ? ਕੋਈ ਰਾਜਨੀਤਿਕ ਲੀਡਰ ਚੱਜਦਾ ਹੈ ਸਿੱਖਾਂ ਦੀ ਗੱਲ ਕਰਨ ਵਾਲਾ? ਖੁੱਲ ਕੇ ਸਾਰੇ ਉੱਪਰ ਰਹੀਆਂ ਪਾਰਟੀਆਂ ਦੇ ਹੀ ਥੱਲੇ ਨੇ, ਕੋਈ ਕਾਂਗਰਸ ਨਾਲ ਜੁੜਿਆ, ਕੋਈ ਬੀਜੇਪੀ ਨਾਲ ਜੁੜਿਆ, ਜੁੜੇ ਤੇ ਉਹਨਾਂ ਦੇ ਕਰਿੰਦੇ ਬਣ ਕੇ ਕੰਮ ਕਰਦੇ ਆ, ਪਰ ਸਿੱਖਾਂ ਦਾ ਸਾਫ਼ ਸੁਥਰਾ ਲੀਡਰ ਅੱਜ ਲੱਭਦਾ ਕੋਈ ਤੁਹਾਨੂੰ? ਧਾਰਮਿਕ ਲੀਡਰ ਕੋਈ? ਧਾਰਮਿਕ ਲੀਡਰ ਵੀ ਨਹੀਂ ਕੋਈ, ਤੇ ਰਾਜਨੀਤਿਕ ਲੀਡਰ ਵੀ ਨਹੀਂ ਕੋਈ, ਲੀਡਰ ਹੀ ਲੱਭਦੇ ਹੀ ਆ, ਲੱਗਦਾ ਹੀ ਹੈ, ਮਗਰ ਲੱਗ ਜਾਂਦੇ ਆ ਜਦੋਂ ਪਤਾ ਲੱਗਦਾ। ਹੁਣ ਬਰਗਾੜੀ ਕਿੰਨੀ ਦੁਨੀਆ ਫਿਰਦੀ ਸੀ, ਹੁਣ ਤੇ ਗੱਲ ਬਣ ਗਈ, ਹੁਣ ਤੇ ਗੱਲ ਬਣ ਗਈ, ਜਿੱਧਰ ਨੂੰ ਮਰਜ਼ੀ ਕੋਈ ਸੱਦ ਲੈਂਦਾ ਭੱਜੀ ਜਾਓ, ਪਹਿਲਾਂ ਇੱਧਰ ਨੂੰ ਤੁਰਪੋ ਫਿਰ ਇੱਧਰ ਨੂੰ ਤੁਰਪੋ, ਵੀ ਹੋ ਜੂ ਹੱਲ, ਐ ਕਿਵੇਂ ਹੋ ਜੂ? ਲੀਡਰਲੈਸ ਸੀ ਉਸ ਵੇਲੇ ਹਿੰਦੂ ਕੌਮ ਸੀ ਜਿਹੜੀ ਪੂਰੀ ਕਮਿਊਨਿਟੀ, ਤੇ ਗੱਲ ਕਰਨ ਦਾ ਚੱਜ ਨਹੀਂ ਸੀ ਆਉਂਦਾ ਵੀ ਗੱਲ ਕਿਵੇਂ ਕਰੀਏ ਅਗਲੇ ਦੇ। ਅੱਜ ਅੱਜ ਵਾਲਾ ਯੁੱਗ ਥੋੜਾ ਸੀ ਪਿਆਰੇ, ਉਹ ਅੱਜ ਵਾਲਾ ਸਮਾਂ ਥੋੜਾ ਸੀ, ਅਗਲੇ ਤੇ ਜਨੇਊ ਲਾ ਲਾ ਕੇ ਜਿਹੜਾ ਨਹੀਂ ਸੀ ਮੰਨਦਾ ਕਤਲ ਕਰਦੇ ਸੀ ਸਿੱਧਾ ਹੀ। ਔਰੰਗਜ਼ੇਬ ਦਾ ਹੁਕਮ ਸੀ ਵੀ ਜਿਹੜਾ ਬੰਦਾ ਜਨੇਊ ਪਾਉਣਾ ਚਾਹੁੰਦਾ ਹੈ ਧੱਕੇ ਨਾਲ ਪਾਊ, ਜਿਹੜਾ ਤੇ ਚੁੱਪ ਕਰਕੇ ਲਾ ਦੇ ਭਾਈ ਲਾ ਦੇ, ਮੈਂ ਹਿੰਦੂ ਧਰਮ ਤਿਆਗਿਆ ਮੈਂ ਬਣ ਗਿਆ ਮੁਸਲਮਾਨ, ਫਿਰ ਤੇ ਠੀਕ ਹੈ, ਜਿਹੜਾ ਮੁਸਲਮਾਨ ਨਹੀਂ ਬਣਦਾ ਧੱਕੇ ਨਾਲ ਬਣਾਇਓ, ਵੱਢ ਦਿਓ ਇਹਨੂੰ, ਟੁਕੜੇ ਟੁਕੜੇ ਕਰ ਦਿਓ। ਇਹੋ ਜਿਹੇ ਸਮੇਂ ਤੇ ਲੀਡਰ ਕੌਣ ਬਣੇ ਬਈ? ਇੰਨੇ ਧੱਕਾ ਹੋ ਰਿਹਾ ਬੰਦਿਆਂ ਨਾਲ, ਇੰਨਾ ਧੱਕਾ ਜਦੋਂ ਬੰਦਿਆਂ ਨਾਲ ਹੋ ਰਿਹਾ ਹੋਵੇ ਉਸ ਵੇਲੇ ਉਹਨਾਂ ਦੀ ਲੀਡਰੀ ਕੌਣ ਕਰੇ? ਇੰਨੇ ਕਮਜ਼ੋਰ ਬੰਦੇ, ਹਿੰਦੂ ਉਸ ਵੇਲੇ ਕਮਜ਼ੋਰ ਹੈ, ਤੇ ਤਾਕਤਵਰ ਕੌਣ ਹੈ? ਤਾਕਤਵਰ ਉਸ ਵੇਲੇ ਦਾ ਮੁਸਲਮਾਨ ਹੈ। ਔਰੰਗਜ਼ੇਬ ਬਾਦਸ਼ਾਹ ਹੈ, ਧੱਕਾ ਬਾਦਸ਼ਾਹ ਤਾਕਤਵਰ ਹੈ, ਕਮਜ਼ੋਰ ਹਿੰਦੂ ਹੈ, ਤੇ ਹਿੰਦੂਆਂ ਦਾ ਉਸ ਵੇਲੇ ਗੱਲ ਕਰਨ ਵਾਲਾ ਲੀਡਰ ਕੌਣ ਬਣੇ? ਕਿਵੇਂ ਗੱਲ ਕਰੇ? ਹੱਕਾਂ ਦੀ ਗੱਲ ਕਰੇ, ਕਿਸੇ ਦੇ ਹੱਕਾਂ ਦੀ ਗੱਲ ਕਰੇ? ਹੁਣ ਆਪਾਂ ਨੂੰ ਨੋਰਮਲ ਕਿਸੇ ਦੇ ਘਰੇ ਦੀ, ਹੁਣ ਇੱਕ ਸੁਣਿਓ ਧਿਆਨ ਨਾਲ, ਸਾਨੂੰ ਕੋਈ ਬੰਦਾ ਕਹਿ ਦੇ ਵੀ ਇਹਨੂੰ ਮਿਲੀ ਹੈ 2 ਕਿੱਲੇ, ਇਹਨੂੰ ਮਿਲੀ ਹੈ 12 ਕਿੱਲੇ, ਪਿਓ ਨੇ ਧੱਕਾ ਕਰਿਆ ਸਾਡੇ ਕੋਲੇ, ਅਗਲਾ ਆ ਕਹਿੰਦਾ ਮੈਨੂੰ ਤੇ 2 ਕਿੱਲੇ ਦਿੱਤੀ ਮੇਰੇ ਪਿਓ ਨੇ, ਦੂਜੇ ਨੂੰ 12 ਕਿੱਲੇ, ਤੇ ਕਰੋ ਗੱਲ ਕੋਈ, ਤੇ ਆਪਾਂ ਕਹਿੰਦੇ ਚੱਲ ਤੁਹਾਡੇ ਘਰ ਦਾ ਮਸਲਾ ਆਪੇ ਨਜਿੱਠ ਲਓ, ਮੈਂ ਕਿਉਂ ਕਰਾਂ, ਸਾਡੇ ਤੇ ਇੱਦਾਂ ਹੀ ਹੈ ਨਾ। ਕਿਹੜਾ ਖੜਦਾ ਕਮਜ਼ੋਰ ਬੰਦੇ ਨਾਲ? ਗੱਲ ਇਹ ਨਹੀਂ ਮੈਂ ਜਨੇਊ ਦੇ ਹੱਕ ਚ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਾ ਮੈਂ ਜਨੇਊ ਪਾਉਂਦਾ ਨਾ ਮੈਂ ਤਿਲਕ ਲਾਉਂਦਾ, ਪਰ ਗੱਲ ਹੈ ਕਿ ਜਨੇਊ ਦਾ ਹੱਕ ਹੋਣਾ ਚਾਹੀਦਾ। ਜੇ ਤੇਰਾ ਜੀ ਕਰਦਾ ਤੇ ਤੂੰ ਹੱਕ ਕਹਿੰਦੇ ਪਾਵੇਂ, ਮੈਂ ਜਨੇ ਮੈਂ ਤਿਲਕ ਥੋੜਾ ਲਾਉਂਦਾ, ਪਰ ਹੱਕ ਤੇ ਦਿਓ ਨਾ ਬੰਦੇ ਨੂੰ, ਆਜ਼ਾਦ ਹੋਣ ਦਾ ਹੱਕ ਤੇ ਦਿਓ, ਖੁੱਲ ਤੇ ਦਿਓ ਬੰਦੇ ਨੂੰ, ਅਗਲਾ ਆਪਣੀ ਮਰਜ਼ੀ ਨਾਲ ਮੰਨ ਸਕੇ, ਇਹ ਖੁੱਲ ਦਿਓ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਫਿਰ ਉੱਥੇ ਜਦੋਂ ਉਹ ਆਏ ਇਕੱਠੇ ਹੋ ਕੇ ਕਹਿੰਦੇ ਜੀ ਸਾਡੇ ਤੇ ਇਦਾਂ ਕਰਕੇ ਸਾਨੂੰ ਤੇ ਦੱਸੋ ਫਿਰ ਕਿਵੇਂ ਕਰੀਏ, ਉਹ ਸਾਡਾ ਧੱਕੇ ਨਾਲ ਸਾਨੂੰ ਮੁਸਲਮਾਨ ਬਣਾ ਰਿਹਾ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵੀ ਗੱਲ ਕਰਨ ਵਾਲਾ ਚਾਹੀਦਾ। ਗੋਬਿੰਦ ਰਾਏ ਜੀ ਆ ਗਏ ਘੁੰਮਦੇ ਘੁੰਮਦੇ, ਗੋਬਿੰਦ ਰਾਏ ਜੀ ਪੁੱਛਦੇ ਨੇ ਮਹਾਰਾਜ ਧੋਤੀਆਂ ਬੋਦੀਆਂ ਵਾਲੇ ਕੌਣ ਆਏ ਨੇ? ਕਹਿੰਦੇ ਵੀ ਇਹ ਆਏ ਨੇ ਬੇਨਤੀ ਕਰਨ, ਬਾਦਸ਼ਾਹ ਕਰਦਾ ਧੱਕਾ। ਤੇ ਸਤਿਗੁਰੂ ਕਹਿਣ ਲੱਗੇ, ਗੋਬਿੰਦ ਰਾਏ ਜੀ ਕਹਿਣ ਲੱਗੇ, ਕਹਿੰਦੇ ਜੀ ਫਿਰ ਗੱਲ ਬਣੂ ਕਿਵੇਂ? ਕਹਿੰਦੇ ਬਾਦਸ਼ਾਹ ਨਾਲ ਕੋਈ ਗੱਲ ਕਰੇ, ਬਾਦਸ਼ਾਹ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰੇ, ਤੇ ਜੇ ਵੱਧ ਤੋਂ ਵੱਧ ਕੀ ਕਰੂ, ਕਤਲ ਕਰ ਦੂ, ਮਾਰ ਦੂ, ਕਰੂ ਕੀ ਵੱਧ ਤੋਂ ਵੱਧ? ਲੀਡਰ ਇਹਨਾਂ ਦੇ ਅੱਗੇ ਲੱਗੇ ਤੇ ਬਾਦਸ਼ਾਹ ਕਰਦਾ ਧੱਕਾ, ਇਹ ਘੱਟ ਇਹ ਕਮਜ਼ੋਰ ਨੇ, ਤੇ ਜਿਹੜਾ ਅੱਗੇ ਲੱਗੂਗਾ ਇਹਨਾਂ ਦੇ ਹੋ ਸਕਦਾ ਉਹਦਾ ਕਤਲ ਹੋ ਜੇ, ਅਗਲੇ ਮਾਰ ਦੇਣ, ਉਹਦੇ ਲਈ ਤਿਆਰ ਹੋ ਕੇ ਜਾਵੇ। ਵੇਖੋ ਲੀਡਰਾਂ ਦੀ ਅੱਜ ਕਮੀ ਸਿੱਖਾਂ ਨੂੰ ਹੈ, ਅਸੀਂ ਕਹਿੰਦੇ ਲੀਡਰ ਲੈਸ। ਅੱਜ 400 ਸਾਲ ਬਾਅਦ ਲੀਡਰ ਲੈਸ ਲੱਗਦੇ ਹਾਂ ਆਪਾਂ, ਪਰ ਕਦੇ ਮੌਕਾ ਇਹੋ ਜਿਹਾ ਸੀ ਜਿੱਦਣ ਹਿੰਦੂਆਂ ਨੂੰ ਲੀਡਰ ਇੱਥੋਂ ਮਿਲਦਾ, ਇੱਥੋਂ ਮਿਲਦਾ ਲੀਡਰ, ਕਦੇ ਮੌਕਾ ਇਹੋ ਜਿਹਾ ਸੀ। ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵੀ ਲੀਡਰ ਚਾਹੀਦਾ ਇਹਨਾਂ ਨੂੰ, ਤੇ ਲੀਡਰ ਕਿਉਂਕਿ ਲੀਡਰੀ ਕਿਹੜਾ, ਲੀਡਰੀ ਥੋੜਾ ਵੀ ਵੱਲ ਝੰਡਾ ਲੈ ਕੇ ਲੱਗਣਾ ਵੋਟਾਂ ਪੈਣਗੀਆਂ ਵੀ ਅਹੁਦੇ ਤੇ ਬੈਠੂ, ਕਹਿੰਦੇ ਲੀਡਰੀ ਦੇ ਲੀਡਰੀ ਦਾ ਮਤਲਬ ਹੈ ਕਤਲ ਕਰਾਉਣਾ ਪਊ ਆਪਦਾ, ਜਿਹੜਾ ਇਹਨਾਂ ਦੇ ਹੱਕਾਂ ਦੀ ਅੱਜ ਗੱਲ ਕਰੂ, ਜਿਹੜਾ ਇਹਨਾਂ ਦੇ ਹੱਕਾਂ ਦੀ ਗੱਲ ਕਰੂ, ਕਤਲ ਕਰਾਉਣਾ ਪਊ ਉਹਨੂੰ, ਆਪਣਾ ਧੱਕਾ ਝੱਲਣਾ ਪੈਣਾ, ਜ਼ੁਲਮ ਸਹਿਣਾ ਪੈਣਾ, ਉੱਜੜਨਾ ਪੈਣਾ, ਜਿਹੜਾ ਅੱਜ ਇਹਨਾਂ ਦਾ ਲੀਡਰ ਬਣੂ। ਐਡਾ ਜਿਗਰਾ ਨਹੀਂ ਕਰਦਾ ਕੋਈ। ਤੇ ਗੋਬਿੰਦ ਰਾਏ ਜੀ ਕਹਿਣ ਲੱਗੇ ਪਿਤਾ ਜੀ ਇਹ ਫਿਰ ਦੱਸਣ ਪੁੱਛਣ ਵਾਲੀ ਤੇ ਗੱਲ ਹੈ ਨੀ। ਕਹਿੰਦੇ ਫਿਰ, ਕਹਿੰਦੇ ਭਾ ਬਣ ਜਾਓ ਲੀਡਰ, ਤੁਹਾਡੇ ਵਰਗਾ ਕਿਹੜਾ ਆਖੋ ਸਤਨਾਮ, ਜੇ ਅਗਲੇ ਦਰ ਤੇ ਆ ਹੀ ਗਏ ਭਰ ਦਿਓ ਹਿੰਮਤ ਇਹਨਾਂ ਦੇ ਵਿੱਚ, ਦਲੇਰੀ ਭਰ ਦਿਓ, ਚੁਰਤ ਭਰ ਦਿਓ ਪਿਆਰਿਓ ਬੱਲੇ। ਵੇਖੋ ਨਾ ਤੁਸੀਂ ਇੱਥੇ ਸਮਾਗਮ ਕਰਾ ਰਹੇ ਹੈ ਤੇ ਕੁਛ ਕੁ ਬੰਦੇ ਹੀ ਹੁੰਦੇ ਹੈ ਉਹ ਚਲੋ ਵੀ ਕਰ ਲਓ ਕਰ ਲਓ ਕਰ ਲਓ, ਪੰਜ ਚਾਰ ਹੀ ਹੁੰਦੇ ਹੈ, ਬਾਕੀ ਤੇ ਮਗਰ ਲੱਗ ਜਾਂਦਾ ਸਾਰਾ ਪਿੰਡ, ਕਿ ਸਾਰਾ ਪਿੰਡ ਹੀ ਕਰ ਲਓ ਕਰਦਾ ਸੀ। ਤੁਸੀਂ ਦੀਵਾਨ ਕਰਾਏ ਕਿ ਸਾਰਾ ਪਿੰਡ ਹੀ ਭੱਜਿਆ ਫਿਰਦਾ ਸੀ 15 ਦਿਨ ਪਹਿਲਾਂ, ਪੰਜ ਚਾਰ ਹੀ ਹੋਣਗੇ, ਚਲੋ ਵੀ ਤੁਸੀਂ ਡੇਟ ਲੈ ਕੇ ਆਈਏ, ਚਲੋ ਗ੍ਰਾਹੀ ਕਰ ਲਈਏ, ਚਲੋ ਰੋਟੀ ਲੰਗਰ ਦਾ ਕਰੀਏ, ਪੰਜ ਚਾਰ ਹੀ ਹੁੰਦੇ ਆ, ਬਾਕੀ ਤੇ ਮਗਰ ਲੱਗ ਜਾਂਦੇ ਆ, ਪਿੱਛੇ ਲੱਗ ਜਾਂਦੇ। ਜਿਹੜੀ ਲੀਡਰਸ਼ਿਪ ਦੀ ਕੁਆਲਿਟੀ ਹੈ ਕਿਸੇ ਚ ਹੁੰਦੀ ਹੈ, ਸਾਰਿਆਂ ਚ ਨਹੀਂ ਹੁੰਦੀ, ਅੱਗੇ ਲੱਗਣ ਦੀ। ਪਿੰਡ ਨੂੰ 5-7 ਬੰਦੇ ਚਲਾਉਂਦੇ ਹੁੰਦੇ ਨੇ, ਬਾਕੀ ਪਿੰਡ ਦੇ ਮਗਰ ਹੀ ਲੱਗਦਾ, ਇਦਾਂ ਹੀ ਹੈ ਕਿ ਨਹੀਂ? ਸਾਰਾ ਪਿੰਡ ਥੋੜਾ ਅੱਗੇ ਲੱਗਣ ਵਾਲਾ ਹੁੰਦਾ, ਬਾਕੀ ਦੇ ਮਗਰ ਲੱਗਣ ਵਾਲੇ ਹੁੰਦੇ, 5-4 ਬੰਦੇ ਹੀ ਚਲਾਉਂਦੇ ਆ ਸਾਰੇ ਪਿੰਡ ਨੂੰ, ਹਰੇਕ ਪਿੰਡ ਨੂੰ 5-4 ਬੰਦੇ ਹੀ ਚਲਾਉਂਦੇ ਆ, ਬਾਕੀ ਦੇ ਮਗਰ ਲੱਗਦੇ ਆ ਲਾਲਾ ਕਰਕੇ। ਤੇ ਗੁਰੂ ਸਾਹਿਬ ਨੇ ਕਿਹਾ, ਗੋਬਿੰਦ ਰਾਏ ਜੀ ਨੇ, ਬਈ ਮਹਾਰਾਜ ਤੁਹਾਡੇ ਵਰਗਾ ਜਜ਼ਬੇ ਵਾਲਾ, ਹਿੰਮਤ ਵਾਲਾ, ਤਿਆਗ ਵਾਲਾ, ਕੁਰਬਾਨੀ ਵਾਲਾ ਇਹਨਾਂ ਨੂੰ ਦੱਸੋ ਫਿਰ ਕੌਣ ਮਿਲੂ? ਆਪਾਂ ਜਨੇਊ ਪਾਉਂਦੇ ਨਹੀਂ, ਆਪਾਂ ਤਿਲਕ ਲਾਉਂਦੇ ਨਹੀਂ, ਪਰ ਗੱਲ ਤੇ ਬੰਦੇ ਦੀ ਮਰਜ਼ੀ ਦੀ ਹੈ, ਵੀ ਅਗਲਾ ਮਰਜ਼ੀ ਨਾਲ ਜਿਉਂ ਨਹੀਂ ਸਕਦਾ, ਇੱਥੇ ਜਿਉਣ ਦਾ ਹੱਕ ਰੱਬ ਦਿੰਦਾ ਤੇ ਔਰੰਗਜ਼ੇਬ ਖੋਈ ਜਾਂਦਾ। ਕੁਦਰਤ ਨੇ ਆਜ਼ਾਦ ਪੈਦਾ ਕੀਤਾ ਹੈ, ਇਹ ਗੁਲਾਮ ਬਣਾਈ ਜਾਂਦਾ ਬੰਦੇ ਨੂੰ, ਜਾਓ ਦੇ ਦਿਓ ਕੁਰਬਾਨੀ, ਤੇ ਪੌਣੇ 9 ਸਾਲ ਦੀ ਉਮਰ ਸੀ ਵੇਖੋ ਗੋਬਿੰਦ ਰਾਏ ਜੀ ਉਹ ਕਹਿੰਦੇ ਪੁੱਤ ਪੁੱਤਰਾ ਮੈਂ ਚੱਲਿਆ ਤੇ ਜਾਵਾਂਗਾ ਤੇਰੀ ਮਾਂ ਵਿਧਵਾ ਹੋ ਜਾਣੀ ਹੈ ਤੂੰ ਅਨਾਥ ਹੋ ਜਾਣਾ ਤੇ ਅੱਗੋਂ ਹੱਸ ਕੇ ਕਹਿਤਾ ਲੱਖਾਂ ਅਨਾਥ ਹੋਣੋਂ ਬਚਦੇ ਨੇ ਮੈਨੂੰ ਅਨਾਥ ਹੋ ਜਾਣ ਦਿਓ ਲੱਖਾਂ ਬੀਬੀਆਂ ਵਿਧਵਾ ਹੋਣੋਂ ਬਚਦੀਆਂ ਮੈਨੂੰ ਮੇਰੀ ਮਾਂ ਨੂੰ ਵਿਧਵਾ ਹੋ ਜਾਣ ਦਿਓ ਕੋਈ ਗੱਲ ਨਹੀਂ ਆ ਜਿਗਰਾ ਇਹ ਕੁਰਬਾਨੀ ਤੇ ਤਿਆਗ ਲੀਡਰਸ਼ਿਪ ਦੀ ਪਹਿਲੀ ਕੁਆਲਿਟੀ ਹੈ ਉਹਦੀ ਜੜ ਇੱਥੇ ਹੈ ਅਗਲਾ ਤਿਆਗ ਕਰਨ ਲਈ ਤਿਆਰ ਹੋਵੇ ਸਾਡੇ ਕਿੱਥੇ ਮਰ ਜਾਂਦੇ ਨੇ ਤੇ ਇੱਕ ਵਾਰੀ ਕੁਰਸੀ ਮਿਲ ਜੇ ਮੁੜ ਕੇ ਕੁਰਸੀ ਦਾ ਤਿਆਗ ਕਰਦੇ ਹੈ ਕਿਤੇ 5 ਸਾਲ ਬਾਅਦ ਕਹਿ ਦੇਣਗੇ ਵੀ ਦੂਜਾ ਬਹਿ ਜੇ ਨਾ ਇਹ ਤੇ ਛੱਡਦੇ ਹੀ ਨਹੀਂ ਇਹ ਤੇ ਪਕੜ ਹੈ ਤਿਆਗ ਤੇ ਕੁਰਬਾਨੀ ਕਰਨੀ ਉਹ ਜਿਹੜੀਆਂ ਗੱਲਾਂ ਕਹਿੰਦੇ ਐ ਉਹ ਕੁਰਬਾਨ ਹੋਣ ਦਾ ਜਜ਼ਬਾ ਪਹਿਲੇ ਨੰਬਰ ਤੇ ਚਾਹੀਦਾ ਸੀ ਇਹ ਲੀਡਰੀ ਦੀ ਕੁਆਲਿਟੀ ਹੁੰਦੀ ਹੈ ਤੇ ਉਹ ਫਿਰ ਗੁਰੂ ਤੇਗ ਬਹਾਦਰ ਸਾਹਿਬ ਫਿਰ ਤੁਰ ਸਤਿਗੁਰ ਕਰ ਅਰਦਾਸਾ ਤੁਰ ਪਏ ਡੁੱਬਦਾ ਧਰਮ ਬਚਾਵਣ ਲਈ ਲੈ ਬਈ ਔਰੰਗਿਆ ਆ ਰਹੇ ਹਾਂ ਅਸੀਂ ਗੱਲ ਕਰਾਂਗੇ ਤੇਰੇ ਨਾਲ ਹੁਣ ਅਸੀਂ ਬਾਹ ਫੜ ਲਈ ਇਹਨਾਂ ਦੀ ਜਾਂ ਤੇ ਸਿੱਧਾ ਹੋ ਕੇ ਗੱਲ ਸੁਣ ਲੈ ਨਹੀਂ ਤੇ ਕਤਲ ਕਰਦੇ ਜੇ ਮਾਰ ਦੇਣਗੇ ਤਾਂ ਇਹਦੇ ਨਾਲ ਕੀ ਮਿਲੂਗੀ ਅਗਲੇ ਨੇ ਤੇ ਮਾਰਤਾ ਗੱਲ ਤੇ ਸੁਣੀ ਨਹੀਂ ਮੰਨਿਆ ਤੇ ਹੈ ਨਹੀਂ ਬਾਦਸ਼ਾਹ ਪਰ ਕਤਲ ਕਰ ਗਿਆ ਅਗਲਾ ਇਹਦਾ ਫਾਇਦਾ ਕੀ ਹੋਇਆ ਉਹ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਫਾਇਦਾ ਇਹ ਹੋਇਆ ਹੁਣ ਇਹਦੀਆਂ ਅੱਖਾਂ 'ਚ ਕਈ ਅੱਖਾਂ ਪਾ ਕੇ ਗੱਲ ਕਰਨਗੇ ਹਿੰਮਤ ਆਜੂ ਬਾਕੀ ਦਿਆਂ 'ਚ ਆਖੋ ਸਤਨਾਮ ਜੇ ਦੂਜੇ ਪਾਸਿਓਂ ਆ ਕੇ ਕੋਈ ਸਾਡੇ ਲਈ ਮਰ ਸਕਦਾ ਹੈ ਅਸੀਂ ਨਹੀਂ ਮਰ ਸਕਦੇ ਆਪਣਿਆਂ ਲਈ ਇਹਨਾਂ 'ਚ ਹਿੰਮਤ ਤੇ ਭਰੋ ਮੁਰਦਿਆਂ 'ਚ ਇਹ ਤੇ ਮਰੇ ਪਏ ਆ ਇਹਨਾਂ 'ਚ ਦਲੇਰੀ ਭਰੋ ਗੱਲ ਹੀ ਨਹੀਂ ਕਰਨੀ ਆਉਂਦੀ ਹਿੰਮਤ ਹੀ ਨਹੀਂ ਕਰਦੇ ਬਸ ਫਿਰ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜਾਂਦੇ ਆ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦ ਹੋਣਾ ਤੇ ਗੋਬਿੰਦ ਰਾਏ ਜੀ ਦਾ ਪੌਣੇ 9 ਸਾਲ ਦੀ ਉਮਰ ਦੇ ਵਿੱਚ ਭੀਜੀ ਜਾਓ ਕਰ ਦਿਓ ਕੁਰਬਾਨੀ ਤੇ ਫਿਰ ਤੁਸੀਂ ਜਾਣਦੇ ਹੋ ਕਿ ਪੌਣੇ 9 ਸਾਲ ਦੀ ਉਮਰ ਸੀ ਜਦੋਂ ਸੀਸੀ ਆਇਆ ਸੀ ਦਿੱਲੀ ਤੋਂ ਆਪਾਂ ਗੱਲ ਉੱਥੇ ਦੀ ਨਹੀਂ ਕਰ ਰਹੇ ਉੱਥੇ ਕੀ ਹੁੰਦਾ ਸ਼ਹੀਦ ਹੁੰਦੇ ਆ ਜਾ ਕੇ ਮਤੀ ਦਾਸ ਸਤੀ ਦਾਸ ਭਾਈ ਦਿਆਲਾ ਉੱਥੇ ਸ਼ਹੀਦ ਹੁੰਦੇ ਆ ਪਰ ਗੱਲ ਇਹ ਕਰਦੇ ਆ ਵੀ ਪੌਣੇ 9 ਸਾਲ ਦੀ ਉਮਰ ਵਿੱਚ ਪਿਤਾ ਦਾ ਸੀਸ ਆ ਗਿਆ ਇੰਨੀ ਕੁ ਉਮਰ ਦੇ ਵਿੱਚ ਜਦੋਂ ਐਡੀ ਵੱਡੀ ਵੇਖੀ ਹੋਵੇ ਘਟਨਾ ਫਿਰ ਮਨ ਮਜ਼ਬੂਤ ਹੋ ਜਾਂਦਾ ਅੰਦਰੋਂ ਬੰਦਾ ਦਲੇਰ ਹੋ ਜਾਂਦਾ ਸਿਰ ਤੇ ਪੈ ਗਈ ਨਿੱਕੀ ਜੀ ਉਮਰ ਦੇ ਵਿੱਚ ਛੋਟੀ ਜੀ ਉਮਰ ਦੇ ਵਿੱਚ ਹੀ ਐਡੀਆਂ ਐਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਗਿਆ ਅੰਦਰੋਂ ਮਜ਼ਬੂਤ ਹੋ ਗਏ ਇਸ ਗੱਲ ਦਾ ਪਤਾ ਸਾਹਿਬਜ਼ਾਦਿਆਂ ਨੂੰ ਵੀ ਹੈ ਵੀ ਜੇ ਅਸੀਂ 9 ਸਾਲ ਦੇ ਹਾਂ ਤੇ ਸਾਡਾ ਪਿਤਾ ਵੀ 9 ਸਾਲ ਦਾ ਹੀ ਸੀ ਜਦੋਂ ਸੀਸ ਆਇਆ ਸੀ ਤੇ ਉਹਨਾਂ ਨੇ ਜਿਗਰਾ ਕਿੱਡਾ ਵਿਖਾਇਆ ਕਿੱਡੀ ਦਲੇਰੀ ਵਿਖਾਈ ਉਦੋਂ ਉਹਨਾਂ ਦਾ ਸਮਾਂ ਸੀ ਉਹਨਾਂ ਨੇ ਕਮਾਲ ਕਰਤੀ ਅੱਜ ਸਾਡਾ ਸਮਾਂ ਹੈ ਅੱਜ ਸਾਨੂੰ ਕਮਾਲ ਕਰਨੀ ਅਸੀਂ ਤੇ ਵੱਡਿਆਂ ਦੀਆਂ ਤਾਕਤਾਂ ਨਾਲ ਹੀ ਨਾ ਵੱਡਿਆਂ ਦੀਆਂ ਸਿਫਤਾਂ ਕਰ ਕਰਕੇ ਜਿਉਂਦੇ ਹਾਂ ਸਾਡੇ ਵੱਡੇ ਐ ਹੋਏ ਸਾਡੇ ਵੱਡੇ ਐ ਹੋਏ ਅਗਲਾ ਕਹਿੰਦਾ ਤੂੰ ਦੱਸ ਤੇਰੇ ਤੋਂ ਤੇਰੇ ਪਿਓ ਦਾ ਕੱਦ ਥੋੜਾ ਪੁੱਛਿਆ ਕੱਦ ਤੇ ਤੇਰਾ ਪੁੱਛਦੇ ਤੈਨੂੰ ਪੁੱਛਦਾ ਤੇਰਾ ਕੱਦ ਕਿੰਨਾ ਤੂੰ ਦੱਸ ਦੇ ਵੀ 5'6" ਹੈ ਦੱਸਦਾ ਮੇਰੇ ਡੈਡੀ ਦਾ ਕੱਦ 5'7" ਸੀ ਕਹਿੰਦੇ 7' ਤੇਰੇ ਪਿਓ ਦਾ ਸੀ ਤੂੰ ਆਪਣਾ ਦੱਸ ਸਾਹਿਬਜ਼ਾਦੇ ਜੀ ਐਂ ਸੋਚੀ ਜਾਂਦੇ ਕਮਾਲ ਦਾ ਸੀ ਸਾਡਾ ਬਾਪੂ ਕਮਾਲ ਦਾ ਸੀ ਸਾਡਾ ਬਾਪੂ ਉਹ ਕਹਿੰਦੇ ਨਹੀਂ ਉਹ ਆਪਣੇ ਟਾਈਮ ਤੇ ਕਮਾਲ ਦੇ ਸੀ ਅਸੀਂ ਆਪਣੇ ਸਮੇਂ ਤੇ ਕਮਾਲ ਦੇ ਬਣਨਾ ਅਸੀਂ ਅੱਜ ਬਣਾਂਗੇ ਇਤਿਹਾਸ ਦੁਹਰਾਵਾਂਗੇ ਆਪਣੇ ਆਪ ਨੂੰ ਇਤਿਹਾਸ ਦੁਹਰਾਏਗਾ ਫਿਰ ਉਹਨਾਂ ਨੇ ਵੇਖੋ ਉਹ ਫਿਰ ਜਜ਼ਬਾ ਉਹ ਕਰ ਵਿਖਾਇਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਪੌਣੇ 9 ਸਾਲ ਦੀ ਉਮਰ ਵਿੱਚ ਪਿਤਾ ਤੋਰਿਆ ਫਿਰ ਅੱਗੇ ਪੁੱਤ ਵੀ ਇਹੋ ਜਿਹੇ ਪੈਦਾ ਹੋਏ ਨਾ ਵੇਖ ਕੇ ਮਾਹੌਲ ਹੈ ਜਿੱਦਾਂ ਦਾ ਘਰ ਵਿੱਚ ਗੱਲਾਂ ਹੁੰਦੀਆਂ ਜਿੱਦਾਂ ਦੀਆਂ ਘਰ ਵਿੱਚ ਉਹ ਫਿਰ ਕਰਕੇ ਵਿਖਾਇਆ ਉਹ ਗੱਲ ਸਾਡੇ ਦਿਮਾਗ ਵਿੱਚ ਆਵੇਗੀ ਜਦੋਂ ਅਸੀਂ ਇਸ ਤਰੀਕੇ ਸਿਰ ਸੋਚਣਾ ਸ਼ੁਰੂ ਕਰਾਂਗੇ ਆਪਣੇ ਆਪ ਨੂੰ ਪੇਸ਼ ਕਰਾਂਗੇ
ਪਿਤਾ ਵਾਰਿਆ ਪੁੱਤਰ ਚਾਰੇ ਵਾਰੇ ਇਹ ਹੈ ਕੁਰਬਾਨੀ ਸਿੱਖਾ ਤੇਰੀ ਸ਼ਾਨ ਬਦਲੇ ਪਿਤਾ ਵਾਰਿਆ ਪੁੱਤਰ ਚਾਰੇ ਵਾਰੇ ਸਿੱਖਾ ਤੇਰੀ ਸ਼ਾਨ ਬਦਲੇ ਪਿਤਾ ਵਾਰਿਆ ਪੁੱਤਰ ਚਾਰੇ ਵਾਰੇ ਸਿੱਖਾ ਤੇਰੀ ਸ਼ਾਨ ਬਦਲੇ ਪਿਤਾ ਵਾਰਿਆ ਚਾਰੇ ਵਾਰੇ ਸਿੱਖਾ ਤੇਰੀ ਸ਼ਾਨ ਬਦਲੇ ਪਿਤਾ ਵਾਰਿਆ ਪੁੱਤਰ ਚਾਰੇ ਵਾਰੇ ਸਿੱਖਾ ਤੇਰੀ ਸ਼ਾਨ ਬਦਲੇ ਪਿਤਾ ਵਾਰਿਆ ਪੁੱਤਰ ਚਾਰੇ ਵਾਰੇ ਸਿੱਖਾ ਤੇਰੀ ਸ਼ਾਨ ਬਦਲੇ ਪਿਤਾ ਵਾਰਿਆ ਪੁੱਤਰ ਚਾਰੇ ਪੁੱਤਰ ਚਾਰੇ ਵਾਰੇ ਸਿੱਖਾ ਤੇਰੀ ਸ਼ਾਨ ਬਦਲੇ ਪਿਤਾ ਵਾਰਿਆ ਪੁੱਤਰ ਚਾਰੇ ਵਾਰੇ ਸਿੱਖਾ ਤੇਰੀ ਸ਼ਾਨ ਬਦਲੇ ਪਿਤਾ ਵਾਰਿਆ ਪੁੱਤਰ ਚਾਰੇ ਵਾਰੇ ਸਿੱਖਾ ਤੇਰੀ ਸ਼ਾਨ ਬਦਲੇ ਪਿਤਾ ਵਾਰਿਆ ਪੁੱਤਰ ਚਾਰੇ ਵਾਰੇ ਸਿੱਖਾ ਤੇਰੀ ਸ਼ਾਨ ਬਦਲੇ ਪਿਤਾ ਵਾਰਿਆ ਪੁੱਤਰ ਚਾਰੇ
ਬੋਲੋ
ਸਿੱਖਾ ਤੇਰੀ
ਸੰਗੋ ਨਾ ਬਈ
ਸਿੱਖਾ ਤੇਰੀ ਸ਼ਾਨ ਧੰਨ ਜਿਗਰਾ ਬਾਜਾ ਵਾਲੇ ਜਿਗਰਾ ਬਾਜਾ ਵਾਲੇ ਜਿਗਰਾ ਬਾਜਾ ਵਾਲੇ ਜਿਗਰਾ ਬਾਜਾ ਵਾਲੇ ਧੰਨ ਜਿਗਰਾ ਬਾਜਾ ਵਾਲੇ ਜਿਗਰਾ ਬਾਜਾ ਵਾਲੇ ਚਾਰੇ ਲਾਲ ਧਰਮ ਤੋਂ ਵਾਲੇ ਚਾਰੇ ਲਾਲ ਧਰਮ ਤੋਂ ਵਾਲੇ ਜਿਗਰਾ ਬਾਜਾ ਵਾਲੇ ਜਿਗਰਾ ਬਾਜਾ ਵਾਲੇ ਜਿਗਰਾ ਬਾਜਾ ਵਾਲੇ ਦਾ ਜਿਗਰਾ ਬਾਜਾ ਵਾਲੇ ਸਾਰੇ ਨਾਲ ਧਰਮ ਤੋਂ ਵਾਲੇ ਜਿਗਰਾ ਬਾਜਾ ਵਾਲੇ ਦਾ ਜਿਗਰਾ ਬਾਜਾ ਵਾਲੇ
ਸੋ ਇਸ ਕਰਕੇ ਦੁਨੀਆ ਹੀ ਜਾਣਦੀ ਹੈ ਪਿਆਰਿਓ ਜਦੋਂ ਅਸੀਂ ਸਤਿਗੁਰ ਬਚਨ ਤੋਂ ਮਾਰੇ ਸੱਚਾ ਗਿਆਨ ਜ਼ਿੰਦਗੀ ਚ ਲਿਆਵਾਂਗੇ ਫਿਰ ਅਗਲਾ ਕੋਈ ਨਾ ਜਾਣੈ ਕੋਈ ਨਾ ਮੰਨੈ ਕੋਈ ਜਾਣਦਾ ਨਹੀਂ ਕੋਈ ਮੰਨਦਾ ਨਹੀਂ ਮੰਨਦਾ ਨਹੀਂ ਕੋਈ ਪਰ ਮੰਨਣ ਤੇ ਮਜਬੂਰ ਕਰ ਦਿੰਦੇ ਨੇ ਕਈ ਐਸੀਆਂ ਹਸਤੀਆਂ ਆਉਂਦੀਆਂ ਮੈਂ ਗੱਲ ਜਿੱਥੇ ਸ਼ੁਰੂ ਕਰੀ ਸੀ ਨਾ ਕਿ ਕੁਝ ਐਸੇ ਹੁੰਦੇ ਆ ਜਿਹੜੇ ਸਤਿਕਾਰ ਖੋ ਲੈਂਦੇ ਆ ਧੱਕੇ ਨਾਲ ਵੀ ਜੇ ਤੁਸੀਂ ਉਮਰਾਂ ਵੇਖੋਗੇ ਤੇ ਜਜ਼ਬਾ ਵੇਖੋਗੇ ਫਿਰ ਜੇ ਨਹੀਂ ਵੀ ਜੀ ਕਰਦਾ ਤਾਂ ਵੀ ਸਤਿਕਾਰ ਕਰਨ ਨੂੰ ਜੀ ਕਰੂ ਆ ਸਾਰੀ ਗੱਲ ਸੁਣ ਕੇ ਜਿੱਦਾਂ ਹੁਣ ਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਤੀ ਆ ਸਾਰਾ ਸੁਣਿਆ ਜਾਂਦਾ ਆਪਣੇ ਆਪ ਸਤਿਕਾਰ ਕਰਨ ਨੂੰ ਜੀ ਕਰਦਾ ਵੀ ਐਵੇਂ ਹੁੰਦੇ ਨੇ ਬੰਦੇ ਇਹੋ ਜਿਹਾ ਜਜ਼ਬਾ ਵੀ ਹੁੰਦਾ ਲੋਕਾਂ ਚ ਇੱਦਾਂ ਦੇ ਸੀ ਸਤਿਗੁਰੂ ਸਾਡੇ ਜਿਹਦਾ ਨਹੀਂ ਵੀ ਸਤਿਕਾਰ ਕਰਦਾ ਉਹਦਾ ਵੀ ਜੀ ਕਰਦਾ ਖੋ ਲੈਂਦੇ ਆ ਕਈਆਂ ਦੇ ਕੰਮ ਬੋਲਦੇ ਆ ਜੀ ਕਰਦਾ ਇਹੋ ਜਿਹਾ ਦਾ ਸਤਿਕਾਰ ਹੁਕਮ ਇਹੋ ਜਿਹੇ ਹੁਣ ਵੇਖਿਓ ਜਿਹੜੇ ਬੰਦੇ ਬਹੁਤ ਚੰਗੇ ਐ ਬਹੁਤ ਚੰਗੇ ਐ ਪ੍ਰੈਕਟੀਕਲ ਹੈ ਜਿਨ੍ਹਾਂ ਨੇ ਜ਼ਿੰਦਗੀ ਚ ਬਹੁਤ ਕੁਛ ਕੀਤਾ ਹੈ ਉਹਨਾਂ ਦਾ ਹੁਕਮ ਮੰਨਿਆ ਹੀ ਨਹੀਂ ਜਾਂਦਾ ਮਾਣਿਆ ਵੀ ਜਾਂਦਾ ਇੱਕ ਤੇ ਹੁਕਮ ਹੁੰਦਾ ਮੰਨਣਾ ਇੱਕ ਹੁੰਦਾ ਮੰਨਣਾ ਪੈਣਾ ਹੈ ਪਰ ਕਈਆਂ ਦਾ ਹੁਕਮ ਮਾਣਿਆ ਜਾਂਦਾ ਜਦੋਂ ਚੰਗੇ ਕਰਨ ਵਾਲੇ ਅੱਗੇ ਹੋਣ ਨਾ ਜੇ ਕੋਈ ਡਿਊਟੀ ਲਾ ਦੇਣ ਸਾਡੀ ਵੀ ਤਾਂ ਐਂ ਕਰਨਾ ਹੈ ਫਿਰ ਉਹ ਕੰਮ ਕਰਨ ਚ ਸਵਾਦ ਆਉਂਦਾ ਵੀ ਉਹਨੇ ਕਿਹਾ ਮੈਨੂੰ ਮਾਣਦਾ ਅਗਲਾ ਹੁਕਮ ਨੂੰ ਕਿਤੇ ਧੱਕੇ ਨਾਲ ਮਨਾਉਣਾ ਚਾਹੁੰਦੇ ਆ ਵੀ ਡੰਡੇ ਨਾਲ ਵੀ ਮੰਨ ਸਾਡੀ ਗੱਲ ਪਰ ਕਈਆਂ ਦਾ ਹੁਕਮ ਮਾਣਿਆ ਜਾਂਦਾ ਹੁਕਮ ਕਰ ਦੇਣ ਇੱਕ ਵਾਰੀ ਮੈਨੂੰ ਕਹਿ ਦੇਣ ਨਾ ਮੈਂ ਕਰ ਜੇ ਮੈਨੂੰ ਕਹਿ ਦੇ ਮੈਂ ਕਰ ਮਾਣਿਆ ਜਾਂਦਾ ਸਮਝਦੇ ਹੋ ਗੱਲ ਜਿੱਦਾਂ ਹੁਣ ਕਈ ਟੀਚਰ ਤੇ ਇਹੋ ਜਿਹੇ ਹੈ ਸਕੂਲਾਂ ਚ ਬੱਚੇ ਪੜ੍ਹਦੇ ਆ ਕਈ ਟੀਚਰ ਤੇ ਇਹੋ ਜਿਹੇ ਹੈ ਜਦੋਂ ਕਹਿਣ ਵੀ ਜਾ ਪਾਣੀ ਦਾ ਗਲਾਸ ਲਿਆ ਆਪਾਂ ਕਿ ਕਿੱਥੇ ਮੈਨੂੰ ਕਹਿਤਾ ਹੋਰ ਨੂੰ ਕਹਿ ਦਿੰਦਾ ਹੈ ਤੇ ਕਈਆਂ ਨੂੰ ਐਂ ਜੀ ਕਰਦਾ ਵੀ ਯਾਰ ਮੈਨੂੰ ਕਵੇ ਵੀ ਤੂੰ ਲੈ ਗਿਆ ਮੈਨੂੰ ਕਵੇ ਆਹ ਡਿਊਟੀ ਮੇਰੀ ਲਾ ਦੇ ਮੈਂ ਕਈ ਆਗੂ ਇਹੋ ਜਿਹੇ ਹੁੰਦੇ ਜਿਨ੍ਹਾਂ ਦਾ ਹੁਕਮ ਮਾਣਿਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਇਹੋ ਜਿਹੇ ਲੀਡਰ ਸੀ ਜਿਨ੍ਹਾਂ ਦਾ ਹੁਕਮ ਮਾਣਿਆ ਜਾਂਦਾ ਸੀ ਤਾਂ ਉਹ ਸਿੱਖ ਕਹਿੰਦੇ ਸੀ ਵੀ ਮੈਂ ਪਹਿਲਾਂ ਜਾਣਾ ਦੂਜਾ ਕਹਿੰਦਾ ਮੈਂ ਪਹਿਲਾਂ ਜਾਣਾ ਇਹ ਤਾਂ ਕਹਿੰਦੇ ਸੀ ਕਿਉਂਕਿ ਆਗੂ ਇਹੋ ਜਿਹਾ ਸੀ, ਜੀ ਕਰਦਾ ਸੀ ਵੀ ਮੈਨੂੰ ਕਵੇ ਮੇਰੀ ਡਿਊਟੀ ਲਾਵੇ, ਪਰ ਭਲਾ ਕਿਹੜੇ ਟੀਚਰ ਨੂੰ ਅਗਲਾ ਕਹਿੰਦਾ ਵੀ ਮੇਰੀ ਡਿਊਟੀ ਲਾਵੇ, ਜਿਹੜਾ ਬਹੁਤ ਚੰਗਾ ਬਹੁਤ ਵਧੀਆ ਉਹਦਾ ਹੁਕਮ ਮਾਣਿਆ ਜਾਂਦਾ, ਤਾਂ ਹੀ ਅਗਲੇ ਮਰਨ ਨੂੰ ਤਿਆਰ ਹੋ ਜਾਂਦੇ। 10 ਲੱਖ ਫੌਜ ਹੈ ਬਾਹਰ, ਉਹ ਕਹਿੰਦੇ ਮੈਂ ਜਾਣ ਨੂੰ ਤਿਆਰ ਹਾਂ, ਦੂਜਾ ਕਹਿੰਦਾ ਮੈਂ ਜਾਣ ਨੂੰ ਤਿਆਰ ਹਾਂ, ਖੇਡ ਪਈ ਹੈ ਕਿਤੇ ਐ ਕਹਿਣਾ। ਉਹ ਹੁਕਮ ਮਾਣਿਆ ਜਾ ਰਿਹਾ ਕਿਉਂਕਿ ਉਹ ਲੀਡਰਸ਼ਿਪ ਜਿਹੜੀ ਕੁਆਲਿਟੀ ਹੈ ਉਹ ਬੜੀ ਕਮਾਲ ਦੀ ਹੈ। ਉਹ ਆਗੂ ਹੈ ਜਿਹਦਾ ਜੀ ਕਰਦਾ ਗੱਲ ਸੁਣ ਲਓ। ਆਓ ਕੱਲ ਨੂੰ ਆਪਾਂ ਸਾਹਿਬਜ਼ਾਦਿਆਂ ਦੀ ਗੱਲ ਕਰਾਂਗੇ, ਵੱਡਿਆਂ ਦੀ ਵੀ ਸਮਾਂ ਬਚਿਆ ਫਿਰ ਪਰਸੋਂ ਛੋਟਿਆਂ ਦੀ ਵੀ ਕਰਾਂਗੇ। ਇਤਿਹਾਸ ਨੂੰ ਨਾਲ ਨਾਲ ਸਮਝਣ ਦੇ ਨਾਲ ਇਹ ਚੇਤਾ ਰੱਖਿਓ ਵੀ ਅਸੀਂ ਆਪਣਾ ਇਤਿਹਾਸ ਬਣਾਈਏ। ਸਾਹਿਬਜ਼ਾਦਿਆਂ ਨੂੰ ਜਦੋਂ ਵੇਖਣਾ ਨਾਲ ਆਪਣੇ ਆਪ ਨੂੰ ਜ਼ਰੂਰ ਵੇਖਣਾ, ਇਕੱਲਾ ਸਾਹਿਬਜ਼ਾਦਿਆਂ ਨੂੰ ਨਾ ਵੇਖਿਓ ਆਪਣੇ ਆਪ ਨੂੰ ਵੀ ਵੇਖਿਓ। ਸਾਰੀ ਸੰਗਤ ਨੂੰ ਬੇਨਤੀ ਹੈ ਵੀ ਇੱਕ ਬੇਨਤੀ ਪਹਿਲੀ ਤੇ ਇਹ ਹੈ ਵੀ ਸਤਿਗੁਰ ਜਾਂਦੇ ਆ ਆਪਾਂ ਮਗਰ ਮਗਰ ਚੱਲਾਂਗੇ, 5-7 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ। ਦੂਜੀ ਬੇਨਤੀ ਇਹ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਪ੍ਰਬੰਧਕਾਂ ਕੋਲ ਨਾਮ ਲਿਖਾ ਦਿਓ, ਭੈਣਾਂ ਨੂੰ ਵੀ ਬੇਨਤੀ, ਵੀਰਾਂ ਨੂੰ ਵੀ ਬੇਨਤੀ, ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਨਾਮ ਲਿਖਾਓ, ਵੱਧ ਤੋਂ ਵੱਧ ਸਿੰਘ ਸਜੀਏ। ਤੇ ਜਿਹੜੀ ਤੀਜੀ ਬੇਨਤੀ ਹੈ ਉਹ ਇਹ ਹੈ ਕਿ ਵੇਲੇ ਨਾਲ ਆਇਓ, ਸਮਾਪਤੀ ਦਾ ਸਮਾਂ ਲੇਟ ਨਹੀਂ ਕਰ ਸਕਦੇ, ਸ਼ੁਰੂ ਮੈਂ ਇਦੋਂ ਵੀ ਪਹਿਲਾਂ ਕਰ ਸਕਦਾ, ਸ਼ੁਰੂ ਮੈਂ ਇਦੋਂ ਵੀ ਪਹਿਲਾਂ ਕਰ ਸਕਦਾ, ਪਰ ਸਮਾਪਤੀ ਲੇਟ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਠੰਡ ਬਹੁਤ ਹੈ, ਲੇਟ ਹੋ ਜਾਂਦਾ, ਟਰਾਲੀਆਂ 'ਚ ਬਹਿ ਕੇ ਬਜ਼ੁਰਗਾਂ ਨੇ ਜਾਣਾ, ਬੱਚਿਆਂ ਨੇ ਜਾਣਾ, ਕਈਆਂ ਦੀਆਂ ਮੈਸਾਂ ਭੁੱਖੀਆਂ ਖੜੀਆਂ, ਉਹਨਾਂ ਨੂੰ ਆਪਾਂ ਭੁੱਖੀਆਂ ਕਿਉਂ ਮਾਰੀਏ ਦੀਵਾਨਾ ਕਰਕੇ ਵੀ ਖੜੇ ਰਹੋ ਜੀ ਬੈਠੇ ਰਹੋ ਜੀ ਧੱਕੇ ਨਾਲ ਭਾਈ ਰੱਖੀਏ, ਇਹ ਨਹੀਂ ਆਪਾਂ ਕੰਮ ਕਰਨਾ ਵੇਲੇ ਨਾਲ। ਤੇ ਇਹ ਬੇਨਤੀ ਸਾਰਿਆਂ ਨੂੰ ਹੈ ਵੀ ਆਪਾਂ 1:45 ਤੋਂ ਪਹਿਲਾਂ ਪਹਿਲਾਂ ਕੱਲ੍ਹ ਨੂੰ ਆ ਜਾਂਦੇ। ਮੈਂ 1:45 ਤੋਂ ਪਹਿਲਾਂ ਆ ਜਾਊਂ, 1:15 ਜਥਾ ਲੱਗ ਜਾਂਦਾ, 1:15 ਆ ਕੇ 1:30 ਸਜੋ, 4:00 ਫਿਰ ਆਪਾਂ ਸਮਾਪਤੀ ਕਰਦੇ, ਵੱਧ ਤੋਂ ਵੱਧ 4:15 ਇਦੋਂ ਲੇਟ, ਵੇਲੇ ਨਾਲ ਆਈਏ ਤੇ ਵੇਲੇ ਨਾਲ ਫਿਰ ਸਮਾਪਤੀ ਹੋਵੇ। ਜਦੋਂ ਵੇਲੇ ਨਾਲ ਆਉਂਗੇ ਫਿਰ ਇਤਿਹਾਸ ਵੀ ਵੇਲੇ ਨਾਲ ਸ਼ੁਰੂ ਕਰ ਲਈਦਾ, ਕਿਉਂਕਿ ਮੈਂ ਵੈਸੇ ਇਤਿਹਾਸ ਬਹੁਤ ਘੱਟ ਸੁਣਾਉਂਦਾ, ਪਰ ਮੇਰਾ ਮਨ ਕਰਦਾ ਵੀ ਇੱਥੇ ਮੈਂ ਵੱਡੇ ਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜਿਹੜਾ ਇਤਿਹਾਸ ਹੈ ਉਹ ਸਾਂਝਾ ਕਰਾਂ, ਤੇ ਉਹ ਮੈਂ ਤਾਂ ਹੀ ਕਰ ਸਕਦਾ ਜੇ ਵੇਲੇ ਨਾਲ ਆਉਂਗੇ। ਲੇਟ ਕਰ ਦਿੰਦੇ ਹੋ ਫਿਰ 3:00 ਤੱਕ ਤੇ ਮੱਥਾ ਹੀ ਟਿਕੀ ਜਾਂਦਾ ਇੱਥੇ, ਫਿਰ ਗੱਲ ਕਦੋਂ ਸ਼ੁਰੂ ਕਰੀਏ, ਉਹਨੇ ਨੂੰ ਟਾਈਮ ਹੋ ਜਾਂਦਾ। ਤਾਂ ਕਰਕੇ ਇਹ ਜ਼ਰੂਰੀ ਬੇਨਤੀ ਹੈ, ਹੋਰਾਂ ਨੂੰ ਵੀ ਦੱਸਿਓ ਜਿਨ੍ਹਾਂ ਨੇ ਕੱਲ੍ਹ ਨੂੰ ਦੀਵਾਨ 'ਚ ਆਉਣਾ ਹੈ ਵੀ ਵੇਲੇ ਨਾਲ ਆ ਕੇ ਸਜਣ, ਵੱਧ ਚੜ੍ਹ ਕੇ ਆਪਾਂ ਪਹੁੰਚ ਕੇ ਲਾਹਾ ਲਈਏ। ਜਿਨ੍ਹਾਂ ਅੰਮ੍ਰਿਤ ਛਕਣਾ ਤਿਆਰੀ ਕਰੋ, ਨਾਮ ਲਿਖਾਓ, ਦਾੜੀਆਂ ਰੱਖੋ, ਕੇਸ ਰੱਖੋ, ਸਿੰਘ ਸਜੋ, ਦਾਖਲੇ ਲਈਏ, ਦਾਖਲੇ ਪਹਿਲੇ ਡੰਡੇ ਉੱਤੇ ਤੇ ਪੈਰ ਰੱਖੀਏ, ਫਿਰ ਅੱਗੇ ਅੱਗੇ ਵੀ ਚੱਲਾਂਗੇ। ਥੋੜ੍ਹੀ ਬਹੁਤ ਕੋਸ਼ਿਸ਼ ਕਰੀਏ ਆਪਣੇ ਆਪ ਨੂੰ ਬਦਲਣ ਦੀ, ਆਪਣੇ ਆਪ ਨੂੰ ਚੇਂਜ ਕਰਨ ਦੀ, ਆਪਣੇ ਆਪ ਨੂੰ ਸਮਝਾਉਣ ਦੀ। ਵਿਸ਼ਾ ਹੀ ਆਪਣੇ ਆਪ ਨੂੰ ਸਮਝਾਉਣ ਦਾ, ਬਦਲਣਾ ਤੇ ਆਪਣੇ ਆਪ ਨੂੰ ਹੈ, ਸਾਰਾ ਜ਼ੋਰ ਲੱਗਣਾ ਇਹਦੇ ਤੇ। ਸੁਣ ਬਹੁਤ ਲਿਆ ਪਰ ਲਾਗੂ ਕਰਨਾ ਬਹੁਤ ਔਖਾ, ਲਾਗੂ ਕਰੀਏ ਇਹ ਤੇਰੀ ਹਿੰਮਤ ਤੇਰੀ ਦਲੇਰੀ ਦਾ ਪਤਾ ਹੀ ਇੱਥੋਂ ਲੱਗਦਾ। ਸੋ ਵੱਧ ਤੋਂ ਵੱਧ ਭੈਣਾਂ ਨੂੰ ਵੀ ਬੇਨਤੀ, ਵੀਰਾਂ ਨੂੰ ਵੀ ਬੇਨਤੀ, ਵੇਲੇ ਨਾਲ ਆਇਓ ਤੇ ਅੰਮ੍ਰਿਤ ਛਕਣ ਲਈ ਮਨ ਬਣਾਓ, ਨਾਮ ਲਿਖਾਓ, ਲੇਟ ਨਹੀਂ ਕਰਨਾ, ਵੱਧ ਚੜ ਕੇ ਕੱਲ੍ਹ ਦੇ ਦੀਵਾਨ 'ਚ ਵੀ ਤੇ ਪਰਸੋਂ ਦੇ ਦੀਵਾਨ 'ਚ ਹਾਜ਼ਰੀ ਭਰੋ। ਮੈਂ ਫਿਰ ਅਰਜ਼ ਕਰਦਾ 1:15 ਜਥਾ ਸ਼ੁਰੂ ਕਰ ਲਓ, 1:45 ਤੋਂ ਪਹਿਲਾਂ ਪਹਿਲਾਂ ਮੈਂ ਆ ਜਾਊਂ, 1:30 ਕੋਸ਼ਿਸ਼ ਕਰੂੰ ਮੈਂ ਪਹੁੰਚ ਜਾਵਾਂ, ਤੇ ਵੇਲੇ ਨਾਲ ਸ਼ੁਰੂ ਕਰਕੇ ਆਪਾਂ ਵੇਲੇ ਨਾਲ ਸਮਾਪਤੀ ਕਰਾਂਗੇ। ਇਤਿਹਾਸ ਜਦੋਂ ਚੱਲਦਾ ਹੁੰਦਾ ਇਦਾਂ ਲੱਗਦਾ ਵੀ ਸਾਹਮਣੇ ਹੋ ਰਿਹਾ ਸਾਡੇ ਸਾਰਾ ਕੁਝ, ਸਾਹਿਬਜ਼ਾਦਿਆਂ ਦਾ ਨਾਲੇ ਦਿਨ ਵੀ ਉਹੀ ਚੱਲਦੇ ਆ ਨਾ, ਪੋਹ ਚੱਲ ਪਿਆ, ਪਰਸੋਂ ਦਾ ਪੋਹ ਚੜਿਆ, ਅੱਜ 3 ਪੋਹ ਹੈ ਤੇ ਕੱਲ ਨੂੰ 4 ਪੋਹ ਹੈ, 6 ਪੋਹ ਦੀ ਰਾਤ ਨੂੰ ਆਨੰਦਪੁਰ ਸਾਹਿਬ ਛੱਡਿਆ ਗੁਰੂ ਸਾਹਿਬ, 7 ਪੋਹ ਨੂੰ ਸਰਸਾ ਦੇ ਕੰਢੇ ਤੇ ਵਿਛੋੜਾ ਪਿਆ, 7 ਦੀ ਸਵੇਰ ਨੂੰ, 8 ਨੂੰ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ, 9 ਨੂੰ ਗੁਰੂ ਸਾਹਿਬ ਉੱਥੋਂ ਨਿਕਲੇ, ਮਾਛੀਵਾੜੇ ਗਏ। ਯਾਨੀ ਕਿ ਸਾਰਾ ਇਤਿਹਾਸ ਜਿਹੜਾ ਇਹ ਇਹਨਾਂ ਦਿਨਾਂ ਦਾ ਹੀ ਹੈ। ਅੱਜ ਕੱਲ੍ਹ ਨਾਲੋਂ ਤੇ ਕਿਤੇ ਜ਼ਿਆਦਾ ਠੰਡ ਪੈਂਦੀ ਸੀ ਉਦੋਂ, ਹੁਣ ਤੇ ਪਾਪੂਲੇਸ਼ਨ ਬਹੁਤ ਹੋ ਗਈ, ਪੱਠੇ ਲੱਗ ਗਏ, ਗੱਡੀਆਂ ਪ੍ਰਦੂਸ਼ਣ ਹੋ ਗਿਆ, ਹੁਣ ਤੇ ਬਹੁਤ ਫਰਕ ਪੈ ਗਿਆ। ਉਦੋਂ ਬਹੁਤ ਠੰਡ ਹੁੰਦੀ ਸੀ ਪੰਜਾਬ ਦੇ ਵਿੱਚ, ਕਿਹੜੇ ਮਹੀਨਿਆਂ ਵਿੱਚ ਵੇਖੋ ਕਿੱਦਾਂ ਉਹਨਾਂ ਨੇ ਦੁੱਖ ਤਕਲੀਫਾਂ ਚੱਲੀਆਂ। ਆਪਾਂ ਥੋੜਾ ਥੋੜਾ ਉਹ ਜ਼ਿਕਰ ਇਤਿਹਾਸ ਦਾ ਵੀ ਕਰਨਾ ਹੈ ਤੇ ਆਪਣੇ ਆਪ ਨੂੰ ਵੀ ਸਾਹਮਣੇ ਰੱਖਣਾ ਗੱਲ ਆਪਾਂ ਆਪਣੀ ਜ਼ਿਆਦਾ ਕਰਨੀ ਹੈ ਆਪਣੀ ਆਪਣੇ ਸੁਭਾਅ ਦੀ ਆਪਣੇ ਆਪ ਨੂੰ ਚੈੱਕ ਜ਼ਿਆਦਾ ਕਰਨਾ ਹੈ ਹੁਣ ਆ ਤੁਸੀਂ ਸੋਚ ਕੇ ਵੇਖੋ ਵੀ ਗੁਰੂ ਤੇਗ ਬਹਾਦਰ ਸਾਹਿਬ ਤੇ ਕਹਿੰਦੇ ਸੁਣਿਓ ਸਿੰਘੋ ਆ ਗੱਲ ਸੁਣਿਓ ਗੁਰੂ ਤੇਗ ਬਹਾਦਰ ਸਾਹਿਬ ਤੇ ਕਹਿੰਦੇ ਆ ਵੀ ਹੱਕ ਹੋਣਾ ਚਾਹੀਦਾ ਬੰਦਾ ਚਾਹੇ ਜਿਹਨੂੰ ਮਰਜ਼ੀ ਮੰਨੇ ਜਨੇਊ ਪਾਵੇ ਉਹ ਕੁਰਬਾਨੀ ਕਰਦੇ ਇਹਦੇ ਲਈ ਮਰਜ਼ੀ ਕਰਨ ਦਿਓ ਤੇ ਅੱਜ ਸਾਡੇ ਹੀ ਸਿੱਖ ਔਰੰਗਜ਼ੇਬ ਬਣੇ ਫਿਰਦੇ ਜਿਹੜੇ ਇੱਕ ਦੂਜੇ ਨੂੰ ਬੋਲਣ ਨਹੀਂ ਦਿੰਦੇ ਕਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਸੋਚ ਤੇ ਕਿੱਥੇ ਅੱਜ ਦੇ ਸਿੱਖਾਂ ਦੀ ਸੋਚ ਅਗਲਾ ਜਿਹਨੂੰ ਮਰਜ਼ੀ ਮੰਨੇ ਕਹਿ ਸਕਦਾ ਵੀ ਗਲਤ ਹੈ ਪਰ ਬਾਹ ਤੋਂ ਫੜ ਕੇ ਕਿਸੇ ਨੂੰ ਤੂੰ ਰੋਕ ਹੁਣ ਦੱਸੋ ਅਗਲਾ ਜਿਹਨੂੰ ਮਰਜ਼ੀ ਸੁਣੇ ਤੂੰ ਕਹਿ ਸਕਦਾ ਵੀ ਆਹ ਨਾ ਸੁਣਿਆ ਕਰ ਪਰ ਜੇ ਅਗਲਾ ਸੁਣਨਾ ਚਾਹੁੰਦਾ ਹੈ ਤੇ ਤੁਸੀਂ ਉਹਨੂੰ ਰੋਕ ਨਹੀਂ ਸਕਦੇ ਪਰ ਜਿਹੜੇ ਆ ਦੀਵਾਨ ਬੰਦ ਕਰਾਉਂਦੇ ਫਿਰਦੇ ਉਹ ਕੌਣ ਹੈ ਫਿਰ ਇਹ ਔਰੰਗਜ਼ੇਬ ਦੀ ਸੋਚ ਸੋਚ ਔਰੰਗਜ਼ੇਬੀ ਸੋਚ ਨਹੀਂ ਹੈ ਕਿੱਥੇ ਗੁਰੂ ਤੇਗ ਬਹਾਦਰ ਸਾਹਿਬ ਕੀ ਸੋਚਦੇ ਹੈ ਤੇ ਕਿੱਥੇ ਸਾਡੇ ਸਿੱਖ ਅੱਜ ਕੀ ਸੋਚਦੇ ਆ ਅਸੀਂ ਨਹੀਂ ਸੁਣ ਦੇਣਾ ਜਿਹਨੂੰ ਕਵਾਂਗੇ ਸੁਣੋ ਜਿਹਨੂੰ ਕਵਾਂਗੇ ਨਾ ਸੁਣੋ ਇਹ ਔਰੰਗਜ਼ੇਬੀ ਸੋਚ ਨਹੀਂ ਤੇ ਹੋਰ ਕੀ ਹੈ ਕਿੱਥੇ ਗੁਰੂ ਸਾਹਿਬ ਕਿੱਦਾਂ ਸੋਚਦੇ ਸੀ ਸੋ ਕਿੰਨਾ ਫਰਕ ਪੈ ਗਿਆ ਸਾਡੇ ਚਾਚੇ ਸਾਨੂੰ ਨਾ ਵੇਖਿਓ ਪਿਆਰਿਓ ਸਾਨੂੰ ਉਹਨਾਂ ਨੂੰ ਵੀ ਸਾਹਮਣੇ ਰੱਖਣਾ ਪੈਣਾ ਤੇ ਆਪਣੇ ਆਪ ਨੂੰ ਜਿਹੜੇ ਅਸੀਂ ਨਹੀਂ ਕਈ ਕਬਰਾਂ ਜੀਆਂ ਢਾਉਂਦੇ ਫਿਰਦੇ ਪਿੰਡਾਂ 'ਚ ਜਾ ਕੇ ਬੜੀਆਂ ਢਾ ਦੇਣੀਆਂ ਕਬਰਾਂ ਢਾ ਦੇਣੀਆਂ ਭਾਈ ਉਹ ਢਾਵੇ ਜਿੰਨੇ ਬਣਾਈ ਹੈ ਸੁਣਦੇ ਹੋ ਗੱਲ ਆਪਣੀ ਮਰਜ਼ੀ ਨਾਲ ਜਨੇਊ ਲਾ ਦੇ ਅਗਲਾ ਆਪਣੀ ਮਰਜ਼ੀ ਨਾਲ ਚਾਹੇ ਰੱਬ ਨੂੰ ਨਾ ਮੰਨੇ ਤੇ ਜਿੰਨੇ ਬਣਾਈ ਹੈ ਅਗਲਾ 100 ਵਾਰੀ ਢਾਵੇ ਵੀ ਮੈਂ ਬਣਾਈ ਸੀ ਤੈਂ ਮੈਨੂੰ ਕਰਾਤੀ ਗਿਆਨ ਕਰਾਤਾ ਅਕਲ ਕਰਾਤੀ ਆ ਚੱਕ ਮੈਂ ਆਪੇ ਢਾਤੀ ਪਰ ਤੂੰ ਨਾ ਕਹੀ ਚੱਕੀ ਫਿਰ ਆਖੋ ਸਤਨਾਮ ਫਿਰ ਸੁਣਿਓ ਗੱਲ ਧਿਆਨ ਨਾਲ ਭਾਈ ਤਿਲਕੂ ਨੂੰ ਗੁਰੂ ਅਰਜਨ ਦੇਵ ਜੀ ਨੇ ਗਿਆਨ ਕਰਾਤਾ ਭਾਈ ਤਿਲਕੂ ਕਹਿੰਦਾ ਮਹਾਰਾਜ ਮੈਨੂੰ ਅਕਲ ਕਰਾਤੀ ਅਕਲ ਦੇਤੀ ਤੁਸੀਂ ਮਹਾਰਾਜ ਕਹਿੰਦੇ ਵੀ ਸਿੱਖ ਬਣ ਜਾ ਬਣਨਾ ਕਹਿੰਦਾ ਮੈਂ ਸਿੱਖ ਬਣਨਾ ਤੇ ਮਹਾਰਾਜ ਕਹਿੰਦੇ ਫਿਰ ਕਬਰ ਤੇਰੇ ਘਰੇ ਕਹਿੰਦਾ ਜੀ ਮੈਂ ਕਬਰ ਨੂੰ ਤੇ ਮੰਨਦਾ ਸੀ ਕਹਿੰਦੇ ਹੁਣ ਨਹੀਂ ਮੰਨਦਾ ਕਹਿੰਦੇ ਫਿਰ ਹੁਣ ਕਹਿੰਦੇ ਜੀ ਮੈਂ ਕਬਰ ਨੂੰ ਮੰਨਦਾ ਹੀ ਨਹੀਂ ਮਹਾਰਾਜ ਕਹਿੰਦੇ ਜੇ ਮੰਨਦਾ ਨਹੀਂ ਫਿਰ ਆਪੇ ਢਾ ਦੇ ਮਹਾਰਾਜ ਨੇ ਨਹੀਂ ਬੰਦੇ ਭੇਜੇ ਵੀ ਜਾਓ ਢਾ ਕੇ ਆਓ ਮਹਾਰਾਜ ਕਹਿੰਦੇ ਤੈਂ ਬਣਾਈ ਹੈ ਤੂੰ ਢਾ ਦੇ ਤੂੰ ਆਪ ਬਣਾਈ ਹੈ ਆਪੇ ਢਾ ਦੇ ਬਸ ਜੇ ਤੁਸੀਂ ਧੱਕੇ ਨਾਲ ਢਾ ਦੋਗੇ ਕਿਸੇ ਦੀ ਬਾਹਰ ਵਾਲੀ ਕਬਰ ਅਗਲੇ ਦੇ ਅੰਦਰੋਂ ਕਿਵੇਂ ਢਾਓਗੇ ਅੰਦਰੋਂ ਢਾ ਦਿਓ ਬਾਹਰ ਤੇ ਅਗਲਾ ਆਪੇ ਹੀ ਢਾ ਦੇ ਅੰਦਰੋਂ ਅਗਲੇ ਨੂੰ ਚੇਂਜ ਕਰ ਦਿਓ ਅੰਦਰੋਂ ਸਮਝਾ ਦਿਓ ਅਗਲਾ ਉੱਥੋਂ ਨਹੀਂ ਉੱਥੋਂ ਢਾ ਦੂ ਅਗਲਾ ਹੋਰ ਕਿਤੇ ਬਣਾ ਲੂ ਜਾ ਕੇ ਸੋ ਇਹ ਸਮਝ ਦਿਓ ਆਪਣੇ ਆਪ ਨੂੰ ਕਾਇਮ ਕਰੋ ਗੱਲ ਹੀ ਕਰੋ ਅਗਲਾ ਆਪਣੇ ਆਪ ਹੀ ਛੱਡ ਦੇ ਅਸੀਂ ਕਹੀਏ ਕਬਰਾਂ ਬਣੀਆਂ ਅਗਲਾ ਆਪ ਹੀ ਛੱਡ ਦੇਵੇ ਸੁੰਨੀਆਂ ਪਈਆਂ ਰਹਿਣਗੀਆਂ ਤੇ ਆਪੇ ਢੱਠੀਆਂ ਵਰਗੀਆਂ ਹੀ ਨੇ ਜਦੋਂ ਜਾਂਦੇ ਹੀ ਕੋਈ ਨਹੀਂ ਢੱਠੀਆਂ ਵਰਗੀਆਂ ਹੀ ਨੇ ਢਾ ਕੇ ਵੀ ਕਿਆ ਕਰੋਗੇ 50 ਇੱਟਾਂ ਪਈਆਂ ਰਹਿਣ ਦਿਓ ਢਾ ਕੇ ਵੀ ਕਿਆ ਕਰੂ ਜਦੋਂ ਜਾਂਦੇ ਹੀ ਨਹੀਂ ਕੋਈ ਸਮਝਦੇ ਗੱਲ ਸਮਝਦੇ ਹੋ ਅਕਲ ਦਿਓ ਆਓ ਗੱਜ ਕੇ ਅਨੰਦ ਸਾਹਿਬ ਚ ਬੋਲੋ ਅਰਦਾਸ ਚ ਜੁੜੋ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਜਿਹੜੇ ਪਿੱਛੇ ਬਹਿ ਗਏ ਸੀ ਆ ਕੇ ਮੱਥਾ ਟੇਕ ਲਓ ਭਾਈ ਗੁਰੂ ਸਾਹਿਬ ਅੱਗੇ ਅੱਗੇ ਜਾਣਗੇ ਸਾਰੀ ਸੰਗਤ ਮਗਰ ਮਗਰ ਜਾਵੇ ਜਿਹੜੇ ਪਿੱਛੇ ਬਹਿ ਗਏ ਸੀ ਆਓ ਮੱਥਾ ਟੇਕ ਲਓ ਗੁਰੂ ਸਾਹਿਬ ਨੂੰ ਸੰਗਤ ਨੂੰ ਬੇਨਤੀ ਹੈ ਪਹਿਲਾਂ ਨਹੀਂ ਜਾਣਾ ਗੁਰੂ ਗ੍ਰੰਥ ਸਾਹਿਬ ਜਾਣਗੇ ਫਿਰ ਚੱਲਦੇ ਕਾਲ ਨਾ ਕਰੋ ਪਹਿਲਾਂ ਅਸੀਂ ਆਉਣ ਵਿੱਚ ਵੀ ਲੇਟ ਹਾਂ ਆਉਣ 'ਚ ਵੀ ਲੇਟ ਤੇ ਫਿਰ ਜਾਣ 'ਚ ਵੀ ਕਾਹਲੇ ਤਾਂ ਕਰਕੇ ਥੋੜਾ ਜਿਹਾ ਬੇਨਤੀ ਹੈ ਵੀ ਮੱਥਾ ਟੇਕ ਲਓ ਜਿਹੜੇ ਰਹਿ ਗਏ ਸੀ ਪਿੱਛੇ ਤੇ ਗੁਰੂ ਜੀ ਜਾਣਗੇ ਮਗਰ ਮਗਰ ਚੱਲਦਾ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਸਮਰਥ ਸਵਾਮੀ ਸੋ ਕਿਉਂ ਮਨੋਸਾ
ਵਾਜੇ ਕਲਾ ਨਿੱਕਰ ਧਾਰੀਆ ਕਰਮ ਪਾਇਆ ਗੁਰ ਜਿਨ ਕੋਸੇ ਨਾਮ ਹਰ ਕੈ ਲਾਗੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰ ਦੂਖ ਰੋਗ ਸੰਤਾ ਪੁੱਤਰੇ ਸੁਣੀ ਸਕੀ ਬਾਣੀ ਸੁਣਦੇ ਪੁਨੀ ਕਹਿੰਦੇ ਸਤਪੁਰ ਰਹੇ ਆਖਰ ਪਵਨ ਗੁਰੂ ਬਾਣੀ ਪਿਤਾ ਮਾਤਰ ਜਗਿਆਈਆਂ ਬੋਲੇ ਆਈਆਂ ਵਾਜੇ ਧਰਮ ਹਜ਼ੂਰ ਇੰਨੀ ਨਾਮ ਤੇ ਆਇਆ ਹੇਮ ਸੰਗਤ